ਦਿਲ ਨਾਲ ਦਿਲ ਮਿਲੇ ਤਾਈਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀਆਂ ਨੂੰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਤਰੀਕ ਹੈਗੀ ਆ ਜੀ 31 ਅਗਸਤ 2024 ਅਤੇ ਸਮਾਂ ਹੋ ਗਿਆ 8:01 PM ਅਤੇ ਹਰਮਨ ਰੇਡੀਓ ਸਟੂਡੀਓ ਕਫਸ ਹਾਰਬਰ ਤੋਂ ਪ੍ਰੋਗਰਾਮ ਲੈ ਕੇ ਪੇਸ਼ ਹਾਂ ਜੀ ਤੁਹਾਡੇ ਸਾਹਮਣੇ ਦਿਲ ਵਾਲੀ ਗੱਲ। ਅਤੇ ਅੱਜ ਦਿਲ ਵਾਲੀਆਂ ਗੱਲਾਂ ਹੋਣਗੀਆਂ ਸਾਡੀਆਂ, ਬਹੁਤ ਖੁੱਲ੍ਹ ਕੇ ਹੋਣਗੀਆਂ। ਅਤੇ ਇਹ ਗੱਲਾਂ ਦੇ ਵਿੱਚ ਅਸੀਂ ਗਿਆਨੀ ਸੰਤੋਖ ਸਿੰਘ ਜੀ ਉਹਨਾਂ ਨੂੰ ਸ਼ਾਮਿਲ ਕਰਾਂਗੇ ਥੋੜ੍ਹੀ ਦੇਰ ਬਾਅਦ। ਉਸ ਤੋਂ ਇਲਾਵਾ ਅਸੀਂ ਮੌਸਮ ਦੀ ਜਾਣਕਾਰੀ, ਦਿਲ ਦੀ ਗੱਲ, ਮਸਲੇ, ਮਸਲਿਆਂ ਦੇ ਹੱਲ, ਖਬਰਾਂ, ਔਰ ਸਾਡੇ ਸਰੋਤੇ ਜਿਹੜੇ ਸਵੇਰ ਦੇ ਸਾਡੇ ਨਾਲ ਜੁੜੇ ਹੋਏ ਨੇ, ਗੁਰਬਾਣੀ ਵਿਚਾਰ ਪ੍ਰੋਗਰਾਮ ਸੁਣ ਰਹੇ ਨੇ ਜਾਂ ਹੁਣ ਜੁੜਨਗੇ, ਉਹਨਾਂ ਦੇ ਸੁੱਖ ਸੁਨੇਹੇ, ਦਿਲ ਵਾਲੀਆਂ ਗੱਲਾਂ ਜੋ ਵੀ ਉਹ ਸਾਡੇ ਨਾਲ ਸਾਂਝੀਆਂ ਕਰਦੇ ਨੇ ਅਸੀਂ ਸਾਂਝ ਪਾਵਾਂਗੇ। ਸਾਡਾ ਫੇਸਬੁੱਕ ਪੇਜ ਮੈਸੰਜਰ ਰਾਹੀਂ ਵੀ ਤੁਸੀਂ ਭੇਜ ਸਕਦੇ ਹੋ ਮੈਸੇਜ, ਵਟਸਐਪ ਮੇਰੇ ਪਰਸਨਲ 'ਤੇ ਵੀ ਭੇਜ ਸਕਦੇ ਹੋ, ਔਰ ਟੈਲੀਗ੍ਰਾਮ ਸਾਡਾ ਅਫੀਸ਼ੀਅਲ ਚੈਨਲ ਹੈ, ਉੱਥੇ ਵੀ ਹਰਮਨ ਰੇਡੀਓ 'ਤੇ ਮੈਸੇਜ ਭੇਜ ਸਕਦੇ ਹੋ, ਔਰ ਸਾਡਾ ਨਵਾਂ ਨੰਬਰ ਵਟਸਐਪ ਦਾ ਚੱਲ ਰਿਹਾ, ਔਰ ਉਸ 'ਤੇ ਵੀ ਤੁਸੀਂ ਸ਼ਾਮਿਲ ਹੋ ਸਕਦੇ ਹੋ। ਆਪਣੇ ਮੋਬਾਈਲ 'ਚੋਂ ਖਿੱਚੀ ਕੋਈ ਤਸਵੀਰ ਸਾਂਝੀ ਕਰ ਸਕਦੇ ਹੋ, ਕੋਈ ਜਾਣਕਾਰੀ ਸਾਂਝੀ ਕਰ ਸਕਦੇ ਹੋ। ਸਵੇਰ ਦੇ ਸਾਡੇ ਨਾਲ ਚਾਲ ਸਾਹਿਬ ਜੁੜੇ ਹੋਏ ਨੇ ਔਰ ਖਬਰਾਂ ਸਾਨੂੰ ਭੇਜ ਰਹੇ ਨੇ। ਸੋਹੀ ਸਾਹਿਬ ਦਾ ਵੀ ਮੈਸੇਜ ਆ ਗਿਆ ਕਿ ਗਿਆਨੀ ਜੀ ਨੂੰ ਉਹਨਾਂ ਨੇ ਤਿਆਰ ਕਰ ਦਿੱਤਾ, ਉਹਨਾਂ ਨੇ ਜ਼ਿੰਮੇਵਾਰੀ ਲਈ ਸੀ ਥੋੜ੍ਹੇ ਦਿਨ ਪਹਿਲਾਂ, ਅਤੇ ਉਹ ਇੱਕ ਦਿਨ ਪਹਿਲਾਂ ਪੂਰੀ ਤਿਆਰੀ ਕਰਵਾਉਂਦੇ ਨੇ, ਅਤੇ ਹੁਣ ਤਾਇਆ ਜੀ ਨੂੰ ਪ੍ਰੋਡਿਊਸਰ ਮਿਲ ਗਏ ਨੇ ਅਤੇ ਹਰਮਨ ਰੇਡੀਓ ਦੇ ਨਾਲ ਅਸਿਸਟ ਕਰ ਰਹੇ ਨੇ ਜੋਗਿੰਦਰ ਸਿੰਘ ਸੋਹੀ ਭਾਅ ਜੀ ਸਾਡੇ ਸਿਡਨੀ ਵਾਲੇ। ਬੜੀ ਪਿਆਰੀ ਰੂਹ ਨੇ, ਬਹੁਤ ਅੱਛੇ ਗਾਰਡਨਰ ਨੇ ਉਹ, ਅਤੇ ਉਮੀਦ ਕਰਦੇ ਹਾਂ ਕਿ ਉਸੇ ਤਰ੍ਹਾਂ ਹੀ ਕੌਮ ਦੀ ਸੇਵਾ ਨਿਭਾਉਂਦੇ ਰਹਿਣਗੇ। ਹੋਰ ਵੀ ਬੜੀਆਂ ਗਤੀਵਿਧੀਆਂ ਦੇ ਵਿੱਚ ਉਹ ਸ਼ਾਮਿਲ ਹੁੰਦੇ ਨੇ। ਸੱਜਣੋ ਮਿੱਤਰੋ, ਤੁਹਾਡੇ ਸੁਨੇਹਾਂ ਦਾ ਇੰਤਜ਼ਾਰ ਹੈ। ਦੇਖੋ, ਅੱਜ ਦਾ ਇਹ ਪ੍ਰੋਗਰਾਮ ਜਿਹੜਾ ਆ, ਇਹ ਟੈਸਟ ਚੱਲ ਰਿਹਾ ਹੈ, ਰਿਕਾਰਡਿੰਗ ਵੀਡੀਓ ਟੈਸਟ, ਅਤੇ ਬੜੀ ਛੇਤੀ ਆਪ ਸਭ ਦੀ ਡਿਮਾਂਡ 'ਤੇ ਅਸੀਂ ਫੇਸਬੁੱਕ 'ਤੇ, ਯੂਟਿਊਬ 'ਤੇ ਇਹ ਪ੍ਰੋਗਰਾਮ ਪੇਸ਼ ਕਰਾਂਗੇ। ਪਰ ਫਿਲਹਾਲ ਸਾਡਾ ਜਿਹੜਾ ਇਹ ਟੈਸਟ ਰਿਕਾਰਡਿੰਗ ਚੱਲ ਰਹੀ ਹੈ, ਪਿਛਲੀ ਵਾਰੀ ਵੀ ਕੀਤੀ ਸੀ ਉਹ ਫੇਲ ਹੋ ਗਈ, ਅਤੇ ਅੱਜ ਫਿਰ ਕਰ ਰਹੇ ਹਾਂ ਰੀਅਲ ਟਾਈਮ ਇਨਵਾਇਰਮੈਂਟ ਦੇ ਵਿੱਚ। ਸੋ ਦੇਖਦੇ ਹਾਂ ਕਿ ਕੀ ਸਮੱਸਿਆ ਆਉਂਦੀ ਹੈ, ਕੀ ਇੰਪਰੂਵਮੈਂਟ ਕਰਨ ਵਾਲੀ ਹੈ। ਸੋ ਅਗਰ ਤੁਸੀਂ ਕੋਈ ਵੀ ਇਨਪੁੱਟ ਦੇਣਾ ਚਾਹੁੰਦੇ ਹੋ, ਤੁਹਾਨੂੰ ਕੋਈ ਸਮੱਸਿਆ ਆ ਰਹੀ ਹੈ ਆਡੀਓ ਦੇ ਵਿੱਚ, ਤਾਂ ਜ਼ਰੂਰ ਸਾਡੇ ਨਾਲ ਸੰਪਰਕ ਕਰੋ ਅਤੇ ਮੈਸੇਜ ਜ਼ਰੂਰ ਪਾਵੋ। ਅਤੇ ਹੋਰ ਸੱਜਣ ਮਿੱਤਰ ਜੁੜਦੇ ਨੇ, ਮਿੰਟੂ ਸੰਧੂ ਵੀ ਆ ਗਏ ਨੇ ਪ੍ਰੋਗਰਾਮ ਦੇ ਵਿੱਚ। ਵਿਚਾਰਾਂ ਦੀ ਗੱਲ ਕਰਨੀ ਅੱਜ, ਵਿਚਾਰ ਓਪਨਿੰਗ ਦੇ ਵਿੱਚ ਹੁੰਦੇ ਨੇ ਸਾਡੇ ਦਿਲ ਵਾਲੀ ਗੱਲ ਦੇ ਵਿੱਚ, ਉਹ ਦਿਲ ਵਾਲੀ ਗੱਲ ਹੀ ਹੁੰਦੀ ਅਸਲ ਦੇ ਵਿੱਚ ਜੋ ਮੈਂ ਸੋਚ ਰਿਹਾ ਹੁੰਦਾ ਹਾਂ। ਪਿਛਲੇ ਕਈ ਸਾਲਾਂ ਤੋਂ ਘਟਨਾਕ੍ਰਮ ਚੱਲ ਰਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਬਾਦਲਾਂ ਨੂੰ ਬੁਲਾਇਆ ਜਾਵੇ। ਇਹ ਦਿਲ ਦੀ ਗੱਲ ਹੈ ਸਾਰਿਆਂ ਦੀ ਕਿ ਜੋ ਉਹਨਾਂ ਨੇ ਕੀਤਾ ਉਹਦੀ ਸੁਣਵਾਈ ਹੋਵੇ, ਪੰਥ, ਕੌਮ, ਸਿੱਖੀ ਉਸਦੀ ਉਹਨਾਂ ਤੋਂ ਪੁੱਛੇ। ਔਰ ਪੁੱਛਣ ਦਾ ਕੀ ਜ਼ਰੀਆ? ਇਹੋ ਜਿਹਾ ਕੋਈ ਵਿਧਾਨ ਨਹੀਂ ਹੈਗਾ, ਕਾਨੂੰਨ ਨਹੀਂ ਹੈਗਾ ਕਿ ਅਸੀਂ ਕਿਸੇ ਨੂੰ ਤਲਬ ਕਰੀਏ। ਮੇਰੇ 'ਚ ਕੋਈ ਇਹੋ ਜਿਹੀ ਤਾਕਤ ਨਹੀਂ ਹੈਗੀ ਇੰਡੀਵਿਜੁਅਲ 'ਚ ਕਿ ਮੈਂ ਕਿਸੇ ਨੂੰ ਵੀ ਕਹਿ ਦੇਵਾਂ ਤੂੰ ਆ ਮੇਰੇ ਸਾਹਮਣੇ, ਮੈਂ ਤੇਤੋਂ ਗੱਲਾਂ ਪੁੱਛਣੀਆਂ ਨੇ, ਅਗਲੇ ਕਹਿਣਾ ਕੰਮ ਕਰਗਾ ਤੂੰ ਕੌਣ ਹੁੰਦਾ। ਸੋ ਇਹ ਵਰਤਾਰਾ ਜਿਹੜਾ ਇੰਡੀਵਿਜੁਅਲ ਤੌਰ 'ਤੇ ਨਹੀਂ ਪੋਸੀਬਲ, ਕੋਰਟਾਂ ਕਰਦੀਆਂ ਨੇ, ਕਚਹਿਰੀਆਂ ਕਰ ਸਕਦੀਆਂ ਨੇ, ਪਰ ਉਹ ਵੀ ਤਾਂ ਜੇ ਕੋਈ ਕ੍ਰਿਮੀਨਲ ਐਕਟੀਵਿਟੀ ਹੋਵੇ, ਉਹਦੇ 'ਤੇ ਕੋਈ ਕੇਸ ਦਰਜ ਕਰੇ, ਉਹਦੀ ਫਿਰ ਵਕੀਲ ਆਊਗੇ, ਫਿਰ ਐਂਡ ਨੂੰ ਕਿਤੇ ਸੁਣਵਾਈ ਹੋਊਗੀ। ਇੱਦਾਂ 36 ਕੇਸ ਚੱਲਦੇ ਨੇ, ਜਾਲੀ ਵੀ ਚੱਲਦੇ ਨੇ ਬਹੁਤ ਤੰਗ ਕਰਨ ਵਾਸਤੇ। ਆਸਟ੍ਰੇਲੀਆ ਦੇ ਵਿੱਚ ਜਾਂ ਅਮੈਰੀਕਾ ਦੇ ਵਿੱਚ ਤੁਸੀਂ ਸੈਨੇਟਰ ਹੀਅਰਿੰਗਸ ਦੇਖੀਆਂ ਹੋਣੀਆਂ ਨੇ। ਸੈਨੇਟ ਜਿਹੜੀ ਆ ਉਹ ਕਮੇਟੀ ਬਣਾ ਕੇ ਕਿਸੇ ਨੂੰ ਵੀ ਸੱਦ ਸਕਦੀ ਆ। ਹੁਣ ਮੈਨੂੰ ਇਸ ਦੇ ਪੂਰੇ ਡਿਟੇਲ ਕਾਨੂੰਨ ਨਹੀਂ ਪਤਾ, ਪਰ ਉਹ ਕਿਸੇ ਵੀ ਕੰਪਨੀ ਨੂੰ, ਉਹਨਾਂ ਦੇ ਡਾਇਰੈਕਟਰਸ ਨੂੰ, ਕਿਸੇ ਵੀ ਪੋਲੀਟੀਸ਼ੀਅਨ ਨੂੰ, ਕਿਸੇ ਵੀ ਸਰਕਾਰੀ ਅਫਸਰਾਂ ਨੂੰ ਜੋ ਨੌਕਰੀ 'ਤੇ ਨੇ ਉਹਨਾਂ ਨੂੰ ਤਲਬ ਕਰ ਸਕਦੀ ਆ ਸੈਨੇਟ ਹੀਅਰਿੰਗ ਦੇ ਵਿੱਚ। ਹੁਣ ਮੈਨੂੰ ਇੰਡੀਵਿਜੁਅਲ ਦਾ ਪਤਾ ਨਹੀਂ ਕਿ ਉਹ ਮੇਰੇ ਵਰਗੇ ਬੰਦੇ ਨੂੰ ਵੀ ਤਲਬ ਕਰ ਸਕਦੀ ਆ ਜਾਂ ਨਹੀਂ ਕਰ ਸਕਦੀ। ਅਗਰ ਪਤਾ ਹੋਵੇ ਤਾਂ ਜ਼ਰੂਰ ਮੈਨੂੰ ਇਹਦੇ ਬਾਰੇ ਦੱਸਿਓ, ਮੇਰੀ ਵੀ ਗਿਆਨ 'ਚ ਵਾਧਾ ਹੋਏਗਾ। ਪਰ ਮੈਂ ਉਹ ਸੈਨੇਟ ਹੀਅਰਿੰਗਸ ਦੇਖੀਆਂ ਨੇ, ਮੈਂ ਦੇਖਦਾ ਹਾਂ, ਮੈਨੂੰ ਬੜਾ ਸ਼ੌਂਕ ਹੈ ਕਿ ਕ੍ਰੋਸ ਐਗਜ਼ਾਮੀਨੇਸ਼ਨ ਹੁੰਦੀ ਆ, ਇੱਕ ਦੂਜੇ ਤੋਂ ਸਵਾਲ ਪੁੱਛਦੇ ਨੇ, ਇੱਕ ਦੂਜੇ ਤੋਂ ਨਹੀਂ, ਉਹ ਸੈਨੇਟਰ ਬੈਠ ਕੇ ਗ੍ਰਿਲਿੰਗ ਕਰਦੇ ਨੇ, ਪੁੱਛਦੇ ਨੇ ਵੀ ਤੂੰ ਆਹ ਕਿੱਦਾਂ ਕੀਤਾ, ਤੂੰ ਉਹਦੇ ਬਿਆਨ ਫਿਰ ਰਿਕਾਰਡਡ ਹੁੰਦੇ ਔਰ ਕੋਰਟ ਦੇ ਵਿੱਚ ਵੀ ਉਹ ਬਿਆਨ ਵਰਤੇ ਜਾ ਸਕਦੇ ਨੇ ਅਗਰ ਕੋਈ ਨਾ ਕੋਈ ਊਣਤਾਈ ਨਿਕਲਦੀ ਆ। ਹੁਣ ਇਹ ਤਾਂ ਵਿਧਾਨ ਹੈ, ਪਰ ਇੱਕ ਹੁੰਦੇ ਆ ਸਪਸ਼ਟ ਗੁਨਾਹ, ਗਲਤੀਆਂ, ਇੱਕ ਹੁੰਦੀਆਂ ਨੇ ਅਣਕਈਆਂ ਗਲਤੀਆਂ। ਮਤਲਬ ਪਤਾ ਹੁੰਦਾ ਵੀ ਇਹ ਗਲਤ ਕੰਮ ਕਰ ਰਿਹਾ, ਪਰ ਉਹਨੂੰ ਸਬੂਤਾਂ ਦੇ ਕਾਨੂੰਨ ਦੇ ਆਧਾਰ 'ਤੇ ਜਾਂ ਉਹਨੂੰ ਸਜ਼ਾ ਨਹੀਂ ਦਿੱਤੀ ਜਾ ਸਕਦੀ। ਇਹ ਪੋਸੀਬਿਲਿਟੀ ਹੈ ਸਿਰਫ ਸਿੱਖ ਧਰਮ ਦੇ ਵਿੱਚ। ਸ਼੍ਰੀ ਅਕਾਲ ਤਖਤ ਸਾਹਿਬ 'ਤੇ ਤਲਬ ਕਰਦੇ ਨੇ ਜਿਨ੍ਹਾਂ ਨੇ ਗਲਤੀ ਕੀਤੀ ਹੈ, ਕੁਰੈਦ ਕੀਤੀ ਹੈ, ਕੁਕਰਮ ਕੀਤਾ ਆ ਜਿਸ ਨਾਲ ਕੌਮ ਨੂੰ ਨੁਕਸਾਨ ਹੋਇਆ, ਉਹਨਾਂ ਨੂੰ ਤਲਬ ਕੀਤਾ ਜਾਂਦਾ। ਅਗਰ ਉਹ ਨਹੀਂ ਆਉਂਦੇ, ਉਹਨਾਂ ਨੂੰ ਸਜ਼ਾ ਦਿੱਤੀ ਜਾਂਦੀ ਆ, ਮੌਕੇ ਦਿੱਤੇ ਜਾਂਦੇ ਨੇ, ਮੌਕੇ ਦਿੱਤੇ ਫਿਰ ਉਹਨਾਂ ਨੂੰ ਧਰਮ 'ਚੋਂ ਛੇਕਿਆ ਜਾਂਦਾ ਆ, ਔਰ ਛੇਕਣ ਤੋਂ ਉਪਰੰਤ ਹੁਕਮ ਦਿੱਤਾ ਜਾਂਦਾ ਹੈ ਕਿ ਇਸ ਨਾਲ ਰੋਟੀ ਬੇਟੀ ਦੀ ਸਾਂਝ ਨਹੀਂ ਪਾਉਣੀ। ਬੜੇ ਭਗੌੜੇ ਨੇ, ਕਈ ਵਾਰੀ ਪੋਲੀਟੀਕਲੀ ਵੀ ਵਰਤਿਆ ਜਾਂਦਾ ਅਕਾਲ ਤਖਤ ਸਾਹਿਬ 'ਤੇ। ਉਹ ਥੋੜ੍ਹੀਆਂ ਗੱਲਾਂ ਨੇ, ਪਰ ਇਤਿਹਾਸ ਦੇ ਵਿੱਚ ਅਕਾਲੀ ਫੂਲਾ ਸਿੰਘ ਨੇ ਤਲਬ ਕੀਤਾ ਮਹਾਰਾਜਾ ਰਣਜੀਤ ਸਿੰਘ ਨੂੰ, ਔਰ ਕਿੰਨੇ ਕੌੜਿਆਂ ਦੀ ਸਜ਼ਾ ਦਿੱਤੀ ਹੁਣ ਮੈਨੂੰ ਯਾਦ ਨਹੀਂ, ਪਰ ਇਹ ਇੱਕ ਬੜਾ ਮਸ਼ਹੂਰ ਹੈ, ਮਤਲਬ ਵਰਲਡ ਦਾ ਮੋਸਟ ਪਾਵਰਫੁੱਲ ਰਾਜਾ ਸੀ ਉਦੋਂ ਮਹਾਰਾਜਾ ਰਣਜੀਤ ਸਿੰਘ, ਅਤੇ ਉਹਨੂੰ ਵੀ ਅਕਾਲ ਤਖਤ ਸਾਹਿਬ 'ਤੇ ਆ ਕੇ ਉਹਨਾਂ ਨੇ ਕੋਈ ਗੁਨਾਹ ਕੀਤੇ ਸੀ ਉਹਦੀ ਸਜ਼ਾ ਮਿਲੀ, ਉਹਨਾਂ ਨੂੰ ਸੁਣਵਾਈ ਹੋਈ ਅਤੇ ਮੌਕਾ ਵੀ ਦਿੱਤਾ ਗਿਆ। ਇਸੇ ਤਰ੍ਹਾਂ ਹੋਰ ਬਹੁਤ ਸਾਰੇ ਜਿਹੜੇ ਲੋਕ ਨੇ, ਸੁਰਜੀਤ ਸਿੰਘ ਬਰਨਾਲਾ ਦਾ ਪਤਾ, ਬਾਕੀ ਗਿਆਨੀ ਸੰਤੋਖ ਸਿੰਘ ਜੀ ਉਹਨਾਂ ਨੂੰ ਇਸਦੇ ਬਾਰੇ ਡਿਟੇਲ 'ਚ ਅਸੀਂ ਪੁੱਛਾਂਗੇ। ਸੋ ਇੱਕ ਥਾਂ ਹੈ ਜਿੱਥੇ ਅਸੀਂ ਉਹ ਤਲਬ ਕਰ ਸਕਦੇ ਹਾਂ, ਪੰਜ ਸਿੰਘ ਸਾਹਿਬਾਨ ਉਹਨਾਂ ਦੇ ਕੁਐਸਚਨਿੰਗ ਕਰ ਸਕਦੇ ਆ, ਫੈਸਲਾ ਦੇ ਸਕਦੇ ਨੇ। ਪਹਿਲਾਂ ਤਾਂ ਸਾਨੂੰ ਇਹ ਸੋਚਣਾ ਚਾਹੀਦਾ ਵੀ ਕੰਪੇਅਰ ਕਰਨਾ ਚਾਹੀਦਾ ਕਿ ਇਹ ਪੋਸੀਬਲ ਹੈ ਕਿਤੇ ਜਾਂ ਨਹੀਂ ਕਿਤੇ। ਜੇ ਪੋਸੀਬਲ ਹੈ ਤਾਂ ਸਿੱਖ ਧਰਮ ਵਿੱਚ ਹੈ, ਇਹ ਹੁੰਦਾ ਹੈ। ਫਿਰ ਜਦੋਂ ਹੁੰਦਾ ਹੈ ਉਸਦਾ ਪ੍ਰੋਸੈਸ ਕੀ ਹੈ? ਪ੍ਰੋਸੈਸ ਇਹ ਹੈ ਕਿ ਗੋਲੀ ਥੋੜ੍ਹਾ ਮਾਰ ਦੇਣੀ ਹੈ। ਜਦ ਆਪਾਂ ਕਿਸੇ ਨੂੰ ਪੰਚਾਇਤ ਦੇ ਵਿੱਚ ਸੱਦਦੇ ਹਾਂ ਤਾਂ ਪੰਚਾਇਤੀਆਂ ਨੇ ਥੋੜ੍ਹਾ ਕੁੱਟਣਾ ਹੈ ਉਹਨੂੰ, ਉਹ ਤੋਂ ਉਹਦੀ ਗੱਲ ਸੁਣਨੀ ਆ, ਉਹਨੂੰ ਗੱਲ ਦੱਸਣੀ ਆ। ਇੱਕ ਪ੍ਰੋਸੈਸ ਚੱਲਦਾ, ਚੱਲ ਕੇ ਅਗਰ ਉਹ ਗਲਤ, ਮੈਜੋਰਿਟੀ ਕਹਿ ਦੇਵੇ ਗਲਤ ਹੈ, ਤਾਂ ਫਿਰ ਉਹਨੂੰ ਮੰਨਣੀ ਪੈਂਦੀ ਆ, ਔਰ ਉਹ ਇੱਕ ਡਾਕੂਮੈਂਟ ਬਣ ਜਾਂਦਾ ਆ। ਇੱਦਾਂ ਨਹੀਂ ਹੈਗਾ ਮੂੰਹ ਜ਼ਬਾਨੀ ਚੱਲਦਾ, ਉਹ ਡਾਕੂਮੈਂਟੇਸ਼ਨ ਹੁੰਦੀ ਆ ਉਹਦੀ। ਔਰ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਤਲਬ ਹੋਣਾ ਇੱਕ ਬਹੁਤ ਵੱਡੀ ਸ਼ਰਮ ਵਾਲੀ ਗੱਲ ਮੰਨੀ ਜਾਂਦੀ ਆ, ਮੰਨੀ ਜਾਣੀ ਚਾਹੀਦੀ ਹੈ ਕਿ ਕੋਈ ਇਹੋ ਜਿਹਾ ਗੁਨਾਹ ਕੀਤਾ ਹੋਊਗਾ ਕਿ ਐਡੇ ਉੱਚ ਲੈਵਲ 'ਤੇ ਤੁਹਾਨੂੰ ਸੱਦਣਾ ਪੈ ਗਿਆ, ਫਿਰ ਉੱਥੋਂ ਤਨਖਾਹੀਆ ਕਰਾਰ ਹੋ ਜਾਣਾ ਵੀ ਹਾਂ ਤੇਰਾ ਕਸੂਰ ਸੀ। ਇਹ ਇਤਿਹਾਸ ਦੇ ਵਿੱਚ ਲਿਖੀ ਜਾਂਦੀ ਹੈ। ਜਿਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦੀ ਗੱਲ, ਅਕਾਲੀ ਫੂਲਾ ਸਿੰਘ ਦੀ ਗੱਲ ਅੱਜ ਕਰ ਰਹੇ ਨਾ, ਇਹ ਗੱਲਾਂ ਵੀ ਜਿੰਨੀ ਜੱਤੀ ਤੱਕ ਸਿੱਖੀ ਰਹੇਗੀ ਉਨੀ ਦੇਰ ਤੱਕ ਚੱਲਣਗੀਆਂ ਕਿ ਆਹ ਬੰਦਾ ਤਨਖਾਹੀਆ ਸੀ। ਇਹ ਕੋਈ ਛੋਟੀ ਸਜ਼ਾ ਨਹੀਂ ਹੈਗੀ, ਪੀੜ੍ਹੀ ਦਰ ਪੀੜ੍ਹੀ ਸਜ਼ਾ ਚੱਲਦੀ ਹੈ, ਭੁਗਤਣੀ ਪੈਂਦੀ ਆ। ਇਸ ਨੂੰ ਮਿਟਾਉਣ ਦੇ ਲਈ ਬਹੁਤ ਕੁਛ ਕਰਨਾ ਪੈਂਦਾ। ਇਹ ਮਿਟਦੀ ਬਹੁਤ ਘੱਟ ਹੈ, ਪਰ ਇਹ ਗੁਰੂ ਬਖਸ਼ਣਹਾਰ ਹੈ, ਐਸੀ ਗੱਲ ਨਹੀਂ, ਗੁਰੂ ਬਖਸ਼ਦਾ ਆ। ਤੇ ਇਹ ਜਿਹੜੀ ਸਜ਼ਾ ਆ ਇਹ ਗਾਂ ਵਾਸਤੇ ਰੋਕਣ ਦੇ ਲਈ ਬਣਾਈ ਗਈ ਆ, ਨਾ ਕਿ ਉਹਨੂੰ ਮਾਰ ਮਕਾਉਣ ਦੇ ਲਈ ਬਣਾਈ ਗਈ ਆ। ਸਾਡੇ ਲੋਕ ਕੀ ਚਾਹੁੰਦੇ ਨੇ? ਸਾਡੇ ਲੋਕ ਚਾਹੁੰਦੇ ਨੇ ਅਕਾਲ ਤਖ਼ਤ ਸਾਹਿਬ ਦੇ ਲਿਆ ਕੇ ਉੱਥੇ AK-47 ਨਾਲ ਉਹਦੇ ਗੋਲੀਆਂ ਮਾਰੀਆਂ ਜਾਣ। ਇਹ ਅਲਟੀਮੇਟਲੀ ਇਹ ਚਾਹੁੰਦੇ ਨੇ। ਪਰ ਪਿਆਰਿਓ, ਇਸ ਤਰ੍ਹਾਂ ਨਹੀਂ ਚੱਲਦਾ। ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋ ਜਾਣਾ ਜਾਂ ਉੱਥੇ ਸੱਦ ਲੈਣਾ ਹੀ ਇੱਕ ਬਹੁਤ ਵੱਡੀ ਸਜ਼ਾ ਆਪਣੇ ਆਪ ਦੇ ਵਿੱਚ। ਇਹ ਸਾਨੂੰ ਸਮਝ ਲੈਣਾ ਚਾਹੀਦਾ। ਅਸੀਂ ਆਪ ਬਣ ਕੇ ਦੇਖੀਏ ਕਿ ਅਸੀਂ 4-5 ਬੰਦੇ ਕਿਸੇ ਨੂੰ ਤਲਬ ਕਰੀਏ, ਉਹ ਮੰਨ ਲਏਗਾ? ਨਹੀਂ ਮੰਨੇਗਾ। ਨਹੀਂ ਮੰਨਿਆ, ਕਈਆਂ ਨੇ ਨਹੀਂ ਵੀ ਮੰਨਿਆ, ਉਹ ਭਗੌੜੇ ਹੋਏ ਫਿਰਦੇ ਨੇ। ਉਹਨਾਂ ਦੇ ਵਿੱਚ ਬਹੁਤ ਸਾਰੇ ਲੋਕ ਨੇ, ਨਾਮ ਵੀ ਲੈ ਦਿੰਦੇ, ਕੋਈ ਐਡੀ ਗੱਲ ਨਹੀਂ ਹੈਗੀ, ਪਰ ਲੈਣ ਦੀ ਲੋੜ ਨਹੀਂ। ਸਾਰਿਆਂ ਨੂੰ ਪਤਾ ਹੀ ਆ ਕਿ ਕਿਹਨਾਂ ਕਿਹਨਾਂ ਨੇ ਮੱਥਾ ਲਾਇਆ ਔਰ ਉਹ ਐਵੇਂ ਊਣ ਮਟੂਣ ਫਿਰ ਰਹੇ ਨੇ। ਚਾਹੇ ਉਹ ਗਲਤ ਸੀ ਜਾਂ ਨਹੀਂ ਸੀ, ਉਹ ਉੱਥੇ ਜਾ ਕੇ ਆਪਣਾ ਵਿਚਾਰ ਪੱਖ ਜ਼ਰੂਰ ਦੱਸਣਾ ਚਾਹੀਦਾ। ਤੁਹਾਡੇ 'ਚ ਇੰਨੀ ਸ਼ਕਤੀ ਹੈ, ਇੰਨੀ ਤਾਕਤ ਹੈ ਤਾਂ ਤੁਸੀਂ ਦੱਸ ਸਕਦੇ ਹੋ, ਉੱਥੇ ਇੰਨੀ ਸੂਝਬੂਝ ਹੈ ਤਾਂ ਉੱਥੇ ਦੱਸ ਸਕਦੇ ਹੋ, ਕਨਵਿੰਸ ਕਰੋ। 5 ਬੰਦਿਆਂ ਨੂੰ ਨਹੀਂ ਕਨਵਿੰਸ ਕਰ ਸਕਦੇ ਤਾਂ ਫਿਰ ਬਾਕੀਆਂ ਨੂੰ ਕੀ ਕਰੋਗੇ? ਲੋਕਾਂ ਨੂੰ ਮਗਰ ਲਾਈ ਫਿਰਦੇ ਹੋ, ਜਿਹੜੇ 5 ਟੌਪ ਦੇ ਬੰਦੇ ਬਿਠਾਲੇ ਹੋਏ ਨੇ ਜਥੇਦਾਰ ਸਾਹਿਬ, ਉਹਨਾਂ ਨੂੰ ਨਹੀਂ ਤੁਸੀਂ ਕਰ ਸਕਦੇ ਕਨਵਿੰਸ, ਤਾਂ ਉਹ ਪੂਰੀ ਕਮੇਟੀਆਂ ਵੀ ਬਣਦੀਆਂ ਨੇ ਇਹਦੇ ਮਾਮਲੇ 'ਚ। ਸੋ ਇਹ ਮੇਰੀਆਂ ਦਿਲ ਵਾਲੀਆਂ ਗੱਲਾਂ ਨੇ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ। ਅਤੇ ਸੁਖਬੀਰ ਬਾਦਲ ਪੇਸ਼ ਹੋਏ ਨੇ ਅਕਾਲ ਤਖ਼ਤ ਸਾਹਿਬ 'ਤੇ, ਫੈਸਲਾ ਵੀ ਆਇਆ, ਫੈਸਲਾ ਬੜਾ ਸਖ਼ਤ ਆਇਆ, ਸਾਰਿਆਂ ਨੇ ਸੁਣਿਆ। ਸਪਸ਼ਟ ਗਲਿਆਰੇ ਦੇ ਵਿੱਚ ਖੜ੍ਹ ਕੇ ਪੰਚ ਸਿੰਘ ਸਾਹਿਬਾਨ ਨੇ ਐਲਾਨ ਕੀਤਾ ਕਿ ਸੁਖਬੀਰ ਬਾਦਲ ਦੇ ਰਾਜ ਦੇ ਵਿੱਚ ਜਦੋਂ ਡਿਪਟੀ CM ਸੀ ਤਾਂ ਸਿੱਖ ਪੰਥ ਨੂੰ ਬਹੁਤ ਨੁਕਸਾਨ ਹੋਇਆ, ਬਹੁਤ ਨੁਕਸਾਨ ਹੋਇਆ, ਅਣਕਿਹਾ ਨੁਕਸਾਨ ਹੋਇਆ। ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਬਿਆਨ ਹੈ, ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਸਜ਼ਾ ਹੈ। ਹੁਣ ਇਸ ਦੇ ਬਾਰੇ ਆਪਾਂ ਟੀਕਾ ਟਿੱਪਣੀ ਗਿਆਨੀ ਸੰਤੋਖ ਸਿੰਘ ਜੀ ਹੁਣਾਂ ਤੋਂ ਸੁਣਾਂਗੇ ਅਤੇ ਜਾਣਾਂਗੇ ਕਿ ਉਹ ਕੀ ਕਹਿੰਦੇ ਨੇ। ਇਹ ਸੀ ਜੀ ਅੱਜ ਦਾ ਵਿਚਾਰ ਜਿਹੜਾ ਤੁਹਾਡੇ ਨਾਲ ਸ਼ੇਅਰ ਕਰਨਾ ਸੀਗਾ, ਮੇਰੇ ਦਿਲ ਦੇ ਵਲਵਲੇ ਸੀ। ਸੋ ਤੁਸੀਂ ਵੀ ਆਪਣੇ ਵਿਚਾਰ ਜ਼ਰੂਰ ਦੱਸਿਓ, ਅਤੇ ਸੁਨੇਹੇ ਵੀ ਕਾਫੀ ਆ ਰਹੇ ਨੇ, ਉਹ ਵੀ ਆਪਾਂ ਸਾਰੇ ਸੁਣਨੇ ਆ। ਅਤੇ ਇੱਕ ਵਾਰੀ ਫੇਰ ਰਿਮਾਇੰਡ ਕਰਾ ਦਈਏ ਕਿ ਸਾਡਾ ਜਿਹੜਾ ਇਹ ਬ੍ਰੌਡਕਾਸਟ ਹੈ ਇਹ ਫੇਸਬੁੱਕ ਯੂਟਿਊਬ 'ਤੇ ਵੀ ਲਾਈਵ ਆਏਗਾ, ਅਤੇ ਅੱਜ ਟੈਸਟ ਚੱਲ ਰਿਹਾ। ਅਗਰ ਕੋਈ ਆਵਾਜ਼ ਦੇ ਵਿੱਚ ਨੁਕਸ ਆ ਰਿਹਾ ਜਾਂ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਸਾਨੂੰ ਜ਼ਰੂਰ ਦੱਸਿਓ। ਬੈਂਡਵਿਡਥ ਦੀ ਪ੍ਰੋਬਲਮ ਹੋ ਸਕਦੀ ਹੈ ਕਿਉਂਕਿ ਮੈਂ ਫਾਰਮ ਤੋਂ ਹੀ ਪ੍ਰੋਗਰਾਮ ਕਰਦਾ ਆਪਣੇ ਘਰ ਤੋਂ ਹੀ। ਸੋ ਸਾਡੇ ਰਿਮੋਟ ਏਰੀਏ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ ਵਾਇਰਲੈਸ ਨੈਟਵਰਕ ਜ਼ਰੂਰ ਹੈਗਾ, ਪਰ ਮੌਸਮ ਦੇ ਨਾਲ ਉਹ ਕਈ ਵਾਰੀ ਪ੍ਰਭਾਵਿਤ ਹੋ ਜਾਂਦਾ ਹੈ। ਸੋ ਲਓ ਜੀ, ਪਹਿਲਾ ਗੀਤ ਅਸੀਂ ਸੁਣਦੇ ਹਾਂ ਬੀ ਪਰਾਕ ਦੀ ਆਵਾਜ਼ ਦੇ ਵਿੱਚ। ਹਰਮਨਜੀਤ ਨੇ ਗੀਤ ਲਿਖਿਆ ਆ, ਅਤੇ ਇਸ ਗੀਤ ਤੋਂ ਉਪਰੰਤ ਫਿਰ ਹੋਰ ਜਾਣਕਾਰੀਆਂ, ਮੌਸਮ ਦੀ ਜਾਣਕਾਰੀ, ਇਹ ਸਭ ਕੁਛ ਲੈ ਕੇ ਆਵਾਂਗੇ। ਸੋ ਮਿਲਦੇ ਹਾਂ ਜੀ ਗੀਤ ਦੇ ਉਸ ਪਾਰ।
ਸਾਸ ਅਜੀਬ ਜਹੇ ਇਹ ਨਵੇਂ ਜਹੇ ਜਜ਼ਬਾਤ, ਕਿਸ ਪਾਸੇ ਉਹ ਛੂਹਾ ਮੈਂ ਜ਼ਿੰਦਗੀ ਦੀ ਇਹ ਸੌਗਾ, ਹੌਲੀ ਹੌਲੀ ਖਬਰਾਂ ਹੋਈਆਂ ਮੈਂ ਰੋਸ਼ਨੀਆਂ ਦੇ ਵੇੜੇ ਆ ਗਈ, ਗਲੀਆਂ ਦੇ ਵਿੱਚ ਰੁਲਦੀ ਫਿਰਦੀ ਮੈਂ ਚੰਨ ਦੇ ਕਿੰਨਾ ਹਾਏ ਨੇੜੇ ਆ ਗਈ, ਗਲੀਆਂ ਦੇ ਵਿੱਚ ਰੁਲਦੀ ਫਿਰਦੀ ਮੈਂ ਚੰਨ ਦੇ ਕਿੰਨਾ ਹਾਏ ਨੇੜੇ ਆ ਗਈ। ਇਹਨੂੰ ਹੋਰ ਕੀ ਆਖਾਂ ਮੈਂ, ਜਦ ਯਾਦ ਕਰਾਂ ਤੈਨੂੰ ਉੱਪਰ ਵੱਲ ਚਾਕਾਂ ਮੈਂ, ਕਿੰਨਾ ਕੁਝ ਬਦਲ ਗਿਆ ਇੱਕ ਪਲ ਦੇ ਅੰਦਰ ਵੇ, ਮੈਂ ਪਾਣੀ ਨਦੀਆਂ ਦਾ ਤੇਰਾ ਨਾਮ ਸਮੁੰਦਰ ਵੇ, ਕੋਹਾ ਕੋਹਾ ਦੂਰ ਮਹਿਰ ਮਾ ਮੈਂ ਛੱਡ ਕੇ ਝਗੜੇ ਛੇੜੇ ਆ ਗਈ ਗਲੀਆਂ ਦੇ ਵਿੱਚ ਰੁਲਦੀ ਫਿਰਦੀ ਮੈਂ ਚੰਨ ਦੇ ਕਿੰਨਾ ਗਲੀਆਂ ਦੇ ਵਿੱਚ ਰੁਲਦੀ ਫਿਰਦੀ ਮੈਂ ਚੰਦੇ ਕਿੰਨਾ ਹਾਏ ਨੇੜੇ ਆ ਗਈ ਗਲੀਆਂ ਦੇ ਵਿੱਚ ਰੁਲਦੀ ਫਿਰਦੀ ਮੈਂ ਚੰਦੇ ਕਿੰਨਾ
ਜੀ ਗੀਤ ਸੁਣਿਆ ਬਹੁਤ ਖੂਬਸੂਰਤ ਅਤੇ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਹਰਮਨ ਰੇਡੀਓ ਦੀ ਤਰੰਗਾਂ ਦੇ ਨਾਲ ਅਤੇ ਲਓ ਮੌਸਮ ਦੀ ਜਾਣਕਾਰੀ ਸਾਂਝੀ ਕਰਦੇ ਹਾਂ ਕਾਫੀ ਗਰਮੀ ਪੈਣ ਵਾਲੀ ਅੱਜ ਬ੍ਰਿਸਬਨ ਦੇ ਵਿੱਚ 24.1 ਹੈ ਅਤੇ ਅੱਜ 36 degrees ਤੱਕ ਉੱਥੇ ਪਹੁੰਚਣ ਦੀ ਸੰਭਾਵਨਾ ਇੱਕ ਖਬਰ ਆ ਰਹੀ ਹੈ ਜੀ ਖਬਰਾਂ ਦੇ ਵਿੱਚ ਆ ਰਿਹਾ ਕਿ ਸਰਦੀਆਂ ਦਾ ਸਭ ਤੋਂ ਗਰਮ ਦਿਨ ਅੱਜ ਬ੍ਰਿਸਬਨ ਦੇ ਵਿੱਚ ਰਹੇਗਾ 36 degrees ਤੱਕ ਪਹੁੰਚੇਗਾ 17 degrees ਸਿਡਨੀ ਦੇ ਵਿੱਚ ਇਸ ਵੇਲੇ 10.7 ਕੈਨਬਰਾ ਦੇ ਵਿੱਚ ਹੈ ਮੈਲਬਨ ਦੇ ਵਿੱਚ 14.6 ਹੈ ਔਰ ਐਡਲੇਡ ਦੇ ਵਿੱਚ 13.5 degrees ਆ ਪਰਥ ਦੇ ਵਿੱਚ 15.3 ਅਤੇ ਡਾਰਵਿਨ ਦੇ ਵਿੱਚ 24.6 degrees ਹੋਬਾਰਟ 6.3 ਅਤੇ ਇਸ ਵੇਲੇ ਕੋਫ ਸਾਰਬਰ ਦੇ ਵਿੱਚ 28.7 degrees ਟੈਂਪਰੇਚਰ ਹੈ ਆਲਮੋਸਟ 30 ਨੂੰ ਅਪੜਿਆ ਪਿਆ ਹੈ ਸੋ ਇਹ ਸੀ ਮੌਸਮ ਦੀ ਜਾਣਕਾਰੀ ਆਸਟ੍ਰੇਲੀਆ ਦੀ ਅਤੇ ਚੱਲਦੇ ਹਾਂ ਭਾਰਤ ਅਤੇ ਭਾਰਤ ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇਸ ਵੇਲੇ 27 degrees ਤਾਪਮਾਨ ਹੈ ਔਰ ਸਾਡੇ ਪਿੰਡ ਨਵਾਂਸ਼ਹਿਰ ਦੇ ਲਾਗੇ 26.7 degrees ਤਾਪਮਾਨ ਇਸ ਵੇਲੇ ਲਾਈਵ ਆ ਰਹੇ ਆ ਫੀਡ ਅਤੇ ਇਸ ਤੋਂ ਇਲਾਵਾ ਆਪਾਂ ਖਬਰਾਂ ਵੀ ਜਾਣਾਂਗੇ ਅਤੇ ਮੌਸਮ ਦੀ ਜਾਣਕਾਰੀ ਵੀ ਲਵਾਂਗੇ ਥੋੜ੍ਹੀ ਦੇਰ ਬਾਅਦ ਗਿਆਨੀ ਸੰਤੋਖ ਸਿੰਘ ਜੀ ਵੀ ਸਾਡੇ ਨਾਲ ਜੁੜ ਰਹੇ ਨੇ ਅਤੇ ਉਹਨਾਂ ਨਾਲ ਵੀ ਆਪਾਂ ਸਾਂਝਾਂ ਪਾਉਣੀਆਂ ਨੇ ਪਰ ਪਹਿਲਾਂ ਸਾਡੇ ਮਿੱਤਰ ਪਿਆਰੇ ਜਿਹੜੇ ਸਾਡੇ ਨਾਲ ਸਵੇਰ ਤੋਂ ਜੁੜੇ ਹੋਏ ਨੇ ਉਹਨਾਂ ਦੇ ਆਪਾਂ ਮੈਸੇਜ ਜ਼ਰੂਰ ਪੜ੍ਹ ਲਈਏ ਕਿਉਂਕਿ ਇਹ ਦਿਲ ਵਾਲੀਆਂ ਗੱਲਾਂ ਨੇ ਅਤੇ ਦਿਲ ਦੀਆਂ ਗੱਲਾਂ ਅਸੀਂ ਸਾਂਝੀਆਂ ਕਰਨੀਆਂ ਨੇ ਸਾਰਿਆਂ ਦੇ ਨਾਲ ਪਹਿਲਾ ਮੈਸੇਜ ਹੈ ਜੀ ਗੁਰਿੰਦਰ ਸਿੰਘ ਜੀ ਦਾ ਵਰਜੀਨੀਆ ਵਾਲੇ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਜੀ ਜਿੰਨਾ ਕਾਂਡ ਸਿੱਖੀ ਦਾ ਬਾਦਲਾਂ ਦੇ ਰਾਜ ਦੇ ਵਿੱਚ ਹੋਇਆ ਕਦੇ ਵੀ ਨਹੀਂ ਹੋਇਆ ਸਿਰਫ ਪਾਓ ਦਾ ਰੰਗ ਭਾਵਕ ਭਗਵਾਂ ਕਰ ਦਿੱਤਾ ਗਲਤ ਮਲਤ ਕਿਤਾਬਾਂ ਛਾਪ ਦਿੱਤੀਆਂ ਗਈਆਂ ਅਤੇ ਹੋਰ ਬਹੁਤ ਕੁਛ ਜਿਹੜੀ ਸਾਂਝੀਵਾਲਤਾ ਸੀ ਉਹਨਾਂ ਦੀ ਨਾ ਉਹ ਲੈ ਬੈਠੀ ਉਹਨਾਂ ਨੂੰ ਨਾਲ ਦਾ ਬੰਦਾ ਅਤੇ ਦੇਖੋ ਆਉਣ ਵਾਲੇ ਟਾਈਮ ਦੇ ਵਿੱਚ ਇਹ ਗੱਲ ਕਰਾਂਗੇ ਆਪਾਂ ਗਿਆਨੀ ਜੀ ਦੇ ਨਾਲ ਅਤੇ ਜਸਵੰਤ ਰਾਏ ਮੈਲਬਨ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਤਾਇਆ ਜੀ ਨੂੰ ਵੀ ਤਾਇਆ ਜੀ ਬਸ ਤਿਆਰ ਬੈਠੇ ਨੇ ਸੋਈ ਸਾਹਿਬ ਨੇ ਦੱਸਤਾ ਕਹਿੰਦੇ ਮੈਂ ਮੈਸੇਜ ਦੇ ਦਿੱਤਾ ਉਹਨਾਂ ਨੂੰ ਬਸ ਐਨ ਰੈਡੀ ਬੈਠੇ ਨੇ ਕੁਲਵੀਰ ਸਿੰਘ ਧੰਜੂ ਭਾਅ ਜੀ ਸਤਿ ਸ਼੍ਰੀ ਅਕਾਲ November 7, 2021 ਤੋਂ ਬਾਅਦ ਤੁਸੀਂ ਅੱਜ ਮੈਸੇਜ ਭੇਜਿਆ ਅਤੇ ਵੈਸੇ ਤੁਸੀਂ ਲਿਖ ਵੀ ਦਿੱਤਾ ਹੈ ਕਿ ਆਈ ਐਮ ਲਿਸਨਿੰਗ ਲਾਈਵ ਆਫਟਰ ਲੌਂਗ ਟਾਈਮ ਪ੍ਰੋਗਰਾਮ ਇਜ਼ ਗੋਇੰਗ ਵੈਰੀ ਗੁੱਡ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਆਇਆਂ ਨੂੰ ਇੱਕ ਵਾਰੀ ਫਿਰ ਅਤੇ ਉਮੀਦ ਰੱਖਦੇ ਹਾਂ ਕਿ ਤੁਸੀਂ ਤੰਦਰੁਸਤ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਅਤੇ ਜੁੜਿਆ ਕਰੋ ਪ੍ਰੋਗਰਾਮ ਲਾਈਵ ਸੈਟਰਡੇ ਸੰਡੇ ਅਸੀਂ ਕੋਸ਼ਿਸ਼ ਕਰਦੇ ਹਾਂ ਲਗਾਤਾਰ ਹੁਣ ਪ੍ਰੋਗਰਾਮ ਕਰਿਆ ਕਰੀਏ ਅਤੇ ਵੀਡੀਓ ਵੀ ਆਪਾਂ ਬੜੀ ਛੇਤੀ ਲੈ ਕੇ ਆ ਰਹੇ ਹਾਂ ਵੀਡੀਓ ਦੇ ਰਾਹੀਂ ਵੀ ਫੇਸਬੁੱਕ ਯੂਟਿਊਬ 'ਤੇ ਤੁਸੀਂ ਸੁਣ ਸਕਦੇ ਹੋ ਜੀ ਆਇਆਂ ਨੂੰ ਜੀ ਅਤੇ ਰਾਜਨਦੀਪ ਕੈਨਬਰਾ ਵਾਲੇ ਉਹ ਕੀ ਹਾਲ ਚਾਲ ਹੈ ਉਹ ਵੀ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ ਅਤੇ ਜੀ ਐੱਸ ਚਾਹਲ ਉਹਨਾਂ ਨੇ ਇੱਕ ਮੈਸੇਜ ਭੇਜਿਆ, ਖਬਰਾਂ ਵੈਸੇ ਉਹਨਾਂ ਦੀਆਂ ਆਪਾਂ ਪੜ੍ਹਾਂਗੇ, ਅਤੇ ਪਰ ਜਿਹੜਾ ਆਹ ਮੈਸੇਜ ਆ ਉਹ ਦੱਸਦੀ ਹੈ ਕਿ ਕੌਂਸਲ ਬਲੈਕ ਟਾਊਨ ਦੀ ਜਿਹੜੀ ਆ ਉਹਨਾਂ ਨੇ ਹਜ਼ਾਰਾਂ ਹੀ ਡਾਲਰ ਜਿਹੜੇ ਨੇ ਉਹ ਫਾਈਨ ਕੀਤੇ ਨੇ ਰੀਅਲ ਸਟੇਟ ਏਜੰਟਸ ਨੂੰ, ਜਿਹੜੇ ਰੀਅਲ ਸਟੇਟ ਏਜੰਟਸ ਦੇ ਸਾਈਨ ਲੱਗੇ ਸੀਗੇ। ਕਈ ਕੰਪਨੀਆਂ ਸੀ ਵੈਸਟਰਨ ਸਿਡਨੀ ਕੌਂਸਲ ਦੇ ਵਿੱਚ ਜਿਹੜੇ ਐਡਵਰਟਾਈਜ਼ਮੈਂਟ ਸਾਈਨ ਹੈ ਹਰੇਕ ਥਾਂ 'ਤੇ ਖੰਭਿਆਂ 'ਤੇ ਲੱਗੇ, ਤੁਸੀਂ ਦੇਖਿਓ ਜਾ ਕੇ ਉੱਧਰ ਸਿਟੀਆਂ ਦੇ ਵਿੱਚ, ਇੰਡੀਆ ਵਾਲਾ ਹਿਸਾਬ ਕਰਨ ਲੱਗ ਗਏ ਨੇ ਕੰਮ, ਏਸ਼ੀਆ ਵਾਲਾ, ਇੰਡੀਆ ਮੈਂ ਚਲੋ ਆਪ ਇੰਡੀਅਨ ਕਰਕੇ ਕਹਿ ਦਿੰਦਾ, ਪਰ ਖੰਭਿਆਂ 'ਤੇ ਸਾਈਨ, ਡਸਟਬਿਨਾਂ 'ਤੇ ਸਾਈਨ, ਹਰ ਥਾਂ ਲਿਟਰਿੰਗ ਹੋ ਰਹੀ ਹੈ। ਔਰ ਇਹ ਹੁਣ ਸਖ਼ਤ ਐਕਸ਼ਨ ਬਲੈਕ ਟਾਊਨ ਕੌਂਸਲ ਨੇ ਰਿਹਾ, ਬੇਲੋੜੇ ਐਡਵਰਟਾਈਜ਼ਿੰਗ ਬੋਰਡਾਂ ਕਰਕੇ ਫਾਈਨਸ। ਇਹ ਹੈ ਖਬਰ ਦਾ ਸਿਰਲੇਖ। ਅਤੇ ਲਓ ਅਗਲਾ ਜਿਹੜੇ ਮੈਸੇਜਿਸ ਆਪਾਂ ਲਵਾਂਗੇ ਉਹ ਲਵਾਂਗੇ ਅਸੀਂ ਆਪਣੇ ਵਟਸਐਪ ਤੋਂ, ਵਟਸਐਪ ਗਰੁੱਪ ਤੋਂ। ਅਤੇ ਮੈਸੇਜਿਸ ਦੇ ਵਿੱਚ ਆਹ ਫੋਟੋ ਤੁਸੀਂ ਦੇਖ ਰਹੇ ਹੋ, ਅਤੇ ਇਹ ਫੋਟੋ ਹੈਗੀ ਹੈ ਜੀ ਜਸਵੰਤ ਰਾਏ ਰਜਾਈ 'ਚ ਬੈਠੇ ਲੱਗਦੇ ਨੇ। ਹਾਂਜੀ ਹਾਂਜੀ, ਅਜੇ ਕੰਬਲ 'ਚ ਹੀ ਹੈ, ਪ੍ਰੋਗਰਾਮ ਸੁਣ ਰਿਹਾ, ਪਰ ਇੰਡੀਆ ਦੀ ਫੋਟੋ ਲੱਗਦੀ, ਖੇਸੀ ਵਗੈਰਾ ਸਾਰਾ ਕੁਛ ਇਹ ਉੱਥੋਂ ਹੈ। ਅਤੇ ਸਕਰੀਨ ਅਗਰ 'ਤੇ ਵੀ ਦੇਖੋਗੇ ਤੁਸੀਂ, ਅਸੀਂ ਉਹ ਵੀ ਟੈਸਟ ਕਰ ਰਹੇ ਹਾਂ। ਅਤੇ ਉਹਨਾਂ ਦਾ ਕਹਿਣਾ ਹੈ ਕਿ ਇਸ ਹਿਸਾਬ ਨਾਲ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਰਾਜ ਦਾ ਮੁੱਖ ਮੰਤਰੀ ਹੋਣ ਦੇ ਨਾਤੇ ਸੁਖਬੀਰ ਦੇ ਬਰਾਬਰ ਹੀ ਦੋਸ਼ੀ ਕਰਾਰ ਦੇਣਾ ਚਾਹੀਦਾ, ਬਲਕਿ ਸਿੱਖੀ ਨੂੰ ਢਾਹ ਲਾਉਣ ਦਾ ਦੋਸ਼ੀ ਕਰਾਰ ਦੇਣਾ ਚਾਹੀਦਾ ਹੈ, ਉਹਨਾਂ ਤੋਂ ਫਕਰੇ ਕੌਮ ਦਾ ਖਿਤਾਬ ਵੀ ਵਾਪਸ ਲੈ ਲੈਣਾ ਚਾਹੀਦਾ ਹੈ। ਅਗਰ ਡਿਪਟੀ CM ਤਨਖਾਹਦਾਰ ਹੈ ਤਾਂ CM ਵੀ ਤਨਖਾਹਦਾਰ ਹੈ, ਉਹ ਸਾਰੀ ਕੈਬਨਿਟ ਵੀ ਤਨਖਾਹਦਾਰ ਹੈ। ਸੋ ਹੁਣ ਅਕਾਲ ਤਖ਼ਤ ਸਾਹਿਬ ਨੂੰ ਉਹ ਵਾਪਸ ਲੈ ਲੈਣੇ ਚਾਹੀਦੇ, ਕਿਉਂਕਿ CM ਤਾਂ ਵੱਡਾ ਹੈ ਨਾ ਡਿਪਟੀ CM ਤੋਂ। ਸੋ ਹੁਣ ਕਈ ਹੋਰ ਚੀਜ਼ਾਂ ਖੁੱਲਣਗੀਆਂ। ਬਹੁਤ ਬਹੁਤ ਧੰਨਵਾਦ ਮਿੰਟੂ ਜੀ, ਜੀ ਆਇਆਂ ਨੂੰ। ਅਤੇ ਪ੍ਰੋਗਰਾਮ ਦੇ ਵਿੱਚ ਸਵੇਰ ਤੋਂ ਸਾਡੇ ਨਾਲ ਜੁੜੇ ਹੋਏ ਨੇ ਵਿਜੇ ਵਿਰਦੀ ਜੀ, ਕੀ ਹਾਲ ਹੈ ਪਿਆਰਿਓ, ਠੀਕ ਹੋ? ਬਿਊਟੀਫੁੱਲ, ਗੁੱਡ ਮੋਰਨਿੰਗ ਟੂ ਐਵਰੀਬਾਡੀ, ਥੈਂਕ ਯੂ ਵੈਰੀ ਮੱਚ ਜੀ। ਰਵਿੰਦਰ ਸਿੰਘ ਮੈਲਬਨ ਸਿਡਨੀ ਵਾਲੇ ਵੀ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ, ਕੀ ਹਾਲ ਚਾਲ ਹੈ ਪਿਆਰਿਓ, ਠੀਕ ਹੋ? ਨਹੀਂ ਹੁਣ ਮੈਲਬਨ ਹੈ, ਮੈਲਬਨ ਹੈ, ਤੁਸੀਂ ਦੱਸਿਓ ਕਿੱਥੇ ਹੋ, ਕਿਉਂਕਿ ਦੋਨੇ ਸ਼ਹਿਰ ਲਿਖੇ ਹੋਏ ਨੇ ਤੁਹਾਡੇ। ਅਤੇ ਹਰਵਿੰਦਰ ਸਿੰਘ ਇਨਿਸਫਿਲ ਵਾਲੇ, ਕੀ ਹਾਲ ਚਾਲ ਹੈ ਇਨਿਸਫਿਲ ਵਾਲਿਓ? ਬਨਾਨਾ ਲੈਂਡ, ਬਨਾਨਾ ਕੰਟਰੀ ਤੋਂ ਸਾਡੇ ਨਾਲ ਜੁੜਦੇ ਨੇ, ਅਤੇ ਦੱਸਿਓ, ਫੋਟੋ ਫੋਟੋ ਭੇਜਿਓ ਕੋਈ ਖੇਤੀਬਾੜੀ ਦੀ, ਕੀ ਕਰਦੇ ਹੋ, ਅਗਰ ਤੁਸੀਂ ਖੇਤੀ ਕਰਦੇ ਹੋ ਤਾਂ ਖੇਤੀ ਦੀਆਂ ਫੋਟੋਆਂ ਭੇਜਿਓ। ਹਰਪਾਲ ਸੰਧੂ ਵੀ ਪ੍ਰੋਗਰਾਮ ਦੇ ਵਿੱਚ ਆ ਗਏ ਨੇ, ਹਾਲ ਚਾਲ ਪੁੱਛ ਰਹੇ ਨੇ। ਵਾਹਿਗੁਰੂ ਜੀ ਕਿਰਪਾ ਸਦਕਾ ਸਭ ਵਧੀਆ ਹੋਣਗੇ ਜੀ, ਅਤੇ ਵਾਹਿਗੁਰੂ ਹਮੇਸ਼ਾ ਹਰੇਕ ਪਰਿਵਾਰ 'ਤੇ ਮਿਹਰ ਭਰੇ ਹੱਥ ਰੱਖੇ। ਅਸੀਸ ਦੇਣ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ। ਜੋਗਿੰਦਰ ਸ਼ਰਮਾ ਜੀ, ਯੋਗੀ ਜੀ, ਕੀ ਹਾਲ ਚਾਲ ਹੈ ਪਿਆਰਿਓ, ਸਤਿ ਸ਼੍ਰੀ ਅਕਾਲ। ਅਤੇ ਸਾਡੇ ਅਕਾਊਂਟੈਂਟ ਵੀਰ ਅੰਮ੍ਰਿਤਪਾਲ ਮਿਨਹਾਸ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ, ਅਤੇ ਉਹ ਵੀ ਸਾਨੂੰ ਸਾਰਿਆਂ ਨੂੰ ਫਤਿਹ ਬੁਲਾ ਰਹੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਹਰਵਿੰਦਰ ਜੀ ਵੀ ਕਹਿੰਦੇ ਭੇਜਦਾ ਜੀ, ਠੀਕ ਹੈ ਜੀ, ਠੀਕ ਹੈ। ਸੋ ਸਾਰੇ ਮਿੱਤਰ ਪਿਆਰੇ ਜਿਹੜੇ ਸਾਡੇ ਨਾਲ ਜੁੜਦੇ ਨੇ, ਜ਼ਰੂਰ ਸਾਂਝਾਂ ਪਾਇਆ ਕਰੋ ਕੋਈ ਨਾ ਕੋਈ। ਅਤੇ ਇਹ ਸੀ ਆਪਣੇ ਸੁਨੇਹੇ, ਆਪਾਂ ਹੋਰ ਸੁਨੇਹੇ ਵੀ ਪੜ੍ਹਾਂਗੇ, ਗਿਆਨੀ ਜੀ ਨੂੰ ਆਪਾਂ ਪ੍ਰੋਗਰਾਮ ਦੇ ਵਿੱਚ ਲੈ ਲੈਣਾ ਬੜੀ ਛੇਤੀ। ਅਤੇ ਨਾਲ ਦੀ ਨਾਲ ਆਪਾਂ ਗੀਤ ਵੀ ਸ਼ੇਅਰ ਕਰਦੇ ਹਾਂ। ਗੀਤ ਜਿਹੜਾ ਮੈਂ ਚੁਣਿਆ ਹੈ ਜੀ ਅਗਲਾ, ਉਹ ਬੜਾ ਖੂਬਸੂਰਤ ਗੀਤ ਹੈ, ਅਤੇ ਇਸ ਗੀਤ ਨੂੰ ਗਾਇਆ ਹੈ ਜੀ ਆਸ਼ਾ ਭੋਸਲੇ, ਮੁਹੰਮਦ ਰਫੀ ਨੇ। ਅਤੇ ਫਿਲਮ ਸੀ ਜੀ ਇਹ ਯਾਦੋਂ ਕੀ ਬਰਾਤ, 1973 ਦੇ ਵਿੱਚ ਇਹ ਫਿਲਮ ਆਈ ਸੀ, ਮੇਰੇ ਜਨਮ ਵਾਲੇ ਸਾਲ, ਦੇਖ ਲਓ ਕਿੰਨੇ ਸਾਲ ਹੋ ਗਏ, 52 ਸਾਲ ਪੁਰਾਣਾ ਇਹ ਗੀਤ ਹੈ, ਅਤੇ ਅੱਜ ਵੀ ਇਹ ਗੀਤ ਬੜਾ ਪਾਪੂਲਰ ਹੈ। ਉਮੀਦ ਰੱਖਦੇ ਹਾਂ ਕਿ ਤੁਹਾਨੂੰ ਇਹ ਗੀਤ ਪਸੰਦ ਆ ਰਿਹਾ ਹੋਵੇਗਾ ਅਤੇ ਆਵੇਗਾ। ਅਤੇ ਆਓ ਫਿਰ ਆਪਾਂ ਗੀਤ ਸੁਣਦੇ ਹਾਂ, ਗੀਤ ਦੇ ਉਸ ਪਾਰ ਫਿਰ ਆਪਾਂ ਚੱਲਾਂਗੇ ਹੋਰ ਗੱਲਾਂ ਬਾਤਾਂ ਦੇ।
सजाऊंगा लुट कर भी तेरे बदन की डाली को, लहू जिगर का दूंगा हंसी लबों की लाली को। सजाऊंगा लुट कर भी तेरे बदन की डाली को, लहू जिगर का दूंगा हंसी लबों की लाली को। है वफा क्या इस जहां को, एक दिन दिखला दूंगा मैं दीवाना। चुरा लिया है तुमने जो दिल को, नजर नहीं चुराना सनम। बदल के मेरी तुम जिंदगानी, कहीं बदल ना जाना सनम। ले लिया दिल हाय मेरा दिल, हाय दिल लेकर मुझको ना बहलाना। चुरा लिया है तुमने जो दिल को, नजर नहीं चुराना सनम।
जी, गीत सुन रहे सी मोहम्मद रफ़ी और लता सॉरी आशा भोसले की आवाज़ दे विच। ते आज काफ़ी बिजी चल रहा प्रोग्राम, सो माफ़ करना अगर कोई इधर उधर गल होंदी है, कोई टैक्नीकली परेशानी आती है, क्योंकि नाल नाल टेस्ट भी चल रहे हैं। तो ज्ञानी संतोख सिंह जी बड़ी छेती आते हो, पर उस तो पहला बहुत सारे सज्जन मित्रां ने मैसेज भेजे सी, तो उन्होंने बारे भी आप भी पढ़ लीए। साढ़े नाल वट्सएप ते ही जुड़ते हैं हरीश अरोड़ा जी, की हाल चाल है प्यारे हो? सत श्री अकाल, ठीक ठाक हो? मेरी यार तीजी स्क्रीन बहुत साइड पर पई है, इस करके मैं उधर मूँह हिलाना पैंदा। तो रविंदर सिंह कह रहे हैं कि मेलबर्न विजय विरदी जी ने सामभ दिता है, तो मैं मुड़ के सिरनी संभाल लिया। ठीक है जी, भार बराबर रखा तुम, मतलब बैलेंस कर दिता, एक बंदा आप देता तो एक बंदा वापस लै लिया। वेलकम बैक टू न्यू साउथ वेल्स। तो विजय विरदी जी की घाट जी है न्यू साउथ वेल्स सानू महसूस होंगी रहेगी। तो चलो उस इलाक भी भाग लाने ने जिथे विज विज विरदी जी गए ने साडे बिहाफ से, सो बहुत बहुत धन्यवाद। तो हरविंदर इनिसवेल वाले कहते हैं कि इतने सब वधिया जी, वेरी गुड। चलो अपना हाल चाल सानू दस दे रहा करो, नाल नाल तस्वीर भी मित्रां सज्जणां दीआं ते होरनां सज्जणां नूं भी साडे नाल जोड़ो, तां कि असीं दिलां दीआं गल्लां जिहड़ियां उसकी सांझ पा सकीए। कुछ खबरां तुहानू दस दिंदे आ, अज एक बार फिर रिमांड करा दईए। अज दिन बहुत गर्म होने वाला है, 36 डिग्री ब्रिजबेन दे विच होणगे, जिहड़ा कि अज तक का रिकॉर्ड बन जा रहा 1985 तो बाद, ते वार्मेस्ट डे पिछले कई दहाकियां तो होने जा रहा है। सो अपना ख्याल रखियो, गर्मियां शुरू होने वाली हैं। कल 1 सितंबर नू ऑफिशियली स्प्रिंग बसंत शुरू हो जाएगी आस्ट्रेलिया दे विच, राग बसंत चलेगा जी। ते खबरां दे विच चाल साहब ने खबर भेजी कि कनेडा दे विच विजिटर वीजे ते गए हुण जिहड़े टूरिस्ट ने ओहो वर्क वीज़ा अपलाई नहीं कर सकते फ्रॉम विद इन कंट्री, कंट्री दे विच रह के। सो उन्हां नूं बाहरों जाके विजिटर मतलब वीजे ते वर्क वीज़ा अपलाई करना पैना, विच इज नीयरली इम्पोसीबल। और इस दे विच छोटां दित्तियां गईआं सी COVID-19 दे दौरान कि जिहड़े ट्रैवलर उत्थे ओह वर्क कम कर सकदे ने, पर हुण ओह सारा वापस लै लिया गया। शायद कनेडा ने लेट लिया, आस्ट्रेलिया ने इस तो पहला यह फैसला लै लिया सी, कोविड वीजे इशू किए सी जिहड़े कि खत्म होने जा रहे हैं। उस तो बाद खबर आ रही है कि सिडनी दे विच घर काफ़ी बिकाऊ हुण लग गए ने सेल दे उत्ते, ते उन्हां दी सेल दे लई तां फाइन भी हो गया रियल एस्टेट एजेंटां नूं वाधू दे साइन लाने ते। पर हुण बहुत सारे सबर्बां दे विच जिहड़े घर ने ओह एवरेज नालों ज़्यादा लिस्टिंग ते आ रहे ने, जिन्हां दे विच कुछ सबर्ब ने वैस्टर्न पॉकेट्स दे विच जिद्दां ब्लैक टाउन हो गया, बॉलकम हिल हो गया, ये इलाकियां दे विच घर जिहड़े सेल ते ज़्यादा आ रहे ने। सदरलैंड दे विच एवरेज नालों 21% ज़्यादा घर सेल ते लगे ने। ईस्टर्न सबर्ब दे विच 10.7, नॉर्थन बीचिज़ दे विच 8.8, ते सिटी दे इनर साउथ दे विच 8.4% वाधा होया है आम सेल दे नालों। सो इसका मतलब है कि लोग घर बेच के हुण जा कित्थे रहे ने, ਮੋਸਟਲੀ ਉਹ ਪੈਸੇ ਬਚਾਉਂਦੇ ਨੇ ਕੰਟਰੀ ਏਰੀਏ ਦੇ ਵਿੱਚ ਆ ਕੇ, ਜਿੱਥੇ ਵਧੀਆ ਲੱਗਦਾ ਉੱਥੇ ਪੈਸੇ ਵੀ ਬਚਦੇ ਨੇ, ਬੜੇ ਆਰਾਮ ਦੀ ਜ਼ਿੰਦਗੀ ਜੀਣਾ ਚਾਹੁੰਦੇ ਨੇ। ਅਤੇ ਉੱਧਰ ਵਿਕਟੋਰੀਆ ਦੀ ਖਬਰ ਆ ਰਹੀ ਆ ਕਿ ਸਕੂਲ ਸੇਵਿੰਗ ਬੋਨਸ $400 ਦੀ ਸਪੋਰਟ ਜਿਹੜੀ ਸਕੂਲ ਏਜਡ ਸਟੂਡੈਂਟ ਨੂੰ ਦਿੱਤੀ ਜਾਏਗੀ ਟਰਮ 4 ਦੇ ਵਿੱਚ 2025 ਦੀ ਸਕੂਲ ਕੋਸਟ ਨੂੰ ਕਵਰ ਕਰਨ ਦੇ ਲਈ। ਅਤੇ ਇਹ ਲੋਲੀਪੋਪਸ ਦਿੱਤੇ ਜਾ ਰਹੇ ਨੇ। ਮੈਨੂੰ ਲੱਗਦਾ ਕਿ ਲੇਬਰ, ਤੁਹਾਨੂੰ ਪਤਾ ਹੀ ਆ, ਲੇਬਰ ਗਵਰਨਮੈਂਟ ਜਾਂ ਕੋਈ ਵੀ ਗਵਰਨਮੈਂਟ ਹੈ ਉਹ ਇਲੈਕਸ਼ਨਾਂ ਦੇ ਮੂਹਰੇ ਇੱਕ ਸਾਲ ਪਹਿਲਾਂ ਇਸ ਤਰ੍ਹਾਂ ਕਰਦੀ ਨੇ। ਅਤੇ ਕਾਫੀ ਵੈਸੇ ਤਾਂ ਚਲੋ ਠੀਕ ਹੈ, ਪਰ $400 ਦੇ ਵਿੱਚ ਉਨੇ ਹੀ ਅਗਲੇ ਭਾਅ ਚੱਕ ਦਿੰਦੇ ਨੇ ਮੂਹਰੇ ਜਿੰਨੀ ਸਬਸਿਡੀ ਹੁੰਦੀ ਆ। ਇੰਡੀਆ ਵੀ ਇਹੀ ਹਾਲ ਹੈ, ਇੱਥੇ ਵੀ ਇਹੀ ਹਾਲ ਹੈ, ਹਰੇਕ ਤਾਂ ਇਹੀ ਆ। ਅਤੇ ਫਰੀ ਦਾ ਜਿਹੜਾ ਕਲਚਰ ਹੈ ਉਹ ਤੁਹਾਨੂੰ ਪਤਾ ਹੀ ਹੈ। ਉੱਧਰ ਪੰਜਾਬ ਦੇ ਵੀਰੇ ਗੱਲ ਕਰਾਂਗੇ ਕਿ ਜਿਹੜੀ ਮੁਫ਼ਤ ਬਿਜਲੀ ਦਿੱਤੀ ਜਾ ਰਹੀ ਹੈ ਉਹ ਪਲੱਸ ਜਿਹੜਾ ਸੈਰ ਸਪਾਟਾ ਹੋਰ ਸਬਸਿਡੀ ਦਿੱਤੀ ਜਾ ਰਹੀ ਕਿੰਨੇ ਹਜ਼ਾਰ ਕਰੋੜ ਲੋਡ ਪੈ ਰਿਹਾ ਔਰ ਡਿਵੈਲਪਮੈਂਟ ਨਹੀਂ ਹੋ ਰਹੀ। ਉਸਦੇ ਪੋਜ਼ੀਟਿਵ ਪੱਖ ਵੀ ਦੱਸੇ ਸੀ, ਆਪਾਂ ਨੈਗੇਟਿਵ ਵੀ ਆਪਾਂ ਗੱਲ ਕਰਾਂਗੇ ਅਮਰੀਕ ਸਿੰਘ ਫਲੋਰਾ ਨਾਲ, ਕੱਲ੍ਹ ਨੂੰ ਉਹਨਾਂ ਦੀ ਜਿੱਤ ਹੋਏਗੀ। ਬ੍ਰਾਜ਼ੀਲ ਦੇ ਵਿੱਚ ਐਕਸ 'ਤੇ ਬੈਨ ਲਾ ਦਿੱਤਾ ਗਿਆ ਅਤੇ ਸਸਪੈਂਡ ਕਰ ਦਿੱਤਾ ਗਿਆ ਹੈ ਐਕਸ ਨੂੰ, ਟਵਿੱਟਰ, ਫਾਰਮਰ ਟਵਿੱਟਰ। ਸੋ ਇਹ ਸੀ ਕੁਛ ਖਬਰਾਂ, ਅਤੇ ਚਲੋ ਆਪਾਂ ਗੱਲਾਂ ਬਾਤਾਂ ਦੀ ਸਾਂਝ ਜਾਰੀ ਰੱਖਦੇ ਹਾਂ। ਇੱਕ ਗੀਤ ਤੁਹਾਨੂੰ ਸੁਣਾਉਂਦੇ ਹਾਂ, ਇਹ ਗੀਤ ਬੜਾ ਖੂਬਸੂਰਤ ਗੀਤ ਹੈ। ਵੈਸੇ ਮੈਂ ਚੁਣਦਾ, ਕੋਸ਼ਿਸ਼ ਕਰਦਾ ਹੁੰਦਾ ਕਿ ਵਧੀਆ ਵਧੀਆ ਗੀਤ ਤੁਹਾਨੂੰ ਸੁਣਾਏ ਜਾਣ। ਇਹ ਆਪਣਾ ਇੱਕ ਨੌਜਵਾਨ ਹੈ ਮਨੀ ਮਨਜੋਤ ਸਿਡਨੀ ਤੋਂ, ਉਹਨੇ ਗੀਤ ਲਿਖਿਆ, ਉਹਨੇ ਪ੍ਰੋਡਿਊਸ ਕੀਤਾ ਅਦਨਾਨ ਧੂਲ ਦੀ ਆਵਾਜ਼ ਦੇ ਵਿੱਚ। ਬੜਾ ਵਧੀਆ ਸਿੰਗਰ ਹੈ, ਟ੍ਰੇਨਡ ਸਿੰਗਰ ਹੈ, ਅਤੇ ਉਸਦੇ ਕਵੀ ਹਿੱਟ ਗੀਤ ਵੀ ਹੋ ਚੁੱਕੇ ਨੇ, ਅਤੇ ਇਸਦਾ ਵੀਡੀਓ ਵੀ ਬੜਾ ਹਿੱਟ ਹੈ। ਗੀਤ ਦਾ ਟਾਈਟਲ ਹੈ ਘੁੰਗਰੂ, ਇਹ ਖੁਦ ਇਹਨਾਂ ਨੇ ਪ੍ਰੋਡਿਊਸ ਕੀਤਾ, ਸਿਡਨੀ ਤੋਂ ਪ੍ਰੋਡਿਊਸ ਹੋਇਆ, ਇਹਨਾਂ ਨੇ ਲਿਖਿਆ, ਕਿਆ ਬਾਤ ਹੈ, ਬਹੁਤ ਸੋਹਣਾ ਗੀਤ ਹੈ। ਅਤੇ ਆਓ ਆਪਾਂ ਗੀਤ ਸੁਣਦੇ ਹਾਂ, ਅਤੇ ਗੀਤ ਦੇ ਉਸ ਪਾਰ ਫਿਰ ਆਪਾਂ ਗੱਲਾਂ ਬਾਤਾਂ ਕਰਾਂਗੇ। ਅਤੇ ਲਓ ਜੀ, ਪੇਸ਼ ਹੈ ਗੀਤ।
ਕਹਿੰਦੇ ਤੈਨੂੰ ਰਾਂਝਾ ਅੱਖਾਂ ਕਿੱਦਾਂ ਮੈਂ ਹੀਰ ਸਦਾਵਾਂ, ਕਿਸ ਥਾਂ ਤੂੰ ਲੱਭਾਂ ਪੈੜਾਂ, ਕਿੱਧਰੋਂ ਕੋਈ ਰਾਹ ਬਣਾਵਾਂ। ਕਹਿੰਦੇ ਤੈਨੂੰ ਰਾਂਝਾ ਅੱਖਾਂ ਕਿੱਦਾਂ ਮੈਂ ਹੀਰ ਸਦਾਵਾਂ, ਕਿਸ ਥਾਂ ਤੂੰ ਲੱਭਾਂ ਪੈੜਾਂ, ਕਿੱਧਰੋਂ ਕੋਈ ਰਾਹ ਬਣਾਵਾਂ। ਜਾ ਤੇਰੀ ਰੂਹ ਤੱਕ ਪਹੁੰਚਾ ਕਰਕੇ ਦਿਲ ਪਾਰ ਤੇਰਾ, ਬਨ ਬਨ ਕੇ ਘੁੰਗਰੂ ਨੱਚਾ ਮਿਲ ਜਾਵੇ ਪਿਆਰ ਤੇਰਾ, ਬਨ ਬਨ ਕੇ ਘੁੰਗਰੂ ਨੱਚਾ ਮਿਲ ਜਾਵੇ ਪਿਆਰ ਤੇਰਾ, ਬਨ ਬਨ ਕੇ ਘੁੰਗਰੂ ਨੱਚਾ ਮਿਲ ਜਾਵੇ ਪਿਆਰ ਤੇਰਾ। ਕਿਹੜੇ ਹੁਣ ਢਿੱਲੇ ਜਾਵਾਂ, ਕਿਹੜੀ ਹੁਣ ਗੰਗਾ ਤੈਰਾਂ, ਕਿਹੜੇ ਦਰ ਕਿਹੜੇ ਤੀਰ, ਕਿਹੜੇ ਕੰਮ ਕਿਹੜੀਆਂ ਸੈਰਾਂ। ਕਿਹੜੇ ਹੁਣ ਢਿੱਲੇ ਜਾਵਾਂ, ਕਿਹੜੀ ਹੁਣ ਗੰਗਾ ਤੈਰਾਂ, ਕਿਹੜੇ ਦਰ ਕਿਹੜੇ ਤੀਰ, ਕਿਹੜੇ ਪੰਧ ਕਿਹੜੀਆਂ ਸੈਰਾਂ। ਪੱਕਾ ਹੀ ਰੁੱਖ ਤੇਰੇ ਵੱਲ ਕੀਤਾ ਹੁਣ ਮੇਰਿਆਂ ਪੈਰਾਂ, ਮੁੱਖ ਤੇਰਾ ਵੇਖ ਕੇ ਮੇਰੀ ਝੋਲੀ ਵਿੱਚ ਪਈਆਂ ਖੈਰਾਂ। ਰੱਜ ਰੱਜ ਕੇ ਸੋਹਣਿਆ ਸਜਣਾ ਕਰਨਾ ਦੀਦਾਰ ਤੇਰਾ, ਬਨ ਬਨ ਕੇ ਘੁੰਗਰੂ ਨੱਚਾ ਮਿਲ ਜਾਵੇ ਪਿਆਰ ਤੇਰਾ, ਬਨ ਬਨ ਕੇ ਘੁੰਗਰੂ ਨੱਚਾ ਮਿਲ ਜਾਵੇ ਪਿਆਰ ਤੇਰਾ, ਬਨ ਬਨ ਕੇ ਘੁੰਗਰੂ ਨੱਚਾ ਮਿਲ ਜਾਵੇ ਪਿਆਰ ਤੇਰਾ। ਕਹਿਣੇ ਤੇ ਹੰਝੂ ਰੋਣਾ, ਕਹਿਣੇ ਤੇ ਸ਼ੀਸ਼ੇ ਜੋੜਾ, ਕਹਿਣੇ ਤੇ ਪੱਥਰ ਤੋੜਾ, ਕਹਿਣੇ ਤੇ ਖੁੱਲ ਕੇ ਹੱਸੇ, ਕਹਿਣੇ ਤੇ ਹੰਝੂ ਰੋਣਾ। ਕਹਿਣਾ ਕੋਈ ਚੀਜ਼ ਖਰੀਦਾ ਜਾਂ ਮਾਲ ਕਮਾਈਆਂ ਮੋੜਾ, ਵਾ ਪੂਰੀ ਲਾ ਦੇਵਾਂ ਦੱਸ ਕੀ ਤੇਰੇ ਦਿਲ ਦੀਆਂ ਲੋੜਾਂ। ਕਿਹੜੇ ਰੰਗਾਂ ਨਾਲ ਸਜਦਾ ਸੋਹਣਾ ਕਰ ਬਾਰ ਤੇਰਾ, ਬਨ ਬਨ ਕੇ ਘੁੰਗਰੂ ਨੱਚਾ, ਬਨ ਬਨ ਕੇ ਘੁੰਗਰੂ ਨੱਚਾ, ਬਨ ਬਨ ਕੇ ਘੁੰਗਰੂ ਨੱਚਾ। ਕਹਿਣੇ
ਇਸ ਪ੍ਰੋਗਰਾਮ ਨੂੰ ਸਪੌਂਸਰ ਕਰਨ ਲਈ ਤੁਸੀਂ ਸਾਡੇ ਨਾਲ ਹਰਮਨ ਰੇਡੀਓ ਆਸਟ੍ਰੇਲੀਆ 'ਤੇ ਸੰਪਰਕ ਕਰ ਸਕਦੇ ਹੋ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਦੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਵੀਕਐਂਡ ਚੱਲ ਰਿਹਾ ਔਰ ਸਾਡੀਆਂ ਗੱਲਾਂ ਬਾਤਾਂ ਚੱਲ ਰਹੀਆਂ ਨੇ ਹਰਮਨ ਰੇਡੀਓ ਦੇ ਉੱਤੇ, ਤੁਸੀਂ ਵੀ ਸਾਡੇ ਨਾਲ ਜੁੜੇ ਹੋਏ ਹੋ ਔਰ ਦੇਸ਼ ਵਿਦੇਸ਼ ਤੋਂ ਜਿੱਥੋਂ ਵੀ ਜੁੜੇ ਹੋਏ ਜੀ ਆਇਆਂ ਨੂੰ ਬਹੁਤ ਸਾਰੇ ਮੈਸੇਜਿਸ ਸਾਡੇ ਕੋਲ ਪਹੁੰਚੇ ਨੇ। ਪਾਲਾ ਬੈਂਸ ਕੋਬਰਮ ਤੋਂ ਜੁੜੇ ਨੇ, ਕੀ ਹਾਲ ਚਾਲ ਹੈ, ਕਹਿੰਦੇ ਸਤਿ ਸ਼੍ਰੀ ਅਕਾਲ ਸਿੱਧੂ ਬਾਈ ਜੀ, ਪ੍ਰੋਗਰਾਮ ਦਾ ਆਨੰਦ ਲੈ ਰਹੇ ਹੋ ਜੀ, ਪਰਮਾਨੰਦ ਲਓ ਜੀ, ਆਨੰਦ ਲਓ, ਖੁਸ਼ੀਆਂ ਕਿਹੜੇ ਮਾਣੋ। ਕੁਲਵੀਰ ਸਿੰਘ ਸੰਧੂ ਵੀ ਸਾਡੇ ਕੋਲ ਆ ਗਏ ਨੇ ਐਡਮਿੰਟਨ ਤੋਂ ਜੀ, ਐਲਬਰਟਾ ਕੈਨੇਡਾ ਤੋਂ, ਸਤਿ ਸ਼੍ਰੀ ਅਕਾਲ ਸਭ ਲਿਸਨਰਸ ਨੂੰ ਬੁਲਾ ਰਹੇ ਨੇ। ਅਤੇ ਮਿੱਤਰ ਪਿਆਰਿਓ, ਜਿਵੇਂ ਅਸੀਂ ਦੱਸਦੇ ਸੀ ਕਿ ਸਾਡੇ ਨਾਲ ਜੁੜਨਗੇ ਗਿਆਨੀ ਸੰਤੋਖ ਸਿੰਘ ਜੀ, ਅਤੇ ਸਾਡੇ ਨਾਲ ਜੁੜ ਚੁੱਕੇ ਨੇ ਅਤੇ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦੇ ਹਾਂ ਜੀ। ਸੋ ਗਿਆਨੀ ਜੀ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਮੈਂ ਤੰਦਰੁਸਤ ਹਾਂ ਜੀ, ਚੜ੍ਹਦੀ ਕਲਾ 'ਚ ਹਾਂ, ਅਤੇ ਤੁਸੀਂ ਆਪਣਾ ਹਾਲ ਚਾਲ ਸੁਣਾਓ। ਅੱਛਾ, ਹਾਂਜੀ,
ਬੜਾ ਸੋਹਣਾ ਮੌਸਮ ਆ ਗਿਆ, ਸਿਆਲ ਤੇ ਸੁੰਗੜੇ ਰਹੇ ਆ,
ਤੇ
ਹੁਣ ਦੋ ਚਾਰ ਦਿਨ ਹੋਏ ਆ, ਵਾਹਵਾ ਧੁੱਪ ਹੁੰਦੀ ਆ ਤੇ ਮੌਸਮ ਬਦਲ ਰਿਹਾ।
ਅੱਜ ਤਾਂ ਵੈਸੇ ਕਾਫੀ ਗਰਮੀ ਦੱਸੀ ਜਾ ਰਹੀ ਆ, ਮੋਟਰ ਖਰਾਬ ਹੋ ਗਈ ਸੀਗੀ ਤੇ ਉਹ ਮੈਂ ਆਪਣੇ ਦੋਸਤ ਨੂੰ ਸਾਡੇ ਨਾਲ ਕੰਮ ਕਰਾਉਂਦੇ ਹੁੰਦੇ ਤੇ ਉਹਨੂੰ ਮੈਂ ਕਿਹਾ ਗੁਰਜੀਤ ਯਾਰ, ਆ ਤਾਂ ਉਹ ਗੱਲ ਹੋ ਗਈ, ਸਾਰਾ ਸਿਆਲ ਮੈਂ ਗੋਰਾ ਰੰਗ ਕਰਦਾ ਰਿਹਾ, ਇੱਕ ਦਿਨ ਚ ਹੀ ਖਤਮ ਹੋ ਗਿਆ ਉਹ ਸਾਰਾ।
ਅੱਧੀ ਸਦੀ ਤੋਂ ਗੋਰਿਆਂ ਦੇ ਵਿਚ ਰਹਿ ਰਹੇ ਸੀ, ਇਸ ਲਈ ਉਹ ਰਾਜ ਭਾਗ ਦਾ ਜਿਹਨਾਂ ਕੋਲ ਹੋਵੇ ਨਾ, ਜਿਹੜੀ ਕਮਿਊਨਿਟੀ ਕੋਲ, ਉਹਦਾ ਫਿਰ ਦੂਜਿਆਂ ਤੇ ਅਸਰ ਪੈ ਜਾਂਦਾ,
ਗੋਰਿਆਂ ਦੀ ਜ਼ਿਆਦਾ ਪੁੱਛ ਗਿੱਛ ਹੁੰਦੀ ਆ, ਹਨਾ, ਤਾਂ ਇਹ ਚੀਜ਼ ਰਹਿੰਦੀ ਆ। ਸੋ ਤਾਇਆ ਜੀ, ਅੱਜ ਤੁਸੀਂ ਪ੍ਰੋਗਰਾਮ 'ਚ ਸ਼ਾਮਿਲ ਹੋਏ ਹੋ, ਮੈਂ ਦੱਸਦਾ ਕਿ ਇਹਦਾ ਆਪਾਂ ਵੀਡੀਓ ਰਿਕਾਰਡਿੰਗ ਵੀ ਕਰ ਰਹੇ ਹਾਂ ਅਤੇ ਲਾਈਵ ਕਰਿਆ ਕਰਾਂਗੇ ਆਉਣ ਵਾਲੇ ਟਾਈਮ ਦੇ ਵਿੱਚ। ਜਿਹੜੇ ਖੁੱਲੇ ਕੇਸ ਛੱਡੇ ਹੁੰਦੇ ਉਹਨਾਂ ਨੇ, ਉਹ ਇੰਗਲੈਂਡ ਗਏ ਹੋਇਆ, ਤੁਹਾਨੂੰ ਪਤਾ ਕੱਲ ਜਹਾਜ਼ ਚੜੇ ਸੀ, ਕਹਿੰਦੇ ਮੈਂ ਇੰਗਲੈਂਡ ਤੋਂ ਨਾ ਕੰਘਾ ਵੀ ਨਵਾਂ ਲਿਆਉਣਾ ਆ ਪ੍ਰੋਗਰਾਮ ਦੇ ਲਈ, ਤੇ ਨਾਲ ਮੈਂ ਨਾ ਸੈਂਟ ਵੀ ਲਿਆਉਣੀ ਆ, ਸੈਂਟ ਲਾ ਕੇ ਪ੍ਰੋ, ਮੈਂ ਕਿਹਾ ਤੁਹਾਨੂੰ ਸੈਂਟ ਲਾਉਣ ਦੀ ਲੋੜ ਨਹੀਂ, ਇਹ ਕਿਹੜੇ ਸਰੋਤਿਆਂ ਨੂੰ ਸੁੰਘਣਾ ਆ, ਤੁਹਾਨੂੰ ਸੁੰਘੇ ਨਹੀਂ ਸਕਦੇ। ਕਹਿੰਦੇ ਆਹੋ ਇਹ ਵੀ ਗੱਲ ਠੀਕ ਹੈ, ਐਵੇਂ ਪੈਸੇ ਖਰਚ ਲੈਣੇ ਸੀਗੇ $100-200, ਕਹਿੰਦਾ ਮੈਂ ਤਾਂ ਸੋਚਦਾ ਸੀਗਾ ਵੀ ਮਹਿੰਗੀ ਮਹਿੰਗੀ ਸੈਂਟ ਲਿਆਉਂਦੇ ਆ ਪ੍ਰੋਗਰਾਮ ਹੁਣ ਵੀਡੀਓ ਜਾਇਆ ਕਰਨਾ, ਮੈਂ ਕਿਹਾ ਭਾਜੀ ਇਹ ਤੁਹਾਡਾ ਬਚਾਅ ਕਰ ਦਿੰਦੇ ਹਾਂ, ਸੈਂਟ ਵਾਲਾ ਕੋਈ ਨਹੀਂ, ਉਹ ਕੋਈ ਚੱਕਰ ਨਹੀਂ ਹੈਗਾ, ਬਸ ਤੁਸੀਂ ਬਸ ਕੰਘਾ ਲਿਆਓ ਜਿਹੜੇ ਤੁਸੀਂ ਸਿਰ ਤੇ ਵਾਲ ਦੋ ਚਾਰ ਰਹਿੰਦੇ ਹੋ ਵਾਹਣ ਵਾਸਤੇ।
ਅਟਕਲ ਪੱਚੂ ਜੇ ਅੰਦਾਜ਼ੇ ਹੀ ਲਾਏ ਜਾਂਦੇ ਆ, ਵੀ ਪ੍ਰੋਪਰ ਅਰਥ ਦਾ ਤਾਂ ਨੀ ਪਤਾ, ਮੇਰਾ ਕੰਘਾ ਕਰ ਦਿੱਤਾ, ਇਸ ਤਰ੍ਹਾਂ ਹੀ ਵਰਤਿਆ ਜਾਂਦਾ ਵੀ ਇਹਨੇ ਮੇਰਾ ਨੁਕਸਾਨ ਕਰ ਦਿੱਤਾ।
ਫਿਰ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਜਿਸ ਤਰ੍ਹਾਂ ਅਕਾਲ ਤਖ਼ਤ ਸਾਹਿਬ ਤੇ ਸੁਖਬੀਰ ਬਾਦਲ ਨਾਲ ਹੋਈ, ਉਹਨਾਂ ਨੇ ਵੀ ਕੰਘਾ ਕਰਤਾ ਉਹਦਾ ਏਦਾਂ?
ਉਹ ਤਾਂ ਧਾਰਮਿਕ ਤੌਰ ਸਾਡੀ ਧਾਰਮਿਕ ਅਦਾਲਤ ਆ ਨਾ,
ਹਾਂਜੀ ਹਾਂਜੀ,
ਇਹ ਧਾਰਮਿਕ ਅਦਾਲਤ ਦਾ ਜੋ ਫੈਸਲਾ ਆ, ਕਿਉਂਕਿ ਗੱਲ ਇਹ ਆ ਵੀ ਜੋ ਅਕਾਲ ਤਖ਼ਤ ਸਾਹਿਬ ਦਾ ਫੈਸਲਾ ਉਹ ਅਕਾਲ ਤਖ਼ਤ ਸਾਹਿਬ ਦੀਆਂ ਕੰਧਾਂ ਨਹੀਂ ਕਰਦੀਆਂ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਪੰਜ ਸਿੰਘ ਜਿਹੜੇ ਆ ਬੈਠ ਕੇ ਦੀਰਘ ਵਿਚਾਰ ਉਪਰੰਤ ਜੋ ਫੈਸਲਾ ਸੁਣਾਉਂਦੇ ਨੇ ਉਹਨਾਂ ਨੂੰ, ਉਹ ਸੰਤ ਸਿੱਖ ਸਿੱਖੀ ਵਿੱਚ ਵਿਸ਼ਵਾਸ ਰੱਖਣ ਵਾਲੇ ਪੰਥਕ ਵਿਚਾਰਧਾਰਾ ਵਾਲੇ ਸਿੱਖ ਜਿਹੜੇ ਨੇ ਉਹਨਾਂ ਨੂੰ ਸੱਤ ਕਰਕੇ ਮੰਨਦੇ ਨੇ। ਤੇ ਉੱਥੋਂ ਦਾ ਫੈਸਲਾ ਕੌਮ ਨੂੰ ਜੋੜਨ ਵਾਸਤੇ ਹੁੰਦਾ ਆ, ਕੌਮ ਦੀ ਚੜ੍ਹਦੀ ਕਲਾ ਵਾਸਤੇ ਹੁੰਦਾ ਆ ਫੈਸਲਾ
ਜੀ,
ਉਹ ਕੋਈ ਕਿਸੇ ਨੂੰ ਨੁਕਸਾਨ ਪਹੁੰਚਾਉਣ ਵਾਸਤੇ ਨਹੀਂ ਹੁੰਦਾ। ਜੇ ਆਪਣੀ ਮਰਜ਼ੀ ਨਾਲ ਆਪਣੇ ਗੁਨਾਹ ਦਾ ਪਸ਼ਚਾਤਾਪ ਕਰਨ ਲਈ ਆਪ ਸਿੱਖ ਜਿਹੜਾ ਉਹ ਬੇਨਤੀ ਕਰਦਾ ਹੈ ਕਿ ਮੈਨੂੰ ਮੇਰੇ ਕੋਲ ਗਲਤੀ ਹੋਈ ਆ ਤੇ ਮਾਫ਼ੀ ਦਿੱਤੀ ਜਾਵੇ, ਤੇ ਵਿਚਾਰ ਤੋਂ ਬਾਅਦ ਫਿਰ ਉਹਨੂੰ ਧਾਰਮਿਕ ਸਜ਼ਾ ਲਿਜਾਈ ਜਾਂਦੀ।
ਤਾਂ ਜੀ, ਵੈਸੇ ਇਹ ਗੱਲ ਨੂੰ ਡੂੰਘਾਈ ਤੱਕ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਪਰਸਨਲ ਕੁਐਸਚਨ ਪੁੱਛਣਾ ਚਾਹੁੰਦਾ ਹਾਂ। ਤੁਸੀਂ ਇਹ ਜ਼ਿਕਰ ਵੀ ਕੀਤਾ ਸੀ ਇੱਕ ਵਾਰੀ ਘਰੇ ਆਏ ਸੀ ਤਾਂ ਆਪਣਾ ਪ੍ਰਸ਼ਾਦਾ ਛਕ ਰਹੇ ਸੀ ਤਾਂ ਉੱਥੇ ਇਹ ਗੱਲ ਹੋਈ ਸੀਗੀ ਕਿ ਤੁਸੀਂ ਵੀ ਜਦੋਂ ਜਾਂਦੇ ਹੋ ਹਰੇਕ ਸਾਲ ਤਾਂ ਤੁਸੀਂ ਆਪ ਅਕਾਲ ਤਖ਼ਤ ਸਾਹਿਬ ਤੇ ਜਾ ਕੇ ਆਪਣੀ ਭੁੱਲ ਬਖਸ਼ਾਉਂਦੇ ਹੋ ਤੇ ਆਪ ਸਜ਼ਾ ਲੈਂਦੇ ਹੋ, ਇਹਦੇ ਬਾਰੇ ਤੁਸੀਂ ਮੈਨੂੰ ਹੁਣ ਯਾਦ ਨਹੀਂ ਆ ਰਿਹਾ ਤੁਸੀਂ ਕਿਸ ਤਰ੍ਹਾਂ ਮੈਂਸ਼ਨ ਕਰ ਰਹੇ ਸੀ।
ਉਹ ਇਉਂ ਸੀਗਾ ਵੀ ਮੈਂ 1961 ਵਿੱਚ ਅੰਮ੍ਰਿਤਪਾਨ ਕੀਤਾ ਸੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ।
ਅੱਛਾ ਜੀ।
ਤੇ 1961 ਤੋਂ ਲੈ ਕੇ ਆ ਹੁਣ ਉਹ 2-3 ਸਾਲ ਪਹਿਲਾਂ ਤੱਕ, ਹੁਣ ਮੈਨੂੰ ਐਗਜ਼ੈਕਟ ਭੁੱਲ ਜਾਂਦੀ ਹੈ ਤਰੀਕ, ਪੁਰਾਣੀਆਂ ਤੇ ਯਾਦ ਹੈ ਹੁਣ ਵਾਲੀਆਂ ਭੁੱਲ ਜਾਂਦੀਆਂ।
ਹਾਂਜੀ।
ਤੇ ਉਹ ਮੇਰਾ ਇਹਦੇ ਵਿੱਚ ਕਈ ਭੁੱਲਾਂ ਕਈ ਕੁਤਾਹੀਆਂ, ਨਿਤਨੇਮ ਨਾ ਕਰਨਾ, ਕਕਾਰ ਹਰ ਵੇਲੇ ਨਾ ਰੱਖ ਸਕਣੇ, ਇਹੋ ਜਿਹੀਆਂ ਨਿੱਕੀਆਂ ਮੋਟੀਆਂ ਜਿਹੜੀਆਂ ਗਲਤੀਆਂ ਸੀ ਉਹ ਤੇ ਅਸੀਂ ਰੋਜ਼ ਹੀ ਅਰਦਾਸ ਮੰਗਦੇ ਹਾਂ। ਤੇ ਦੂਜਾ ਜਿਹੜਾ ਸੀਗਾ ਵੀ ਮੇਰਾ ਓਪਰੇਸ਼ਨ ਹੋਇਆ ਸੀ, ਮੇਰਾ ਸਾਰਾ ਦਿਲ ਦੁੱਲ ਬਦਲ ਬੰਦਾੜਾ ਨੂੜਾ ਬਦਲ ਕੇ ਸਫਾਈ ਕਰਕੇ ਉਹਨਾਂ ਨੇ ਮੁੜ ਕੇ ਟਿਕਾ ਟਾ ਕੇ ਦਿੱਤਾ। ਹੁਣ
ਓਪਰੇਸ਼ਨ ਨਹੀਂ,
10 ਸਾਲ ਲਈ ਤੈਨੂੰ ਅਸੀਂ,
ਤੁਹਾਡਾ ਆਪਰੇਸ਼ਨ ਨਹੀਂ ਹੋਇਆ ਸੀ, ਤੁਹਾਡਾ ਇੰਜਣ ਕੀਤਾ ਸੀ,
ਉਹ ਢਿੱਡ ਪਾੜ ਕੇ ਹੀ ਇੰਜਣ ਕੱਢਿਆ ਨਾ ਬਾਹਰ। ਉਹ ਫਿਰ ਮੈਂ ਆਪਣੀ ਕਿਸੇ ਨੂੰ ਕੋਈ ਕਿਸੇ ਨੇ ਮੈਨੂੰ ਕੁਝ ਨਹੀਂ ਕਿਹਾ ਤੇ ਮੈਂ ਆਪ ਹੀ ਉੱਥੇ ਬੁੱਧਵਾਰ ਤੇ ਐਤਵਾਰ ਹਫ਼ਤੇ ਹੁੰਦਾ ਆ ਅੰਮ੍ਰਿਤ ਸੰਚਾਰ ਤੇ ਜਿਹੜਾ ਇਸ ਤਰ੍ਹਾਂ ਗਲਤੀਆਂ ਭੁੱਲਾਂ ਬਛਾਉਣੇ ਆਉਂਦੇ ਉਹਨਾਂ ਨੂੰ ਵੀ ਮਾਫ਼ੀ ਦਿੰਦੇ ਆ। ਚਲੋ ਐਨੀ ਹਾਊ, ਤੇ ਮੈਂ ਉੱਥੇ ਸ਼ਾਮਿਲ ਹੋ ਗਿਆ ਤੇ ਮੈਨੂੰ ਖਿਆਲ ਸੀ ਮੈਨੂੰ ਕਹਿਣਗੇ ਕਿ ਭਾਈ ਤੂੰ ਆਪਣਾ ਆ ਸੁਧਾਈ ਕਰਵਾ ਲਾ ਤੇ ਠੀਕ ਹੈ, ਕਿਉਂਕਿ ਮੈਂ ਆਪਣੀ ਖੁਸ਼ੀ ਨਾਲ ਤੇ ਰੋਮ ਕਟਾਏ ਨਹੀਂ ਸੀ, ਪਰ ਉਹਨਾਂ ਨੇ ਮੈਨੂੰ ਕਿਹਾ ਵੀ ਤੂੰ ਦੁਬਾਰਾ ਤੈਨੂੰ ਅੰਮ੍ਰਿਤ ਛਕਣਾ ਪਊਗਾ।
ਅੱਛਾ ਜੀ।
ਤੇ ਉਹਦੇ ਲਈ ਮੈਨੂੰ ਪਜਾਮਾ ਵੀ ਲਾਉਣਾ ਪਿਆ ਤੇ ਸਰਦੀਆਂ ਦਾ ਮੌਕਾ ਸੀ ਤੇ ਅਖੀਰ ਦੇ ਵਿੱਚ ਮੈਂ ਲੱਗਿਆ ਵੀ ਲਾਈਨ ਦੇ ਵਿੱਚ ਅਖੀਰ 'ਚ ਜਾ ਕੇ ਤੇ ਚਲੋ ਉਹਨਾਂ ਨੇ ਮੈਨੂੰ ਅੰਮ੍ਰਿਤ ਛਕਾਇਆ ਤੇ ਮੇਰੇ ਤੇ ਸਵਾਲ ਕਿ ਹਾਲਾਂਕਿ ਸੰਸਾਰਿਕ ਸਰੀਰਕ ਉਮਰ ਦੇ ਹਿਸਾਬ ਨਾਲ ਮੇਰੇ ਬੱਚਿਆਂ ਦੇ ਹਾਣੀ ਸਨ, ਪੰਜ ਸਿੰਘ ਸਾਹਿਬਾਨ ਜਿਹੜੇ ਸਨ, ਮੈਨੂੰ ਕਹਿੰਦੇ ਵੀ ਤੂੰ ਕੀ ਗਲਤੀ ਕੀਤੀ ਆ। ਮੈਂ ਕਿਹਾ ਵੀ ਮੈਂ ਆਹ ਗਲਤੀ ਕੀਤੀ ਆ, ਗਲਤੀ ਮੈਂ ਮੰਨਣੀ ਮੰਨਣੀ। ਤੇ ਉਹਨਾਂ ਨੇ ਫਿਰ ਆਪ ਸੋਚੀ ਕਹਿੰਦੇ ਤੂੰ ਕੰਮ ਕੀ ਕਰਦਾ ਹੁੰਦਾ, ਤੇ ਮੈਂ ਲੰਮੇ ਚੌੜੇ ਚੱਕਰ 'ਚ ਪੈਣ ਦੇ ਵੇਲੇ ਮੈਂ ਲੇਖਕ ਹੁੰਦਾ। ਕਹਿੰਦੇ ਕਹਿੰਦੇ ਵੀ ਤੂੰ ਕਿਤੇ ਉਹ ਦਸਮ ਗ੍ਰੰਥ ਦੇ ਖਿਲਾਫ ਤੇ ਨਹੀਂ ਲਿਖਦਾ? ਮੈਂ ਕਿਹਾ ਨਹੀਂ ਜੀ। ਕਹਿੰਦੇ ਤਾਂ ਲਿਖਣਾ ਵੀ ਨਹੀਂ, ਇਹਦੇ ਨਾਲ ਕੌਮ 'ਚ ਦੁਫੇੜ ਪੈਦਾ ਹੁੰਦੀ ਆ। ਮੈਂ ਕਿਹਾ ਸੱਤ ਬਚਨ। ਤੇ ਉਹ ਦੂਜਿਆਂ ਨੂੰ ਜਿਹੜੇ ਸੀ ਉਹਨਾਂ ਨੂੰ ਤੇ ਕਿਹਾ ਵੀ ਆਪਣਾ ਤੂੰ ਹੀ ਭਾਈ ਇੱਕ ਹਫ਼ਤਾ ਝਾੜੂ ਦੇਣਾ ਆ ਜਾਂ ਜੋੜੇ ਸਾਫ਼ ਕਰਨੇ ਆ ਤੇ ਇੱਕ ਹਫ਼ਤਾ ਤੁਸੀਂ ਆਪਣਾ ਕੀ ਉਹਨੂੰ ਕਹਿੰਦੇ ਨੇ ਜਪਜੀ ਸਾਹਿਬ ਦਾ ਨਿਤਨੇਮ ਨਾਲੋਂ ਵੱਖਰਾ ਇੱਕ ਪਾਠ ਕਰਨਾ ਆ ਤੇ ਆਪਣਾ ਕੀ ਉਹਨੂੰ ਕਹਿੰਦੇ ਨੇ 50 ਰੁਪਈਏ ਗੁਰੂ ਕੀ ਗੋਲਕ ਵਿੱਚ ਪਾਉਣੇ ਆ ਤੇ ਮੈਨੂੰ ਡਬਲ ਸਜ਼ਾ ਦਿੱਤੀ ਤੇ ਮੈਨੂੰ 100 ਰੁਪਈਆ ਗੋਲਕ 'ਚ ਪਾਉਣਾ ਤੇ 2 ਹਫ਼ਤੇ ਜੁੱਤੀਆਂ ਝਾੜਨੀਆਂ ਤੇ 2 ਹਫ਼ਤੇ ਕਰ ਆਪਾਂ ਸੱਤ ਭਜਨ ਕਰਕੇ ਅੰਮ੍ਰਿਤ ਪਾਣ ਦੁਬਾਰਾ ਕੀਤਾ। ਤੇ ਇਹ ਤੇ ਸੀਗੀ ਰਹਿਤ ਚੁਕਰਾਈ ਕੁਰਹਿਤ ਹੋਣੀ। ਔਰ ਪੰਥਕ ਤੌਰ ਤੇ ਕੌਮ ਦੇ ਤੌਰ ਤੇ ਕੋਈ ਗਲਤ ਬੰਦਾ ਕੰਮ ਕਰਦਾ ਹੈ ਕਿ ਨਹੀਂ, ਇਤਿਹਾਸ ਗੁਰੂ ਹਰਗੋਬਿੰਦ ਸਾਹਿਬ ਤੋਂ ਚੱਲਿਆ ਨਾ
ਜੀ ਜੀ,
ਕਿਉਂਕਿ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਤੋਂ ਬਾਅਦ ਹਾਲਾਤ ਬਦਲ ਗਏ तीन साल लई सिख इतिहास तकरीबन चुप आ। एक बार मैं सोचा भी गुरु अर्जन साहब की शहीदी हुई है मई 1906 विच, श्री अकाल तख्त साहब की रचना की है 1609 विच, तीन जदों के और जहांगीर दे हुकम तो लगता है भी उन्हें हुक्म दिता है भी गुरु अर्जन साहब का माल मता जबत करके मुर्तजा खां परिवार ते जमीन जायदाद सारा कुछ जबत करके मुर्तजा खान जो लाहौर का गवर्नर सी उस वेले सूबेदार ओदे हवाले किया जाता है ते गुरु साहब नूं याशा दे कानून मुताबक सजा दिती जावे, शहीद किया जाए, तसीहे दे के खून ना डुले, उन्हां दा कोई कानून सी मंगोलां दा। ते ओह तीन साल गुरु साहब किथे रहे ते फिर इस परिवार ते जायदाद क्यों नहीं जब्त हुई, वह फिर आपे मैडिकल पचू कुछ लाया कुछ कितने इशारा मिलिया भी गुरु हरगोबिंद साहब जी समेत परिवार अमृतसर नूं छड के ते विकोल इतरे थां जल अजकल मोगा शायद जिला होवे जां फिरोजपुर हुंदा सी पहला गुरु की बडाली अपने वड्डे सांडू भाई साईं दास पास आ टिके सी।
हाँ जी ताया जी मैं भी यह पढ़िया सीगा भी वह तीन साल ना फिर उन्होंने बाबा बुढ़ा जी ने गाइड किया कि हजे नौजवान है हजे पूरा टीनेजर जिन्हों कह लो तो इन्हों की रख्या सुरक्षा करना कार्ज है भी बलदी जलदी है तो उन्हें बहुत कुछ करना हजे तो इस करके उन्होंने तीन साल उन्होंने ट्रेनिंग की भी लोड़ सी फिर वह तीन साल इदे नहीं भी जहाँ बैठे रहे हैं उन्होंने पूरा
हाँ
वह प्रोपर उन्हों की गुरता की ट्रेनिंग हुई है प्रोपर उन्होंने शस्त्र विद्या उन्होंने रह के हुई है वह एकांत च ही हो सकती सी और टाइम है भी उधर वो ठंडे भी हो गए उस तो बाद फिर साई मियाँ मीर ते बाबा बुढ़ा जी ने फिर वो वापस बहाली जिहड़ी आ वो करवाई है कीती है ते इस तरह ये कहानी बनती है उस तो बाद अकाल तख्त साहब दी उन्होंने फिर स्थापना कीती है।
हाँ ते वो फिर एक दी बजाय दो निशान निशान नहीं चुला सकता ते थड़ा नहीं इन्ना उच्चा बना सकता ते वो ही फिर बुढ़े और गुरदास बनायो किनू मिस्त्री हाथ ना लगायो ते गुरु साहब ने फिर वो थड़ा थड़े दे रूप दे विच सी जिथे फिर उन्होंने कहा भी अज तो मेरी जड़ी भेटा आ वह चंगी जवानी चंगा शस्त्र चंगा घोड़ा आ ते वो ते फिर अब्दुल नथमल ते अब्दुल दो कजन भरा सन मासी दे पुत सुर सिंह दे उन्होंने सत्कार नाल हाथी ते बहा के लियांदा उन्होंने फिर गुरु हरगोबिंद साहब दे दो पौड़ियां इतिहास विच मिलदियां एक तो मैनू जवानी याद आ ਦੀ ਦੋ ਤਲਵਾਰੀ ਬੱਧੀਆਂ ਇੱਕ ਮੀਰੀ ਦੀ ਇੱਕ ਪੀਰ ਦੀ ਇੱਕ ਅਜ਼ਮਤ ਦੀ ਇੱਕ ਆਨ ਦੀ ਇੱਕ ਰਾਖੀ ਕਰੇ ਵਜ਼ੀਰ ਦੀ ਹਿੰਮਤ ਬਾਹਾਂ ਕੋਟਗੜ੍ਹ ਬਲਵਾਜਾ ਦਰਵਾਜ਼ਾ ਬਲਖ ਬਖੀਰ ਜੀ ਨਾਲ ਸਿਪਾਹੀ ਨੀਲ ਨਾਲ ਮਾਰੇ ਦੁਸ਼ਟਾਂ ਕਰੇ ਤਗੀਰ ਜੀ ਪੱਗ ਤੇਰੀ ਕੀ ਜਹਾਂਗੀਰ ਦੀ ਵੀ ਗੁਰੂ ਸਾਹਿਬ ਦਾ ਲਿਬਾਸ ਸਿਰ ਤੇ ਦਸਤਾਰ ਇਹੋ ਜਿਹੀ ਸੀ ਉਹਦਾ ਸਮੇਂ ਦਾ ਸ਼ਹਿਨਸ਼ਾਹ ਜਹਾਂਗੀਰ ਵੀ ਮੁਕਾਬਲਾ ਨਹੀਂ ਸੀ ਕਰ ਸਕਦਾ ਸੋ ਉਦੋਂ ਤੋਂ ਇਹ ਰਿਵਾਜ ਆ ਵੀ ਅਕਾਲ ਤਖ਼ਤ ਸਾਹਿਬ ਇਉਂ ਕਿ ਆਪਾਂ ਮਿਸਾਲ ਦੇਣ ਦੀ ਸਮਝਦੇ ਹਾਂ ਐਗਜੈਕਟ ਸੇਮ ਥਿੰਗ ਨਹੀਂ ਹੁੰਦੀ ਵੀ ਸਿੱਖ ਪੰਥ ਦੀਆਂ ਤਿੰਨ ਵਿਅਕਤੀ ਬਹੁ ਪੱਖੀ ਬਹੁਤ ਸਾਰੇ ਵਿੰਗ ਨੇ ਸੋ ਬਹੁਤ ਸਾਰੇ ਤਰੀਕੇ ਟਕਸਾਲਾਂ ਜਥੇਬੰਦੀਆਂ ਵੱਖ ਵੱਖ ਘਰ ਕੋਈ ਵਿੱਦਿਆ ਪੜ੍ਹਾਉਣ ਦੀ ਆ ਕੋਈ ਸ਼ਸਤਰ ਵਿੱਦਿਆ ਸਿਖਾਉਣ ਦੀ ਆ ਕੋਈ ਕਿਸੇ ਤਰ੍ਹਾਂ ਤੋ ਇਸ ਤਰ੍ਹਾਂ ਮੁਖੀ ਤੌਰ ਤੇ ਤਿੰਨ ਸਿੱਖ ਪੰਥ ਦੀਆਂ ਇੱਕ ਜਥੇਬੰਦੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿੱਖ ਧਾਰਮਿਕ ਸਥਾਨਾਂ ਸਿੱਖ ਵਸੀਲਿਆਂ ਦਾ ਪ੍ਰਬੰਧ ਕਰਨਾ ਤੇ ਪ੍ਰਬੰਧ ਜਿਨ੍ਹਾਂ ਦੇ ਪਾਸ ਸੀ ਉਹਨਾਂ ਤੋਂ ਵਾਪਸ ਲੈਣ ਲਈ ਸ਼੍ਰੋਮਣੀ ਅਕਾਲੀ ਦਲ ਦੀ ਸਿਰਜਣਾ ਕੀਤੀ ਸੀ ਗਈ ਸੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਹਜ਼ੂਰੀ ਦੇ ਅੰਦਰ 14 ਦਸੰਬਰ 1920 ਵਾਲੇ ਦਿਨ ਸਭ ਤੋਂ ਪਹਿਲੇ ਪ੍ਰਧਾਨ ਇਸਦੇ ਸਰ ਝਬਾਲ ਪਿੰਡ ਦੇ ਸਰ ਸਰਮੁਖ ਸਿੰਘ ਜੀ ਬਣੇ ਸਨ ਉਹ ਤੋਂ ਕਰਦੇ ਕਰਦੇ ਅੱਜ ਫਿਰ ਹਾਲਾਤ ਦੇ ਅਨੁਸਾਰ ਇਹ ਸ਼੍ਰੋਮਣੀ ਅਕਾਲੀ ਦਲ ਨੂੰ ਸਿਆਸੀ ਤੌਰ 'ਤੇ ਇਲੈਕਸ਼ਨਾਂ ਲੜਨੀਆਂ ਸਰਕਾਰਾਂ ਬਣਾਉਣੀਆਂ ਢਾਉਣੀਆਂ ਤੱਕ ਅਤੇ ਹਰ ਥਾਂ ਪੰਥ ਦੀ ਅਗਵਾਈ ਕਰਨੀ ਇਹ ਇੱਕ ਜੁਝਾਰੂ ਅਤੇ ਸਿਆਸਤ ਵਿੱਚ ਹਿੱਸਾ ਲੈਣ ਵਾਲਾ ਜਥਾ ਸਿੱਖ ਪੰਥ ਦਾ ਮੰਨਿਆ ਚਲੇ ਆ ਰਿਹਾ। ਤੇ ਤੀਜਾ ਜਿਵੇਂ ਵੇਖ ਲਓ ਵੀ ਸੁਪਰੀਮ ਕੋਰਟ ਆ, ਇਸ ਤਰ੍ਹਾਂ ਇੱਕ ਧਾਰਮਿਕ ਅਦਾਲਤ ਸਰਵਉੱਚ ਅਦਾਲਤ ਜਿਹੜੀ ਹੈ ਪੰਥ ਦੀ, ਉਹ ਸ੍ਰੀ ਅਕਾਲ ਤਖ਼ਤ ਸਾਹਿਬ ਆ। ਤੇ ਇਹ ਚੱਲੀ ਆ ਰਹੀ ਐਕਸੈਪਸ਼ਨ ਆਰ ਐਵਰੀਵੇਅਰ, ਪਰ ਕਿਉਂਕਿ ਮੈਂ ਜਦੋਂ ਗੱਲ ਕਰਦਾ ਹੁੰਦਾ ਹਾਂ ਨਾ, ਉਹ ਅੱਧੀ ਸਦੀ ਪਹਿਲਾਂ ਦੀ ਪੁਰਾਣੀ ਗੱਲ ਹੁੰਦੀ, 50-60 ਸਾਲ ਦੀਆਂ। ਅੱਜ ਬਹੁਤ ਕੁਝ ਸਰਕਾਰਾਂ ਬਣੀਆਂ, 10 ਸਾਲ ਤੱਕ ਅਕਾਲੀਆਂ ਦਾ ਰਾਜ ਵੀ ਰਿਹਾ, ਪਾਣੀ ਪੁਲਾਂ ਦੇ ਹੇਠੋਂ ਬਹੁਤ ਸਾਰਾ ਲੰਘ ਗਿਆ। ਜ਼ਰੂਰੀ ਨਹੀਂ ਮੇਰੀ ਜਿਹੜੀ ਜਾਣਕਾਰੀ ਆ ਉਹ ਬਿਲਕੁਲ ਤਾਜ਼ਾ ਹੋਵੇ, ਜਾਈਦਾ ਹੈ ਗਿਣਤੀ ਮਿਣਤੀ ਦੇ ਦਿਨ ਕਈ ਹੋਰ ਕੰਮ ਕਾਰ ਹੁੰਦੇ ਉਹਨਾਂ 'ਚ, ਕੋਈ ਕੰਨੀ ਗੱਲ ਪੈ ਜਾਂਦੀ ਆ ਅਤੇ ਉਹ ਅੰਗਲੀ ਸੰਗਲੀ ਨਾਲ ਜੁੜ ਜਾਂਦੀ ਆ। ਸੋ ਇਹ ਤਿੰਨ ਜਿਹੜੀਆਂ ਆ ਮੁਖੀ ਖਾਲਸਾ ਪੰਥ ਦੀਆਂ ਇਹ ਜਥੇਬੰਦੀਆਂ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਅਕਾਲੀ ਦਲ।
ਸ਼੍ਰੋਮਣੀ ਅਕਾਲੀ ਦਲ ਵੀ ਕਿੰਨੇ ਫਾੜ ਹੋ ਗਿਆ, ਇਹ ਅਕਾਲੀ ਦਲ ਬਾਦਲ ਹੈ, ਠੀਕ ਹੈ, ਜਿਹੜਾ ਕਿ ਅਖੀਰ ਨੂੰ ਕੀ ਹੋਇਆ ਇੱਕ ਫੈਮਿਲੀ ਅਕਾਲੀ ਦਲ ਬਣ ਗਿਆ ਪਰਿਵਾਰਕ, ਤੇ ਉਸ ਅਕਾਲੀ ਦਲ ਦੇ ਜਿਹੜੇ ਮੁਖੀ ਰਹੇ ਨੇ ਉਸ ਵੇਲੇ ਵੱਡੇ ਬਾਦਲ ਸਾਹਿਬ, ਤੇ ਹੁਣ ਉਦੋਂ ਦੇ ਡਿਪਟੀ ਚੀਫ ਮਿਨਿਸਟਰ ਉਹਨਾਂ ਦੇ ਫਰਜੰਦ ਬੇਟੇ ਸੁਖਬੀਰ ਬਾਦਲ, ਬੜੀ ਡਿਮਾਂਡ ਹੋ ਰਹੀ ਸੀ ਸਫਾਂ ਦੇ ਵਿੱਚ, ਸਾਰੇ ਸਿੱਖ ਸਫਾਂ ਦੇ ਵਿੱਚ ਅਸੀਂ ਸਾਰੇ ਚਾਹੁੰਦੇ ਸੀ ਵੀ ਉਹਨਾਂ ਨੂੰ ਜਵਾਬਦੇਹੀ ਵਾਸਤੇ ਸੱਦਿਆ ਜਾਵੇ, ਕਿਤੇ ਨਾ ਕਿਤੇ ਤਾਂ ਉਹਨਾਂ ਨੂੰ ਬਿਠਾਲਿਆ ਜਾਵੇ ਨਾ, ਪੁੱਛਿਆ ਜਾਵੇ ਵੀ ਜੋ ਕੁਛ ਨੁਕਸਾਨ ਹੋਇਆ ਉਸ ਵੇਲੇ, ਦੇਖੋ ਨਾਨਕਸ਼ਾਹੀ ਕੈਲੰਡਰ ਸਾਰਾ ਤਹਿਸ ਨਹਿਸ ਕਰਵਾ ਦਿੱਤਾ, ਬੜਾ ਵਧੀਆ ਆਪਣਾ ਇੱਕ ਵੱਖਰਾ ਨਵੇਕਲਾ ਸਟੇਬਲ ਪ੍ਰਮਾਣ ਸ਼ੁਦਾ ਯੂਨੀਵਰਸਿਟੀਆਂ ਦਾ ਸਾਰਾ ਉਹ ਇਸਟੈਬਲਿਸ਼ ਕੀਤਾ ਹੋਇਆ, ਉਹ ਸਾਰਾ ਹੀ ਖੁਦੇੜ ਦਿੱਤਾ ਹੈ ਨਾ, ਤੇ RSS ਦੇ ਪਿੱਛੇ ਲੱਗ ਕੇ ਜਾਂ ਹੋਰ ਜਥੇਬੰਦੀਆਂ ਦੇ ਪਿੱਛੇ ਲੱਗ ਕੇ, ਹੋਰ ਕਿੰਨੇ ਸਿਧਾਂਤਕ ਜਿਹੜੇ ਗਲਤ ਫੈਸਲੇ ਲਏ ਗਏ ਜਿਹਦੇ ਵਿੱਚ ਡੇਰਾ ਸੱਚਾ ਸੌਦਾ ਨੂੰ ਵੈਸੇ ਹੀ ਮਾਫੀਆਂ ਦੇ ਦਿੱਤੀਆਂ ਗਈਆਂ, ਫਿਲਮਾਂ 'ਚ ਪੈਸੇ ਲਾ ਦਿੱਤੇ ਜੀ, ਉੱਥੇ ਹੋਟਲ ਲੈ ਲਿਆ ਜੀ ਫਲਾਨੇ ਨੇ, ਹੈ ਨਾ, ਉਹਨੂੰ ਦਵਾ ਦਿੱਤਾ। ਸੋ ਇਹ ਜਿਹੜੀਆਂ ਬਜਰ ਕਰੈਤਾਂ ਬਜਰ ਗਲਤੀਆਂ ਕੀਤੀਆਂ ਨੇ, ਸਾਰਿਆਂ ਦੇ ਦਿਲਾਂ ਵਿੱਚ ਸੀ ਵੀ ਇਹਨਾਂ ਦੀ ਜਵਾਬਦੇਹੀ ਲਈ ਜਾਵੇ, ਇਹਨਾਂ ਤੋਂ ਪੁੱਛਿਆ ਜਾਵੇ। ਤੇ ਪਰ ਹੁਣ ਗੱਲ ਇਹ ਹੈ ਕਿ ਜਦੋਂ ਰਾਜ ਸੀ, ਤਾਕਤ ਸੀ, ਉਦੋਂ ਕੌਣ ਪੇਸ਼ ਹੁੰਦਾ ਹੈ, ਠੀਕ ਹੈ। ਹੁਣ ਸਿਮਟ ਕੇ ਬਾਦਲ ਇੱਕ ਸੀਟ 'ਤੇ ਰਹਿ ਗਏ ਨੇ, ਹੈ ਨਾ, ਹੁਣ ਵੀ ਕੋਈ ਆਸ ਨਹੀਂ ਮੋਹਰਿਓ। ਅਤੇ ਤੁਹਾਨੂੰ ਨਹੀਂ ਲੱਗਦਾ ਕਿ ਇਹ ਜਿਹੜਾ ਹੁਣ ਪੇਸ਼ ਹੋਣਾ, ਮੰਨ ਜਾਣਾ ਪੇਸ਼ ਹੋਣ ਦੇ ਲਈ, ਇਹ ਇੱਕ ਬਹੁਤ ਵੱਡੀ ਗੱਲ ਹੈ ਵੀ ਇਹ ਪਾਵਰ ਦਾ ਬਹੁਤ ਜ਼ਿਆਦਾ ਘੱਟ ਜਾਣਾ ਇਹ ਇੱਕ ਕਾਰਨ ਹੈ।
ਹਾਂ, ਸਿਆਸੀ ਤਾਕਤ ਰਾਜ ਭਾਗ ਬਣਾਉਣ ਦੇ ਵਿੱਚ ਤੇ ਲੋਕਾਂ ਨੇ ਮਤਲਬ ਵੀ ਨਹੀਂ ਸਾਥ ਦਿੱਤਾ ਅਕਾਲੀ ਦਲ ਦਾ, ਤੇ ਉਤਰਾਅ ਚੜ੍ਹਾ ਆਉਂਦੇ ਜਾਂਦੇ ਰਹਿੰਦੇ ਨੇ। ਅਕਾਲੀ ਦਲ ਦੇ ਵਿੱਚ ਫੁੱਟ ਕੋਈ ਨਵੀਂ ਨਹੀਂ ਪਈ, ਪਹਿਲਾਂ ਵੀ ਮਤਵਾਜ਼ੀ ਅਕਾਲੀ ਦਲ ਬਾਬਾ ਖੜਕ ਸਿੰਘ ਜਦੋਂ ਪ੍ਰਧਾਨ ਨਹੀਂ ਰਿਹਾ ਤੇ ਉਹਨੇ ਵੀ ਸੈਂਟਰਲ ਅਕਾਲੀ ਦਲ ਬਣਾਇਆ ਸੀ, ਖਾਲਸਾ ਦਲ ਬਣਦੇ ਰਹੇ ਆ, ਕਈ ਸਾਧ ਸੰਗਤ ਬੋਰਡ ਬਣ ਗਿਆ, ਉਹ ਸਾਰੇ ਕਾਂਗਰਸ ਸਰਕਾਰ ਪੱਖੀ ਹੋ ਜਾਂਦੇ ਸੀਗੇ ਤੇ ਸਿੱਖ ਜਨਤਾ ਜਿਹੜੀ ਸੀ ਉਹਨੂੰ ਨਕਾਰ ਦਿੰਦੀ ਸੀ। ਤੇ ਅੱਜ ਵੇਖੋ, ਅੱਜ ਵੀ ਕਿੰਨੇ ਦਿਨ, ਤੁਸੀਂ ਇੱਕ ਵਾਰੀ ਮੈਨੂੰ ਸੁਣਾਇਆ ਸੀ ਨਾ ਚੁਟਕਲਾ ਵੀ ਕੋਈ ਅਕਾਲੀ ਲਿਬਾਸ ਵਾਲਾ ਬੰਦਾ ਦਫ਼ਤਰ ਵਿੱਚ ਗਿਆ ਅਕਾਲੀ ਦਲ ਨੂੰ ਆਪਣਾ ਰਜਿਸਟਰ ਕਰਾਉਣ ਲਈ, ਤੇ ਉਹ ਅੱਗੋਂ ਕਲਰਕ ਰਜਿਸਟਰ ਵਾਲਾ ਜਿਹੜਾ ਸੀ ਉਹ ਕਹਿੰਦਾ ਵੀ ਭਾਈ A to Z ਅਕਾਲੀ ਦਲ ਤਾਂ ਬਣ ਗਏ ਆ, ਹੁਣ ਤੇਰਾ ਅਕਾਲੀ ਦਲ ਜਿਹੜਾ A1 ਦੇ ਨਾਂ ਤੇ ਆਪਾਂ ਰਜਿਸਟਰ ਕਰ ਸਕਦੇ ਹਾਂ। ਸਾਨੂੰ ਤੇ ਇਸ ਵੇਲੇ ਗਿਣਤੀ ਦਾ ਵੀ ਨਹੀਂ ਪਤਾ ਵੀ ਅਕਾਲੀ ਦਲ ਦੇ ਫੱਟੇ ਕਿੰਨੇ ਕੁ ਲੋਕੀ ਲਾਈ ਫਿਰਦੇ ਆ, ਪਰ ਸਿੱਖ ਪੰਥ ਨੇ ਉਸੇ ਅਕਾਲੀ ਦਲ ਨੂੰ ਮੁਖੀ ਸ਼੍ਰੋਮਣੀ ਅਕਾਲੀ ਦਲ ਮੰਨਿਆ ਜਿਹਨਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਪਰ ਕੰਟਰੋਲ ਰਿਹਾ ਵਾ, ਤੇ ਆਪਣਾ ਉਹਨਾਂ ਨੂੰ ਦੀ ਜਿਹੜੀ ਆ ਪ੍ਰਵਾਨਗੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਿਲਦੀ ਰਹੀ ਹੈ। ਇਹ ਇਤਿਹਾਸ ਦੇ ਵਿੱਚ ਵਾਕਿਆ ਚੱਲਿਆ ਆ ਰਿਹਾ
ਜੀ। ਮੈਂ ਆਪਣੀ ਇੱਕ ਟਿੱਪਣੀ ਦੇਣਾ ਚਾਹੁੰਦਾ ਇਸ ਉੱਤੇ, ਹੁਣ ਗੱਲ ਚੱਲੀ ਆ ਤੇ ਬਹੁਤ ਵਧੀਆ ਤੁਸੀਂ ਕਿਹਾ ਵੀ ਜਿਹੜੇ ਅਕਾਲੀ ਦਲ ਤਾਂ ਬਹੁਤ ਬਣੇ ਨੇ, ਜਿਨ੍ਹਾਂ ਦਾ ਮਤਲਬ ਸ਼੍ਰੋਮਣੀ ਕਮੇਟੀ ਦੇ ਉੱਤੇ ਜ਼ਿਆਦਾ ਪ੍ਰਭਾਵ ਹੈ ਉਸ ਨੂੰ ਮੰਨਦੇ ਨੇ, ਇਹ ਵੈਸੇ ਗੱਲ ਵੀ ਸਹੀ ਹੈ ਕਿਉਂਕਿ ਗਰਾਊਂਡ ਲੈਵਲ ਦੇ ਉੱਤੇ ਹਰੇਕ ਹਲਕੇ ਦੇ ਵਿੱਚੋਂ SGPC ਦੇ ਮੈਂਬਰ ਚੁਣੇ ਜਾਂਦੇ ਨੇ। ਸੋ ਜੇ ਅਗਰ ਮੈਜੋਰਟੀ ਬਾਦਲ ਦਲ ਦੀ ਹੈ ਤਾਂ ਇਹਦਾ ਮਤਲਬ ਗਰਾਊਂਡ ਲੈਵਲ 'ਤੇ ਜਿਹੜੇ ਸਿੱਖ ਨੇ ਉਹਨਾਂ ਨੂੰ ਸਪੋਰਟ ਕਰ ਰਹੇ ਨੇ। ਪਰ ਸਿੱਖਾਂ ਦੀ ਗੱਲ ਮੈਂ ਇਹ ਦੇਖੀ ਆ ਕਿ ਸਿੱਖ SGPC ਦੇ ਲੈਵਲ 'ਤੇ ਤਾਂ ਕਰਦੇ ਨੇ ਪੰਥ ਨੂੰ ਸਪੋਰਟ, ਪਰ ਜਦੋਂ ਉਹ ਪੋਲੀਟੀਕਲ ਲੈਵਲ, ਸਟੇਟ ਲੈਵਲ ਜਾਂ ਫੈਡਰਲ ਲੈਵਲ 'ਤੇ ਆਉਂਦੇ ਨੇ ਹੁਣ ਉੱਥੇ ਸਪੋਰਟ ਨਹੀਂ ਕਰਦੇ, ਕਿਉਂਕਿ ਉੱਥੇ ਫੇਲ ਹੁੰਦੇ ਦਿਖਾਈ ਦਿੱਤੇ ਨੇ, ਮਤਲਬ ਜਿਹੜਾ ਫੇਲੀਅਰ ਸੀ ਬਾਦਲ ਸਾਹਿਬ ਦੀ ਲਾਸਟ ਟਰਮ ਦਾ, ਜਿਹਦੇ ਵਿੱਚ ਸਾਰਾ ਕੁਛ ਹੋਇਆ ਸਿਧਾਂਤਕ ਮਸਲਿਆਂ 'ਤੇ ਉਹ ਕੰਮ ਨਹੀਂ ਕਰ ਸਕੇ, ਅਕਾਲ ਤਖ਼ਤ ਸਾਹਿਬ ਨਾਲ ਇੱਕਜੁੱਟ ਨਹੀਂ ਹੋ ਸਕੇ, ਖਾਸ ਕਰਕੇ ਜਿਹੜੇ ਅਕਾਲ ਤਖ਼ਤ ਸਾਹਿਬ 'ਤੇ ਫੈਸਲੇ ਹੋਏ ਸੀ ਉਹਨਾਂ ਨੂੰ ਉਹਨਾਂ ਨੇ ਪਲਟਿਆ ਆਪਣਾ ਪ੍ਰਭਾਵ ਦੇ ਕੇ, ਹੈ ਨਾ। ਸੋ ਉਹ ਉਹਦੇ ਵਿੱਚ ਕਾਫ਼ੀ ਵਿਦੇਸ਼ਾਂ ਦੇ ਵਿੱਚ ਸਿੱਖਾਂ ਨੂੰ ਰੋਸ ਰਿਹਾ ਵੀ ਵਿਦੇਸ਼ੀ ਸਿੱਖ ਦੇਖੋ ਕਿੰਨਾ ਯੋਗਦਾਨ ਪਾਉਂਦੇ ਨੇ, ਹੈ ਨਾ, ਰਿਸਰਚਾਂ ਕਰਦੇ ਨੇ। ਫਿਰ ਉਹਨੂੰ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਕੀਤਾ ਜਾਂਦਾ, ਮੀਟਿੰਗਾਂ ਹੁੰਦੀਆਂ, ਸਾਰਾ ਕੁਛ ਹੁੰਦਾ ਅਤੇ ਪਾਸ ਕੀਤਾ ਜਾਂਦਾ। ਫਿਰ ਅਕਾਲੀ ਦਲ ਦਾ ਮਤਲਬ ਜਿਹੜਾ ਚੀਫ ਮਿਨਿਸਟਰ ਹੈ ਉਹ ਕਿਸੇ ਨਾਲ ਸੌਦਾ ਕਰਕੇ ਉਹ ਸਾਰਾ ਕੁਛ ਪਲਟ ਦਿੰਦਾ ਹੈ, ਹੈ ਨਾ। ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਜੜੀ ਬੈਠੀਆਂ ਨੇ ਸਿਧਾਂਤਕ ਤੌਰ 'ਤੇ। ਅਤੇ ਉਹ ਉਹਨਾਂ ਨੂੰ ਕਿਹਾ ਵੀ ਤੁਸੀਂ ਇਹ ਰਾਜ ਕਰਨ ਦੇ ਕਾਬਲ ਨਹੀਂ ਹੈਗੇ, ਠੀਕ ਹੈ। ਗੁਰਦੁਆਰਿਆਂ ਦੇ ਪ੍ਰਬੰਧਕ ਕਮੇਟੀ ਦੇ ਵਿੱਚ ਵਧੇ ਪ੍ਰਬੰਧ ਚੱਲ ਰਹੇ ਨੇ, ਲੰਗਰਾਂ ਦੇ ਸਭ ਕੁਛ ਵਧੀਆ, ਗੁਰਦੁਆਰਿਆਂ ਦੀ ਚੱਲ ਰਹੀ ਸਾਂਭ ਸੰਭਾਲ, ਉੱਥੇ ਉਹ ਸਿੱਖ ਜਿਹੜੇ ਜ਼ਰੂਰ ਕੌਨਫੀਡੈਂਸ ਦਿਖਾਉਂਦੇ ਨੇ। ਪਰ ਹੁਣ ਅਸੀਂ ਵਾਪਸ ਆਈਏ ਕਿ ਤੁਸੀਂ ਉਹ ਸੁਣਿਆ ਬਿਆਨ ਗਲਿਆਰੇ ਵਾਲਾ ਜਿਹੜਾ, ਜਿਹਦੇ ਵਿੱਚ ਸਿੰਘ ਸਾਹਿਬਾਨ ਆਪਣਾ ਮਤਲਬ ਉਹ ਫੈਸਲਾ 2.5-3 ਮਿੰਟ ਦਾ ਵੀਡੀਓ ਹੈ, ਉਹਦੇ ਵਿੱਚ ਸਪਸ਼ਟ ਤੌਰ 'ਤੇ ਕਿਹਾ ਹੈ ਕਿ ਡਿਪਟੀ CM ਨੇ ਸੁਖਬੀਰ ਬਾਦਲ ਨੇ ਆਪਣੇ ਕਾਰਜਕਾਲ ਦੁਆਲੇ ਸਿੱਖਾਂ ਦਾ ਬਹੁਤ ਵੱਡਾ ਸਿਧਾਂਤਕ ਅਤੇ ਹੋਰ ਨੁਕਸਾਨ ਕੀਤਾ ਹੈ। ਮਤਲਬ ਇਹ ਗੱਲ ਕਹਿਣੀ ਗਲਿਆਰੇ ਤੋਂ ਬਹੁਤ, ਮਤਲਬ ਮੈਂ ਸਮਝਦਾ ਹਾਂ ਕਿ ਇੱਕ ਹਰਪ੍ਰੀਤ ਸਿੰਘ ਹੁਣੀ ਵੀ ਨਾਲ ਖੜੇ ਨੇ ਜਥੇਦਾਰ ਸਾਹਿਬ ਦੇ, ਤੁਹਾਡੀ ਕੀ ਰਾਏ ਹੈ ਇਹਦੇ ਬਾਰੇ?
ਇਹ ਪਹਿਲੀ ਤੇ ਗੱਲ ਆ ਵੀ ਉਹਦੇ ਜੋ ਉੱਥੇ ਕਿਹਾ ਗਿਆ ਵਾ ਉਹਦੇ 'ਤੇ ਮੈਂ ਕਿੰਤੂ ਪਰੰਤੂ ਕਰਨ ਦਾ ਮੇਰੇ ਕੋਈ ਅਧਿਕਾਰ ਨਹੀਂ। ਤੇ ਮੇਰੇ ਵਾਸਤੇ ਤੇ ਉਹ ਜਿਵੇਂ ਹਿੰਦੁਸਤਾਨੀਆਂ ਵਾਸਤੇ ਭਾਰਤ ਦਾ ਸੁਪਰੀਮ ਕੋਰਟ ਆ, ਮੇਰੇ ਵਾਸਤੇ ਸ੍ਰੀ ਅਕਾਲ ਤਖ਼ਤ ਸਾਹਿਬ ਇਹ ਪੰਥ ਦਾ ਸੁਪਰੀਮ ਕੋਰਟ ਆ। ਤੇ ਉਹਨਾਂ ਨੇ ਜੋ ਫੈਸਲਾ ਦਿੱਤਾ ਹੈ ਉਹਦੇ 'ਤੇ ਕੋਈ ਗਲਤ ਵਾਲੀ ਤੇ ਗੱਲ ਮੈਂ ਕਿਵੇਂ ਕਰ ਸਕਦਾ ਇਹ ਹਮਾਕਤ। ਦੂਜੀ ਉਹ ਮੈਂ ਸੁਣਿਆ ਨਹੀਂ ਗੀ ਕਿਉਂਕਿ ਮੇਰੇ ਕੋਲ ਨਹੀਂ, ਤੁਸੀਂ ਭੇਜ ਦਿਓ ਮੈਂ ਸੁਣ ਲਊਂਗਾ। ਤੇ ਬੜੀ ਕਿਉਂਕਿ ਅਕਾਲ ਤਖ਼ਤ ਸਾਹਿਬ ਤੋਂ ਗੁਰੂ ਹਰਗੋਬਿੰਦ ਸਾਹਿਬ ਤੋਂ ਲੈ ਕੇ ਹੀ ਉਸ ਤੋਂ ਬਾਅਦ ਵੀ ਇਤਿਹਾਸ ਵਿੱਚ ਜ਼ਿਕਰ ਆਉਂਦਾ ਵੀ ਭਾਈ ਮਨੀ ਸਿੰਘ ਜੀ ਜਿਹਨਾਂ ਦੇ 63 ਪੀੜ੍ਹੀਆਂ ਦੇ ਵਿੱਚ 63 ਜੀ ਜਿਹਨਾਂ ਦੇ ਸ਼ਹੀਦ ਹੋਏ, ਉਹ ਭਾਈ ਮਨੀ ਸਿੰਘ ਅਕਾਲ ਤਖ਼ਤ ਸਾਹਿਬ 'ਤੇ ਬੈਠ ਕੇ ਗੁਨਾਹਗਾਰਾਂ ਨੂੰ ਉਹਨਾਂ ਦੇ ਗੁਨਾਹ ਦੀ ਜਿਵੇਂ ਅੱਜ ਵੀ ਰਵਾਇਤ ਹੈ ਰਵਾਇਤ ਅਨੁਸਾਰ ਸਜ਼ਾ ਦਿੰਦੇ ਰਹੇ। ਫਿਰ ਸਭ ਤੋਂ ਪ੍ਰਸਿੱਧ ਜਿਹੜਾ ਅਕਾਲੀ ਫੂਲਾ ਸਿੰਘ ਵਾਲੀ ਰਣਜੀਤ ਸਿੰਘ ਦੇ ਰਾਜ ਵੇਲੇ ਦੀ ਗੱਲ ਆਉਂਦੀ ਹੈ, ਬਾਬੇ ਫੂਲਾ ਸਿੰਘ ਕੋਲ ਆਪਣਾ ਵੀ ਇੱਕ ਜਥਾ, ਆਪਣੀ ਇੱਕ ਫੌਜ ਸੀਗੀ। ਉਹ ਕੋਈ ਅਕਾਲ ਤਖ਼ਤ ਸਾਹਿਬ ਤੋਂ ਤਨਖਾਹ ਲੈਣ ਵਾਲਾ ਜਾਂ ਸਹੂਲਤਾਂ ਲੈਣ ਵਾਲਾ ਜਥੇਦਾਰ ਨਹੀਂ ਸੀ। ਉਹ ਵੱਡੀ ਮਿਸਲ ਸੀ, ਭੰਗੀ ਮਿਸਲਾਂ ਨੂੰ ਫਤਿਹ ਕਰਕੇ ਰਣਜੀਤ ਸਿੰਘ ਨੇ ਆਪਣੇ ਨਾਲ ਮਿਲਾ ਕੇ ਇੱਕ ਸਰਕਾਰੇ ਖਾਲਸਾ ਬਣਾਈ ਸੀ ਨਾ। ਤੇ ਉਹ ਭੰਗੀ ਲਾਹੌਰ ਵੀ ਭੰਗੀਆਂ ਕੋਲ ਸੀ, ਮੁਲਤਾਨ ਵੀ ਭੰਗੀਆਂ ਕੋਲ, ਆਪਣਾ ਗੁਜਰਾਤ ਵੀ ਆ ਗੁਜਰਾਂ ਵਾਲਾ ਇਹ ਵੀ ਭੰਗੀਆਂ, ਤੇ ਅੰਮ੍ਰਿਤਸਰ ਜਿਹੜਾ ਇਹ ਵੀ ਭੰਗੀਆਂ ਦੇ ਰਾਜ ਵਿੱਚ ਸੀ। ਰਣਜੀਤ ਸਿੰਘ ਨੇ ਲਾਹੌਰ 'ਤੇ ਕਬਜ਼ਾ ਕਰਕੇ ਅੰਮ੍ਰਿਤਸਰ 'ਤੇ ਫੌਜਾਂ ਭੇਜੀਆਂ, ਪਰ ਭਾਈ ਵੀ ਅਕਾਲੀ ਫੂਲਾ ਸਿੰਘ ਨੇ ਵਿੱਚ ਪੈ ਕੇ ਲੜਾਈ ਨਹੀਂ ਹੋਣ ਦਿੱਤੀ, ਸਮਝੌਤਾ ਕਰਵਾ ਦਿੱਤਾ ਵੀ ਉਹਨਾਂ ਨੂੰ ਭੰਗੀਆਂ ਨੂੰ ਜਿਹੜਾ ਤੋਂ ਰਾਜ ਖੋਇਆ ਉਹਨਾਂ ਨੂੰ ਗੁਜ਼ਾਰੇ ਲਈ ਜਗੀਰ, ਅਤੇ ਖਾਲਸਾ ਰਾਜ ਦੇ ਵਿੱਚ ਅੰਮ੍ਰਿਤਸਰ ਨੂੰ ਸ਼ਾਮਿਲ ਕੀਤਾ ਗਿਆ। ਉਹ ਇੰਨੇ ਰਸੂਖ ਵਾਲਾ ਸੀ। ਅਸੀਂ ਜਦੋਂ ਗੱਲ ਮਿਸਾਲ ਦਿੰਦੇ ਹਾਂ, ਉਹ ਭਾਈ ਆਪਣਾ ਅਕਾਲੀ ਫੂਲਾ ਸਿੰਘ ਦੀ ਮਿਸਾਲ ਦਿੰਦੇ ਹਾਂ, ਅਤੇ ਉਹਦਾ ਜਤੀ ਸਤੀ ਅਤੇ ਸਿਮਰਨ ਵਾਲਾ ਅਤੇ ਕੁਰਬਾਨੀ ਵਾਲਾ, ਅਤੇ ਸਿਰ 'ਤੇ ਜਿਵੇਂ ਕਿ ਕੋਈ ਕਹਿੰਦਾ ਫਲਾਨਾ ਸਿਰ 'ਤੇ ਖੱਫਣ ਬੰਨੀ ਫਿਰਦਾ, ਅਤੇ ਜਿੱਥੇ ਕਦੇ ਮੋਰਚਾ ਲੜਾਈ ਅੜ ਜਾਂਦੀ ਸੀ ਅਤੇ ਉਸ ਵੇਲੇ ਆਪਣਾ ਜਥਾ ਲੈ ਕੇ ਅਕਾਲੀ ਫੂਲਾ ਸਿੰਘ ਜਾ ਕੇ ਉਸ ਮੋਰਚੇ ਨੂੰ ਸਰ ਕਰਦਾ ਸੀ, ਅਤੇ ਨੁਸ਼ਹਿਰਾ ਪਾਕਿਸਤਾਨ ਦੇ ਵਿੱਚ ਜੋ ਹੈ ਉੱਥੇ ਬਣੀ ਉਸ ਸਮਾਧ ਦਰਿਆ ਲੰਡਾ ਦਰਿਆ ਦੇ ਕਿਨਾਰੇ 'ਤੇ, ਭਾਈ ਜਿੱਥੇ ਅਕਾਲੀ ਫੂਲਾ ਸਿੰਘ ਜੀ ਹਮਲਾਵਰਾਂ ਨਾਲ ਲੜਦੇ ਸ਼ਹੀਦ ਹੋ ਗਏ, ਪਰ ਜਿੱਤ ਸੀ ਉਹ ਰਣਜੀਤ ਸਿੰਘ ਨੂੰ ਦਵਾ ਗਏ। ਅਤੇ ਉਸ ਸਮੇਂ ਆਪਣੇ ਸਾਡੇ ਵਹਿੰਦੇ ਹਾਂ, ਇਹ ਫਿਰ ਜਿਹੜਾ ਵੀ ਆਪਣੇ ਵਿਅਕਤੀ ਕੋਈ ਗੁਨਾਹ ਪੰਥਕ ਕਰਦਾ ਆ ਜਾਂ ਨਿੱਜੀ ਰਹਿਤ ਮਰਿਆਦਾ ਦੇ ਵਿੱਚ, ਉਹ ਜਾ ਕੇ ਆਪਣੀ ਪਲ ਬਖਸ਼ਾਉਂਦਾ, ਅਤੇ ਜਿੰਨਾ ਸੰਸਾਰਕ ਤੌਰ 'ਤੇ ਤਾਕਤਵਰ ਬੰਦਾ ਹੁੰਦਾ ਆ ਉਨਾ ਹੀ ਉਹਦਾ ਜ਼ਿਆਦਾ ਪ੍ਰਚਾਰ ਹੋ ਜਾਂਦਾ ਆ, ਦੂਜਿਆਂ ਦਾ ਨਹੀਂ ਹੁੰਦਾ। ਅਤੇ ਮੇਰੇ ਦੇਖੋ 1960 ਦੇ ਮੋਰਚੇ ਵੇਲੇ ਕੈਰੋਂ ਦਾ ਰਾਜ ਸੀ, ਪਿੱਛੇ ਥਾਪੜਾ ਸੀ ਆਪਣਾ ਨਹਿਰੂ ਦਾ, ਅਤੇ ਇਹਨੇ 5,29,000 ਆਪਣਾ ਕੀ ਉਹਨੂੰ ਕਹਿੰਦੇ ਨੇ 57,129 ਬੀਬੀਆਂ ਮਾਈ ਭਾਈ ਜੇਲ੍ਹਾਂ ਵਿੱਚ ਗਏ, ਬਠਿੰਡਾ ਜੇਲ੍ਹ ਵਿੱਚ ਗੋਲੀ ਚਲਾ ਕੇ ਉਹਨੇ ਕਈ ਸ਼ਹੀਦ ਕਰ ਦਿੱਤੇ ਕੈਰੋਂ ਨੇ। ਅਤੇ ਫਿਰ ਇਹ ਸੰਤ ਫਤਿਹ ਸਿੰਘ ਨੇ ਆਪਣਾ ਮਰਮਰਤ ਰੱਖ ਦਿੱਤਾ ਅਤੇ ਉਹਦੇ ਵਿੱਚ ਪੈ ਕੇ ਉਹਨਾਂ ਦੀ ਸਿਆਰ ਸਿਆਰ ਸਮਝੇ ਕਰ ਕੁਰ ਕੇ ਅਤੇ ਬਰਸ ਜਿਹੜਾ ਸੀ ਖੁਲਾ ਦਿੱਤਾ ਅਤੇ ਬਾਕੀ ਭਾਵ ਉਹਦੇ ਰਹਿ ਗਏ ਢਾਕ ਕੇ ਤੀਨ ਪਾਤ ਅਤੇ ਤੁਹਾਡਾ ਸਾਹਿਬ ਭਲਾ ਕਰੇ। ਉਸ ਤੋਂ ਬਾਅਦ ਮਾਸਟਰ ਤਾਰਾ ਸਿੰਘ ਨੇ ਵਰਤ ਰੱਖਿਆ, ਉਹ ਵੀ ਕਮਿਸ਼ਨ ਬਣਾਉਣ ਦੇ ਕੱਲ ਕੇ ਗੋਂਗੜੂਆਂ ਤੋਂ ਮਿੱਟੀ ਸਰਕਾਰ ਨੇ ਝਾੜ ਕੇ ਕਰਤੀ। ਫਿਰ ਜਹੇਦਾਰ ਜੀਵਨ ਸਿੰਘ ਉਮਰਾਂ ਨੰਗਲ ਜੋ ਅਕਾਲੀ ਲੀਡਰ ਸੀ ਅਕਾਲੀਆਂ ਦੇ ਵਿੱਚੋਂ ਇੱਕ, ਉਹਨੇ ਫਿਰ ਵਰਤ ਰੱਖਿਆ ਵੀ ਅਕਾਲ ਤਖ਼ਤ ਦੇ ਪੇਸ਼ ਕਰਾਉਣਾ ਹੈ ਮਾਸਟਰ ਤਾਰਾ ਸਿੰਘ ਨੂੰ, ਇਹਨੇ ਗਲਤੀ ਕੀਤੀ ਹੈ, ਇਹਨੇ ਅਰਦਾਸ ਕਰਕੇ ਵਰਤ ਰੱਖਿਆ ਅਤੇ ਪੰਜਾਬੀ ਸੂਬਾ ਬਣਨ ਤੋਂ ਪਹਿਲਾਂ ਇਹਨੇ ਵਰਤ ਤੋੜ ਦਿੱਤਾ। ਸੋ ਇਸ ਮਜਬੂਰੀ ਵਿੱਚ ਫਿਰ ਅਕਾਲ ਤਖ਼ਤ ਤੇ ਪੇਸ਼ ਹੋਏ, ਜਿਹਦੇ ਵਿੱਚ ਮਾਸਟਰ ਤਾਰਾ ਸਿੰਘ ਵੀ ਪੇਸ਼ ਹੋਇਆ ਔਰ ਸੰਤ ਫਤਿਹ ਸਿੰਘ ਤੋਂ ਲੈ ਕੇ ਸਾਰੀ ਦੀ ਸਾਰੀ ਵਰਕਿੰਗ ਕਮੇਟੀ ਜਿਨ੍ਹਾਂ ਨੇ ਮਤਾ ਪਾਸ ਕਰਕੇ ਅਤੇ ਮਾਸਟਰ ਤਾਰਾ ਸਿੰਘ ਨੂੰ ਵਰਤ ਛੱਡਣ ਦਾ ਹੁਕਮ ਦਿੱਤਾ ਸੀ, ਸਾਰਿਆਂ ਨੂੰ ਸਜ਼ਾ ਲਗਾਈ ਗਈ ਅਕਾਲ ਤਖ਼ਤ ਸਾਹਿਬ ਤੋਂ, ਸਾਰਿਆਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ, ਉਹਨਾਂ ਨੇ ਸਜ਼ਾ ਭੁਗਤੀ। ਪਰ ਉਸ ਵੇਲੇ 40 ਸਾਲ ਲੀਡਰ ਰਹਿਣ ਤੋਂ ਬਾਅਦ ਕਈ ਹੋਈਆਂ ਗਲਤੀਆਂ ਕਰਕੇ ਉਹ ਤਨਖਾਹ ਲਵਾਉਣ ਤੋਂ ਬਾਅਦ ਵੀ ਜਿਹੜਾ ਸੀ ਸਿੱਖ ਪੰਥ ਨੇ ਮਾਸਟਰ ਤਾਰਾ ਸਿੰਘ ਨੂੰ ਆਪਣਾ ਆਗੂ ਮੰਨਣ ਤੋਂ ਇਨਕਾਰ ਕਰ ਦਿੱਤਾ, ਉਹਦੇ ਥਾਂ ਸੰਤ ਫਤਿਹ ਸਿੰਘ ਨੂੰ ਆਪਣਾ ਆਗੂ ਮੰਨ ਲਿਆ ਅਤੇ ਉਹ ਸੰਤ ਫਤਿਹ ਸਿੰਘ ਵੀ ਦੋਸ਼ੀ ਕਰਾਰ ਦਿੱਤਾ ਗਿਆ ਸੀ, ਮਾਸਟਰ ਤਾਰਾ ਸਿੰਘ ਵੀ ਦੋਸ਼ੀ ਕਰਾਰ ਦਿੱਤਾ ਗਿਆ ਸੀ। ਪਰ ਜਿਹੜੀ ਫਿਰ ਪ੍ਰੈਕਟੀਕਲੀ ਲੀਡਰਸ਼ਿਪ ਦੀ ਸਜ਼ਾ ਸੀ ਉਹ ਸਿੱਖ ਪੰਥ ਨੇ ਮਾਸਟਰ ਤਾਰਾ ਸਿੰਘ ਨੂੰ ਦਿੱਤੀ, ਉਹ ਲੀਡਰ ਸਿੱਖ ਕੌਮ ਦੇ ਨਹੀਂ ਰਹੇ। ਉਸ ਤੋਂ ਬਾਅਦ ਕਈ ਆਪਣਾ ਆਏ ਬਰਨਾਲਾ ਸਾਹਿਬ, ਉਹਨੂੰ ਰੋਕਿਆ ਸੀ ਵੀ ਤੂੰ ਅਕਾਲ ਤਖ਼ਤ ਤੇ ਨਹੀਂ ਜਾਣਾ, ਪਰ ਅੰਦਰੋਂ ਆਵਾਜ਼ ਉਹਨੂੰ ਇਉਂ ਆਈ ਪਈ ਵੀ ਉਹਨੂੰ ਮਜਬੂਰ ਹੋ ਕੇ ਆਪ ਅੰਤਰ ਆਤਮੇ ਨਾਲ ਅਕਾਲ ਤਖ਼ਤ ਸਾਹਿਬ ਤੇ ਜਾਣ ਲਈ ਉਹ ਤਿਆਰ ਹੋ ਗਿਆ। ਤੇ ਇੱਥੋਂ ਤੱਕ ਕਿ ਉਸ ਵੇਲੇ ਹੋਮ ਮਿਨਿਸਟਰ ਸੀ ਗਿਆਨੀ ਜੈਲ ਸਿੰਘ, ਉਹਦਾ ਵੀ ਸੁਨੇਹਾ ਆਇਆ ਆਪਣਾ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੇ, ਉਹ ਮੈਂ ਰੇਡੀਓ ਤੇ ਬੋਲ ਰਿਹਾ ਜੀ, ਆਪਣਾ ਪਈ ਬੀਬੀ ਨਾਰਾਜ਼ ਹੋਊਗੀ ਤੂੰ ਨਾ, ਉਹ ਕਹਿੰਦਾ ਨਹੀਂ ਮੈਂ ਜਾਣਾ ਅਕਾਲ ਤਖ਼ਤ ਸਾਹਿਬ ਤੇ। ਉਹ ਗਿਆ, ਉਹਨੇ ਜਾ ਕੇ ਆਪਣਾ ਮੁਆਫ਼ੀ ਮੰਗੀ ਗਲਤੀ ਦੀ ਜੋ ਵੀ ਸੀ ਅਤੇ ਉਹਨੂੰ ਫਿਰ ਤਨਖਾਹ ਲਗਾਈ ਗਈ। ਅਤੇ ਕਈ ਸਿਆਣੇ ਕਹਿੰਦੇ ਆ ਨੀਤੀ ਵਾਂ ਅੰਦਰੋਂ ਦੀ ਗੱਲ ਜਾਣਨ ਵਾਲੇ ਵੀ ਉਹਦਾ ਕਤਲ ਵੀ ਇਸੇ ਕਾਰ ਦੇ ਵਿੱਚ ਗੁਪਤ ਤੌਰ 'ਤੇ ਹੋਇਆ ਕਿ ਉਹਨੇ ਅਕਾਲ ਤਖ਼ਤ ਸਾਹਿਬ 'ਤੇ ਜਾ ਕੇ ਕਿਉਂ ਪੇਸ਼ ਹੋ ਗਿਆ। ਜੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ, ਹਰਮਿੰਦਰ ਸਿੰਘ ਸੰਧੂ ਦੇ ਵੀ, ਸੰਧੂ ਦੇ ਵੀ ਪਿੱਛੇ ਹੁਣ ਨਵੀਂ ਗੱਲ ਨਿਕਲ ਰਹੀ ਹੈ ਵੀ ਉਹਨੇ ਜਿਹੜੀਆਂ ਮੁਤਬਾਦਲ ਖਾਲਸਾ ਪੰਚਾਇਤਾਂ ਬਣਾਉਣ ਲਈ ਵੀ ਸਰਕਾਰ ਨੂੰ ਨਾ ਮਿਲਵਰਤਨ ਦੇਣ ਲਈ ਪ੍ਰੋਗਰਾਮ ਬਣਾਇਆ ਸੀ, ਇਸ ਕਰਕੇ ਹੀ ਉਹਦਾ ਕਤਲ ਕੀਤਾ ਗਿਆ। ਚਿਰੋਂ ਵਿਚਾਰ ਤੁਸੀਂ ਕਿਉਂ ਕੋਈ ਬੋਲਣ ਲੱਗੇ ਸੀ?
ਹਾਂਜੀ ਹਾਂਜੀ ਹਾਂਜੀ, ਮੈਂ ਵਿੱਚ ਆਪਣੇ ਸਰੋਤਿਆਂ ਨੂੰ ਵੀ ਜੋੜਨਾ ਆ, ਉਹ ਵੀ ਪ੍ਰੋਗਰਾਮ ਸੁਣਦੇ ਨੇ ਤੇ ਆਪਾਂ ਗੱਲਬਾਤ ਜਾਰੀ ਰੱਖਣੀ ਹੈ। ਇਹ ਤੋਂ ਬਾਅਦ ਬੜਾ ਤਿੱਖੇ ਮੈਂ ਰੀਤੀ ਲਾ ਕੇ ਰੱਖੇ ਹੋਏ ਨੇ ਸਵਾਲ ਜਿਹੜੇ ਤੁਹਾਨੂੰ ਕਰਨੇ ਆ। ਹਾਂ, ਤੁਹਾਡੀ ਡਿਮਾਂਡ ਰਹਿੰਦੀ ਆ ਅਕਸਰ ਕਿ ਤਿੱਖੇ ਸਵਾਲ ਕੀਤੇ ਜਾਣ। ਤੇ ਪਾਲਾ ਬੈਂਸ ਨੇ ਨਾ ਕੁਛ ਦੇਰ ਪਹਿਲਾਂ ਸਾਨੂੰ ਸੁਨੇਹਾ ਭੇਜਿਆ ਸੀ, ਕਹਿੰਦੇ ਭਾਅ ਜੀ ਤੁਹਾਡੀ ਆਵਾਜ਼ ਨਾ ਭਾਰੀ ਭਾਰੀ ਆ ਰਹੀ, ਇੱਦਾਂ ਫੱਟ ਕੇ ਆ ਰਹੀ ਹੁੰਦੀ ਹੈ। ਤੇ ਮੈਂ ਨਾ ਫਿਰ ਉਹ ਠੀਕ ਕਰਕੇ ਫਿਰ ਉਹਨੂੰ ਮੈਸੇਜ ਪਾਇਆ, ਮੈਂ ਕਿਹਾ ਹੁਣ ਦੱਸੋ ਕਿੱਦਾਂ। ਤੇ ਉਹ ਕਹਿੰਦੇ ਹੁਣ ਜਿੱਦਾਂ ਦੀ ਮਰਜ਼ੀ ਹੋਵੇ, ਹੁਣ ਕਿਹੜੇ ਤਾਏ ਨੇ ਤੁਹਾਨੂੰ ਬੋਲਣ ਦੇਣਾ, ਹੁਣ ਕੋਈ ਫਰਕ ਨਹੀਂ ਪੈ।
ਦੇਖੋ ਮੈਂ ਕਿੰਨਾ ਤੁਸੀਂ ਅਕਾਲੀ ਦਲ ਦੇ ਖਿਲਾਫ ਕਿੰਨਾ ਬੰਨ ਨੂੰ ਬੰਨਿਆ ਵੀ ਹੈਰਾਨੀ ਵਾਲੀ ਗੱਲ ਆ ਵੀ ਉਹ ਮੀਡੀਆ ਨੇ ਢੋਲ ਵਜਾ ਦਿੱਤਾ ਮੁਆਫ਼ੀ ਦੇ ਦਿੱਤੀ ਮੁਆਫ਼ੀ ਦੇ ਦਿੱਤੀ, ਉਹ ਮੁਆਫ਼ੀ ਇਹ ਗੱਲ ਵੱਲ ਕੋਈ ਧਿਆਨ ਨਹੀਂ ਦਿੰਦਾ, ਉਹ ਮੁਆਫ਼ੀ ਨਹੀਂ ਦਿੱਤੀ,
ਮੁਆਫ਼ੀ
ਦੀ ਆਈ ਚਿੱਠੀ ਤੇ ਵਿਚਾਰ ਕਰਨ ਲਈ ਚਿੱਠੀ ਨੂੰ ਸਵੀਕਾਰ ਕੀਤਾ ਸੀ ਨਾ ਕਿ ਮੁਆਫ਼ੀ ਦੇ ਦਿੱਤੀ।
ਉਹ ਨਹੀਂ, ਉਹ ਤਾਂ ਚਲੋ ਕੂੜ ਪ੍ਰਚਾਰ ਤਾਂ ਚੱਲਦਾ। ਅਗਲਾ ਜਿਹੜਾ ਸੁਨੇਹਾ ਸਾਡੇ ਮਨਿੰਦਰਜੀਤ ਸਿੱਧੂ ਟਾਰਨੈਟ ਤੋਂ ਭੇਜ ਰਹੇ ਨੇ, ਉਹ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਤਾਇਆ ਜੀ ਤੁਹਾਡਾ ਇੱਕ ਭਤੀਜਾ ਸ਼ੈਪਟਨ ਵਾਲਾ, ਹੁਣ ਸ਼ੈਪਟਨ ਮੂਵ ਹੋ ਗਿਆ ਨਾ, ਸਰ ਮੁਹੱਬਤ ਸਿੰਘ, ਹਾਂਜੀ, ਤੇ ਉਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ, ਕਹਿੰਦੇ ਬਹੁਤ ਵਧੀਆ ਵਿਚਾਰ ਚਰਚਾ ਚੱਲ ਰਹੀ ਹੈ। ਹਾਂਜੀ ਹਜੇ ਅਸੀਂ ਅੱਗ ਤਾਂ ਕੱਢਣੀ ਹੈ, ਹਜੇ ਤੁਸੀਂ ਵੇਟ ਕਰੋ, ਹਜੇ ਤਾਂ ਹੁਣ ਮੇਨ ਤਿੱਖੇ ਸਵਾਲ ਤਾਂ ਹਜੇ ਆਉਣੇ ਆ ਸਰ ਮੁਹੱਬਤ ਜੀ।
ਰਾਤੀ ਇਹਨੇ ਨਾ ਮੇਰੀ ਨੀਂਦ ਖਰਾਬ ਕਰਤੀ, ਇਹਦੀ ਬੋਡੀ ਲੰਮੀ, ਇੱਕ ਘੰਟਾ ਪਲੱਸ ਇੰਟਰਵਿਊ ਸੀ, ਉਹ ਮੈਂ ਫਿਰ ਸੁਣਿਆ ਤੋਂ ਬਿਨਾਂ ਰਹਿ ਨਹੀਂ ਸਕਿਆ।
ਉਹ ਜੇ ਤੇ ਗਲਤ ਕਹਿੰਦੇ ਕੈਪਸ਼ਨ ਲਾ ਦਿੱਤਾ ਮਿਲੀਅਨੇਅਰ ਸਰ ਮੁਹੱਬਤ ਨਾਲ ਗੱਲ, ਉਹ ਮੈਂ ਕਿਹਾ ਇਹ ਮਿਲੀਅਨੇਅਰ ਕਿੱਥੋਂ ਹੈ, ਇਹ ਤਾਂ ਮਲਟੀ ਮਿਲੀਅਨੇਅਰ, ਇਹ ਮੈਂ ਕਿਹਾ ਇਹ ਆਹ ਤਾਂ ਝੂਠ ਬੋਲੀ ਜਾਂਦੇ, ਮਲਟੀ ਮਿਲੀਅਨੇਅਰ ਕਿੱਥੋਂ ਹੈ, ਇਹ ਤਾਂ ਮਲਟੀ 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 ਮਿਲੀਅਨੇਅਰ ਹੈ ਨਾ। ਮੈਨੂੰ ਸਮਝ ਨਹੀਂ ਆਉਂਦੀ, ਇਹੀ ਤ੍ਰਾਸਦੀ ਆ ਸਾਡੇ ਮੀਡੀਆ ਦੀ ਕਿ ਗੱਲ ਜਿਹੜੀ ਆ, ਮਤਲਬ ਉਹ ਗੱਲ ਦੀ ਹਾਈਲਾਈਟ ਨਹੀਂ ਕਰਨੀ, ਅਗਲੇ ਨੂੰ ਪਹਿਲਾਂ ਪੈਸੇ ਦਾ ਲਾਲਚ ਦੇਣਾ ਵੀ ਆਹ ਦੇਖੋ ਪੈਸੇ ਦਾ ਲਾਲਚ ਤੇ ਸੁਣੋ, ਇਹਦੀਆਂ ਗੱਲਾਂ ਸੁਣੋ ਪੈਸੇ ਦਾ ਲਾਲਚ ਦੇ ਕੇ।
ਉਹ ਵੀ ਟੀ ਆਰ ਪੀ ਵਾਸਤੇ ਇੰਨਾ ਝੂਠ, ਜੋ ਕੁਝ ਹੈਡਿੰਗ ਦੇ ਵਿੱਚ ਸਿਰਲੇਖ ਚ ਪਾਇਆ ਹੁੰਦਾ ਉਹਦੇ ਵਿੱਚ ਖਬਰ ਦੇ ਵਿੱਚ ਉਹ ਗੱਲ ਹੀ ਨਹੀਂ ਹੁੰਦੀ।
ਉਹ ਫਿਰ ਵਿਚਾਰਾ
ਵੇਖੋ ਮੋਰਚਾ ਸੀ ਨਾ ਦਿੱਲੀ, ਮਿਸਾਲ ਵਜੋਂ ਦਿੱਲੀ ਦਾ ਜਦੋਂ ਕਿਸਾਨਾਂ ਨੇ ਲਾਇਆ ਸੀ, ਆਹ ਵੇਖੋ ਸਿੰਘਾਂ ਨੇ ਦਿੱਲੀ ਦੀ ਕੁੜੀ ਨੂੰ ਕੀ ਆਖ ਦਿੱਤਾ।
ਆਹ ਦੇਖੋ ਗੋਰੀ, ਆਹ ਦੇਖੋ ਗੋਰੀ ਨੇ ਇੱਕ ਸਿੱਖ ਦੀ ਪੱਗ ਬਾਰੇ ਕਿਆ ਕਹਿ ਦਿੱਤਾ। ਮਲਟੀ ਮਿਲੀਅਨੇਅਰ ਦੀ ਗੱਲ ਨਾ ਇੱਥੇ ਗੌਰ ਨਾ ਕਰਿਓ, ਇਹ ਮੈਂ ਨੀ ਕਹੀ, ਇਹ ਉਹਨਾਂ ਨੇ ਆਪੇ ਕਹਿਤੀ ਆ, ਉੱਦਾਂ ਬਾਕੀ ਗੱਲਾਂ ਸੁਣ ਲਿਓ ਸਾਰੀਆਂ ਵਧੀਆ ਹੀ ਆ ਹਨਾ। ਤੇ
ਕਮਾਲ ਪਈ ਆ, ਇੰਨੀ ਛੋਟੀ ਉਮਰ ਦੇ ਵਿੱਚ ਇੰਨੀ ਯੋਗਤਾ
ਮੀਡੀਆ ਚ ਵੀ ਆ ਗਿਆ ਵੀ ਇੱਕ ਨੇ ਤਾਂ ਮਲਟੀ ਮਿਲੀਅਨੇਅਰ ਬਣਾਇਆ, ਹੁਣ ਹਰਮਨ ਰੇਡੀ ਵਾਲੇ ਨੇ ਮਲਟੀ 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 ਮਿਲੀਅਨੇਅਰ ਬਣਾਤਾ।
ਇਨਕਮ ਟੈਕਸ ਵਾਲੇ ਆ ਜਾਣ ਪਹਿਲਾਂ ਤੇ ਉਹਨਾਂ ਨੇ ਸਵਾਗਤੀ ਕਮੇਟੀ, ਉਹਨੇ ਕੁੱਤੇ ਰੱਖੇ ਆ ਉਹ ਸਵਾਗਤ ਕਰਨਗੇ, ਫਿਰ ਅੰਦਰ ਜਦੋਂ ਅੰਦਰ ਵੜੂਗਾ ਤੇ ਅੰਦਰ ਇੱਕ ਕਿਤਾਬਾਂ ਦਾ ਰੈਕ ਰੱਖਿਆ ਹੋਇਆ, ਉਸ ਤੋਂ ਗਾ ਪਿੱਛੇ ਜਾਓ ਤੇ ਸਵਿਮਿੰਗ ਪੂਲ ਹੈ, ਉਹਦੇ ਚ ਗੋਤੇ ਦਊਗਾ, ਉਹ ਆਪ ਤਗੜਾ ਨਾ।
ਮੈਂ ਉਹ ਇਹ ਦੇਖੋ ਤੁਸੀਂ ਇੰਨੇ ਭੇਤ ਕਾਲੇ ਦੇਈ ਜਾਂਦੇ, ਉਹਨੂੰ ਨਕਸ਼ਾ ਉਹਦੇ ਘਰ ਦਾ ਕਾਲੇ ਦੇਈ ਜਾਂਦੇ ਹੁਣ ਰੇਡੀਓ ਦੇ ਉੱਤੇ, ਉਹ ਦੇਖੋ ਇਹ ਸਾਰੀਆਂ ਨਿਸ਼ਾਨੀਆਂ ਡੌਨਗਿਰੀ ਦੀਆਂ, ਕੁੱਤੇ ਰੱਖਣਾ ਹਨਾ, ਫਿਰ ਸਵਿਮਿੰਗ ਪੂਲ, ਫਿਰ ਦੇਖੋ ਕਿਤਾਬਾਂ ਦੀ ਜਿਹੜੀ ਤੁਸੀਂ ਗੱਲ ਕੀਤੀ ਆ, ਉਹ ਕਿਤਾਬਾਂ ਪੜ੍ਹਨ ਵਾਸਤੇ, ਤੁਸੀਂ ਫਿਲਮਾਂ ਨਹੀਂ ਦੇਖੀਆਂ ਅੰਗਰੇਜ਼ੀ, ਉਹ ਕਿਤਾਬਾਂ ਜਿਹੜੇ ਜਿਹੜੇ ਮਾਫੀਆ ਲੋਕ ਹੁੰਦੇ ਨੇ, ਅਮੀਰ ਲੋਕ ਹੁੰਦੇ ਨੇ, ਉਹ ਕਿਤਾਬਾਂ ਪੜ੍ਹਨ ਨੂੰ ਥੋੜ੍ਹਾ ਰੱਖੇ ਹੁੰਦੇ, ਕਿਤਾਬਾਂ ਪੜ੍ਹ ਕੇ ਤਾਂ ਅਮੀਰ ਹੋਏ ਹੁੰਦੇ, ਉਹਨਾਂ ਨੂੰ ਰੱਖਣ ਦੀ ਕੀ ਲੋੜ ਹੈ, ਉਹ ਨਾ ਕਿਤਾਬਾਂ ਰੱਖੀਆਂ ਹੁੰਦੀਆਂ, ਉਹਨਾਂ 'ਚੋਂ ਇੱਕ ਕਿਤਾਬ ਹੁੰਦੀ ਆ, ਉਹ ਕਿਤਾਬ ਨੂੰ ਜਦੋਂ ਬਾਹਰ ਨੂੰ ਕੱਢੋ ਨਾ, ਇੱਕ ਫਿਰ ਨਾ ਖੂਫੀਆ ਡੋਰ ਖੁੱਲਦਾ, ਦਰਵਾਜ਼ਾ ਖੁੱਲਦਾ, ਉਹ ਦਰਵਾਜ਼ਾ ਖੁੱਲ੍ਹ ਕੇ ਭੋਰੇ 'ਚ ਨੂੰ ਜਾਂਦਾ, ਉੱਥੇ ਫਿਰ ਪੈਸੇ ਜਾਂ ਜੋ ਵੀ ਰੱਖਿਆ ਹੁੰਦਾ ਸਮਾਨ ਉਹ ਹੁੰਦਾ, ਉਹ ਕਿਤਾਬਾਂ ਇੱਕ ਭੁਲੇਖਾ ਪਾਉਣ ਦੇ ਰੱਖੀਆਂ ਹੁੰਦੀਆਂ ਅਮੀਰਾਂ ਨੇ, ਉਦਾਂ ਨਹੀਂ ਹੈਗੀ।
ਉਹ ਅਮੀਰਾਂ ਦੇ ਨੇ ਪਏ, ਸਾਡਾ ਭਤੀਜਾ ਜੇ ਅਮੀਰ ਨਹੀਂ ਹੋਇਆ, ਪਰ ਇਹਨਾਂ ਵਿਚਾਰਾਂ ਚ ਅਮੀਰ ਹੀ ਆ,
ਅਮੀਰ ਨਹੀਂ ਹੋਇਆ ਪਰ ਸ਼ੌਂਕ ਸਾਰੇ ਅਮੀਰਾਂ ਵਾਲੇ ਪਾਲ ਲਏ ਹਨ, ਹੁਣ ਅਮੀਰ ਛੇਤੀ ਹੋਣ ਵਾਲਾ ਹੀ ਆ ਜਿੱਦਾਂ ਅਸੀਂ ਪਾਲਿਆ ਵਾ। ਤਾਂ ਜੀ
ਮੈਂ ਉਹ ਰੈਕ ਦੇ ਥੱਲੇ ਪਿੱਛੇ ਅੱਗੇ ਸਾਰੇ ਕੋਲ ਵੇਖਿਆ, ਉਹਦੇ ਨਾਲ ਕੋਈ ਪਾਰੀ ਨਹੀਂ ਖੁੱਲਦੀ।
ਨਹੀਂ ਤੁਸੀਂ ਕਿਤਾਬ ਉਹਦੇ ਵਿੱਚ ਕਿਤਾਬ ਅੱਗੇ ਪਿੱਛੇ ਕਰਕੇ ਦੇਖੋ, ਬਾਹਰ ਨੂੰ ਕੱਢਿਓ ਤਾਂ ਇੱਕ ਨਾ ਖੁੱਲੇਗੀ ਦਰਵਾਜ਼ਾ, ਉਹ ਪੌੜੀਆਂ ਨੀਚੇ ਜਾਣਗੀਆਂ। ਉਹ ਮੈਨੂੰ ਤਾਂ ਪਤਾ ਹੈ ਘਰੇ ਚੈਪਟਨ ਆ ਕੇ ਤਾਂ ਲਿਆ ਨਾ ਇਹਨੇ, ਤੇ ਉਹ ਜਿਹੜਾ ਇਹਦਾ ਇਹਨਾਂ ਦਾ ਮਿੱਤਰ ਨੀ ਹੈਗਾ ਕਰਨਵੀਰ, ਉਹ ਇਹੀ ਕੰਮ ਕਰਦਾ, ਹੋਰ ਉਹਨੂੰ ਕੀ ਕੰਮ ਹੈ। ਹਾਂ
ਤੇ ਕਰਨਵੀਰ
ਚਲੋ ਹੱਸ ਰਹੇ ਨੇ, ਤੇ ਪਰਮਜੀਤ ਧਾਲੀਵਾਲ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਾਡੇ ਵੀ ਕਹਿੰਦੇ ਬਹੁਤ ਗਰਮੀ ਹੈ ਤੇ ਅੱਗ ਨਿਕਲ ਰਹੀ, ਅੱਜ 36 degrees ਟੈਂਪਰੇਚਰ ਜਾਣਾ ਜੀ ਬ੍ਰਿਸਬਨ ਦੇ ਵਿੱਚ,
ਤੇ ਬੱਲੇ ਬੱਲੇ ਬੱਲੇ।
ਹਾਂਜੀ ਹਾਂਜੀ, ਇੱਧਰ ਦਿਲ ਵਾਲੀਆਂ ਗੱਲਾਂ ਦੇ ਨਾਲ ਨਾ ਉਹ ਕਿਤਾਬਾਂ ਵਾਲੀ ਜਿਹੜੀ ਗੱਲ ਕੀਤੀ, ਤੇ ਰਵਿੰਦਰ ਸਿੰਘ ਵੀ ਹੱਸ ਰਹੇ ਨੇ, ਕਹਿੰਦੇ ਆਹ ਬਹੁਤ ਵਧੀਆ ਗੱਲ ਕੀਤੀ ਕਿਤਾਬਾਂ ਵਾਲੀ, ਕਹਿੰਦੇ ਬਾਕੀ ਫਿਲਮਾਂ ਦੇ ਵਿੱਚ ਇੱਦਾਂ ਹੀ ਹੁੰਦਾ ਆ, ਜਿਹੜੇ ਕਿਤਾਬਾਂ ਹੁੰਦੀ ਆ ਉਹ ਕਿਤਾਬ ਬਾਹਰ ਨੂੰ ਕੱਢੋ ਤਾਂ ਇੱਕ ਦਰਵਾਜ਼ਾ ਖੁੱਲ੍ਹਦਾ, ਉਹਦੇ ਪਿੱਛੇ ਫਿਰ ਸਮਾਨ ਲੁਕਾਇਆ ਹੁੰਦਾ, ਜੋ ਵੀ ਮਤਲਬ ਪੈਸੇ ਪੂਸੇ ਬੜਾ ਤਜੋਰੀ ਹੁੰਦੀ ਆ। ਖੈਰ ਇੱਧਰ ਸਾਡਾ ਗਰੁੱਪ ਬਣਿਆ ਹੋਇਆ, ਉਹਦੇ ਵਿੱਚ ਨਾ ਇੱਕ ਤਸਵੀਰ ਭੇਜੀ ਆ ਜੀ ਟਮਾਟਰਾਂ ਦੀ, ਕੁਲਵੀਰ ਸਿੰਘ ਸੰਧੂ ਐਡਮਿੰਟਨ ਤੋਂ ਕੱਲ੍ਹ ਭੇਜੀ ਸੀ, ਅਤੇ ਉਹ ਕਹਿੰਦੇ ਵੀ ਸਾਡੇ ਟਮਾਟਰਾਂ ਦੇ ਜੀ ਫੁੱਲ ਸੁੱਕਦੇ ਜਾਂਦੇ ਨੇ, ਕੋਈ ਸੁਝਾਅ ਦਿਓ, ਮੋਇਸਚਰ ਵੀ 70% ਹੈ, ਬੈਡਰ ਦੇ ਠੀਕ ਹੈ, ਇਹ ਨਾ ਇਹ ਪਹਿਲੀ ਗੱਲ ਤਾਂ ਇਹਦੇ ਥੱਲਿਓਂ ਪੱਤੇ ਕੱਢੋ ਜੀ, ਅਤੇ ਫਿਰ ਜਿਹੜੀਆਂ ਕੂੰਬਲਾਂ ਆ ਸਾਈਡਾਂ ਨੂੰ ਨਿਕਲਦੀਆਂ ਉਹ ਕੱਟੀ ਜਾਓ, ਅਤੇ ਇਹ ਤਾਂ ਸੁੱਕਦੇ ਨੇ, ਇਹਨੂੰ ਪਾਣੀ ਥੋੜ੍ਹਾ ਜਿਹਾ ਜ਼ਿਆਦਾ ਦੇਣ ਦੀ ਲੋੜ ਹੈ, ਤਾਂ ਇਹ ਸੁੱਕਦੇ ਨੇ ਫੁੱਲ, ਅਤੇ ਇਹਦੀ ਪੋਲੀਨੇਸ਼ਨ ਨਹੀਂ ਹੁੰਦੀ, ਇਹਨਾਂ ਨੂੰ ਹਿਲਾਇਆ ਕਰੋ ਬੂਟਿਆਂ ਨੂੰ ਇੱਕ ਦੋ ਕੁ ਵਾਰੀ ਦਿਹਾੜੀ ਦਾ, ਫਿਰ ਇਹਦੀ ਪੋਲੀਨੇਸ਼ਨ ਹੋਊਗੀ, ਫਿਰ ਟਮਾਟਰ ਬਣੇਗਾ ਜੀ। ਅਤੇ ਵਰਿੰਦਰ ਸਿੰਘ ਕੈਨਬਰਾ ਵਾਲੇ ਸਾਡੇ ਨਾਲ ਜੁੜੇ ਨੇ, ਉਹ ਵੀ ਫਤਿਹ ਬੁਲਾ ਰਹੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਉਹ ਕਹਿੰਦੇ ਵੀ ਤਾਇਆ ਜੀ, ਜਦ ਤੁਸੀਂ ਗਏ ਸੀ ਨਾ ਤੁਹਾਤੋਂ ਅਕਾਲ ਤਖ਼ਤ ਸਾਹਿਬ 'ਤੇ ਪੁੱਛਿਆ ਸੀ ਵੀ ਤੂੰ ਕਿਤੇ ਲਿਖਾਰੀ ਤਾਂ ਨਹੀਂ, ਤੁਸੀਂ ਕਿਹਾ ਹਾਂਜੀ, ਤੂੰ ਕਹਿੰਦੇ ਦਸਮ ਗ੍ਰੰਥ ਬਾਰੇ ਤਾਂ ਨਹੀਂ ਕਿਤੇ ਲਿਖਦਾ ਉਲਟਾ ਸਿੱਧਾ, ਤੁਸੀਂ ਕਿਹਾ ਸੀ ਨਹੀਂ, ਕਹਿੰਦੇ ਤੁਸੀਂ ਕਹਿ ਦੇਣਾ ਸੀ ਮੈਂ ਰੇਡੀਓ ਚਲਾਉਣਾ ਆਸਟ੍ਰੇਲੀਆ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ ਰੇਡੀਓ 'ਤੇ ਆਉਣਾ ਹੁੰਦਾ ਉਹ ਜੇ ਜੀ। ਮੈਂ ਹੁਣ ਇਹਦੇ ਬਾਰੇ ਟਿੱਪਣੀ ਇਹ ਕਰ ਦੇਵਾਂ, ਗੁਰਿੰਦਰ ਸਿੰਘ ਵਰਜੀਨੀਆ ਵਾਲਿਆਂ ਨੇ ਕਿਹਾ ਵੀ ਇੱਦਾਂ ਕਹਿ ਦਿਓ, ਮੈਂ ਕਿਹਾ ਫੇਰ ਫੇਰ ਤਾਂ ਜਮਾਂ ਹੀ ਸਜ਼ਾ ਹੋ ਜਾਣੀ ਸੀ ਇਹਨਾਂ ਨੂੰ ਵੀ ਐਡੀ ਭਾਰ ਇੰਨਾ ਭਾਰਾ ਗਲਤੀ ਕਰ ਰਿਹਾ ਤੂੰ ਰੇਡੀਓ ਚਲਾ। ਚਲੋ, ਅਤੇ ਇੱਕ ਤਾਂ ਜੀ ਜਿਹੜਾ ਹੁਣ ਆਪਣੇ, ਚਲੋ ਇਹ ਸਵਾਲ ਤਿੱਖਾ ਆਇਆ ਬਹੁਤ, ਇਹ ਪੁੱਛਣਾ ਆ, ਅਤੇ ਗੌਰਵ ਸ਼ਰਮਾ ਜੀ ਜੁੜੇ ਨੇ, ਤਾਇਆ ਜੀ ਤੁਹਾਨੂੰ ਮੱਥਾ ਟੇਕਦੇ ਨੇ ਤਾਂ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ ਕੈਨੇਡਾ ਤੋਂ, ਹਾਂਜੀ। ਅਤੇ ਬਾਕੀ ਪਾਲਾ ਬੈਂਸ ਕਹਿੰਦੇ ਨੇ ਭਾਅ ਜੀ ਮੇਰੇ ਲੱਗੇ ਹੀ ਆ ਛੱਪਟਨ, ਮੈਂ ਵੀ ਦੇਖ ਆਵਾਂ ਅਲਮਾਰੀ ਖੋਲ੍ਹ ਕੇ, ਮੇਰੇ ਵੀ ਸ਼ਾਇਦ ਕੁਛ ਹੱਥ ਲੱਗਾਵੇ, ਜਾਇਓ ਜਾਇਓ ਜੀ। ਅਤੇ ਜਿਹੜਾ
ਸਵਾਗਤੀ ਕਮੇਟੀ ਤੋਂ ਬਚ ਕੇ ਜਾਇਓ,
ਸਵਾਗਤੀ ਕਮੇਟੀ ਪਹਿਲਾਂ ਮੋਰੇ ਜਿਹੜੇ ਕੁੱਤੇ ਆ ਉਹਨਾਂ ਦਾ ਖਿਆਲ ਰੱਖਿਓ, ਉਹ ਵੀ ਐਨ ਮਤਲਬ ਸਾਰੇ ਸਾਈਨ ਤਾਂ ਹੈਗੇ ਹੀ ਆ ਟੈਕਸ ਆਫਿਸ ਦੇ ਛਾਪਾ ਮਾਰਨ ਵਾਲੇ। ਖੈਰ ਤਾਇਆ ਜੀ ਜਿਹੜਾ ਸਵਾਲ ਹੈ ਨਾ, ਸਵਾਲ ਹੁਣ ਇਹ ਬਣਦਾ ਆ, ਠੀਕ ਹੈ ਵੀ ਸੁਖਬੀਰ ਬਾਦਲ ਨੇ ਮੰਨਿਆ ਵੀ ਮੈਂ ਪੇਸ਼ ਹੋਵਾਂਗਾ, ਠੀਕ ਹੈ ਅਕਾਲ ਤਖ਼ਤ ਸਾਹਿਬ 'ਤੇ, ਅਤੇ ਉਹਨਾਂ ਨੇ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਵੀ ਅਸਤੀਫਾ ਦੇ ਦਿੱਤਾ ਅਤੇ ਮੈਂ ਐਜ਼ ਏ ਅਕਾਲੀ ਦਲ ਦਾ ਲੀਡਰ ਨਹੀਂ ਪੇਸ਼ ਹੋਵਾਂਗਾ, ਜਿਹੜਾ ਕਿ ਚੰਗੀ ਗੱਲ ਹੈ, ਅਤੇ ਮੈਂ ਐਜ਼ ਏ ਇੰਡੀਵਿਜੁਅਲ ਪੇਸ਼ ਹੋਵਾਂਗਾ ਅਤੇ ਆਪਣੇ ਨਿੱਜੀ ਤੌਰ 'ਤੇ ਪੇਸ਼ ਹੋਵਾਂਗਾ। ਹੁਣ ਉਹ ਪੇਸ਼ ਹੋਣ ਜਾ ਰਹੇ ਨੇ, ਮੰਨ ਲਈ ਆ ਗੱਲ, ਅਕਾਲ ਤਖ਼ਤ ਸਾਹਿਬ ਨੇ ਇਹ ਉਹਨਾਂ ਦੀ ਇਨਵੈਸਟੀਗੇਸ਼ਨ ਕਰਕੇ ਚਿੱਠੀ 'ਤੇ ਗੌਰ ਕਰਕੇ ਉਹਨਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਅਤੇ ਹੁਣ ਉਹ ਜਾ ਰਹੇ ਨੇ ਉੱਥੇ, ਹੁਣ ਉਹਨਾਂ ਦੀ ਗੱਲਬਾਤ ਹੋਏਗੀ। ਜਿੱਥੇ ਤੱਕ ਮੈਨੂੰ ਨੌਲੇਜ ਹੈ ਉਹ ਹੁਣ ਜਾ ਕੇ ਅਫੀਸ਼ੀਅਲ ਤੌਰ 'ਤੇ ਮੰਨਣਗੇ ਅਕਾਲ ਤਖ਼ਤ ਸਾਹਿਬ 'ਤੇ ਵੀ ਮੈਂ ਬੈਠਾ, ਇੱਦਾਂ ਹੀ ਹੁੰਦੀ ਹੈ ਨਾ ਵੀ ਮੈਨੂੰ ਦਿਓ ਜੋ ਤੁਸੀਂ ਤਨਖਾਹ ਲੈਣੀ ਹੈ ਲਾ ਦਿਓ।
ਬਿਲਕੁਲ ਹੈ ਨਾ,
ਹਜੇ ਇਹ ਪ੍ਰੋਸੈਸ ਚੱਲਣਾ ਆ, ਚੱਲ ਰਿਹਾ ਹੈ, ਆਉਣ ਵਾਲੇ ਦਿਨਾਂ ਦੇ ਵਿੱਚ ਅਪਡੇਟ ਕਰਦੇ, ਬਹੁਤੇ ਕਾਲੇ ਨਾ ਵਗੋ ਕਮੈਂਟ ਦੇਣ ਨੂੰ ਜਾਂ ਕਿੱਦਾਂ, ਇਹ ਹਜੇ ਪ੍ਰੋਸੈਸ ਚੱਲ ਰਿਹਾ ਹੈ। ਹੁਣ ਜਦੋਂ ਇਨਵੈਸਟੀਗੇਸ਼ਨ ਹੋਈ, ਇਹ ਮੈਂ ਸਵੇਰੇ ਦਿਲ ਵਾਲੀ ਗੱਲ ਆਪਣੀ ਕੀਤੀ ਸੀਗੀ ਪ੍ਰਚਾਰ ਦੇ ਰਾਹੀਂ, ਪਰ ਜਦੋਂ ਇਨਵੈਸਟੀਗੇਸ਼ਨ ਹੋਈ ਉਸ ਮੌਕੇ ਦੇ ਡਿਪਟੀ ਸੀਐਮ ਨੂੰ ਦੋਸ਼ੀ ਕਰਾਰ ਪਾਇਆ ਗਿਆ ਕਈ ਮਾਮਲਿਆਂ ਦੇ ਵਿੱਚ ਅਕਾਲ ਤਖ਼ਤ ਸਾਹਿਬ ਤੋਂ, ਹੁਣ ਉਹ ਅਕਾਲੀ ਦਲ ਦੀ ਲੀਡਰਸ਼ਿਪ ਤਿਆਗ ਕੇ ਉਹ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋਣ ਜਾ ਰਹੇ ਨੇ, ਜਿਹੜਾ ਕਿ ਇੱਕ ਬੜਾ ਇਤਿਹਾਸਿਕ ਕੰਮ ਹੋਣ ਜਾ ਰਿਹਾ। ਹੁਣ ਸਵਾਲ ਇਹ ਕੀਤਾ ਸੀਗਾ ਮੈਂ, ਬਣਦਾ ਵੀ ਹੈ ਕਿ ਉਸ ਟਾਈਮ ਦੇ ਸੀਐਮ ਮਰਹੂਮ ਸਵਰਗੀਆ ਜਾਂ ਮਤਲਬ ਸਵਰਗਵਾਸੀ ਪ੍ਰਕਾਸ਼ ਸਿੰਘ ਬਾਦਲ ਸੀ, ਉਹਨਾਂ ਨੂੰ ਫਕਰੇ ਕੌਮ ਦਾ ਅਵਾਰਡ ਦਿੱਤਾ ਗਿਆ ਸੀ, ਤੇ ਜੇ ਡਿਪਟੀ ਸੀਐਮ ਦੋਸ਼ੀ ਹੈ ਤਾਂ ਉਹਦੀ ਕੈਬਨਿਟ ਵੀ ਦੋਸ਼ੀ ਹੈ ਤੇ ਉਹਦਾ ਮੇਨ ਸੀਐਮ ਵੀ ਉਹਦੇ ਨਾਲ ਉਨਾ ਹੀ ਭਾਗੀਵਾਲ ਹੈ, ਤੇ ਉਹਨਾਂ ਤੋਂ ਉਹ ਜਿਹੜਾ ਫਕਰੇ ਕੌਮ ਹੈ ਉਹ ਵਾਪਸ ਲੈ ਲੈਣਾ ਚਾਹੀਦਾ, ਕਿਉਂਕਿ ਫਕਰ ਵਾਲੀ ਤਾਂ ਗੱਲ ਹੀ, ਉਹ ਤਾਂ ਦੋਸ਼ੀ ਕਰਾਰ ਹੋ ਗਏ, ਜਿੱਦਾਂ ਬਾਕੀ ਅਵਾਰਡ ਵਾਪਸ ਲੈ ਲਏ ਜਾਂਦੇ, ਤੁਹਾਨੂੰ ਪਤਾ ਆਸਟ੍ਰੇਲੀਆ 'ਚ ਵਿਦੇਸ਼ਾਂ ਦੇ ਵਿੱਚ ਕੋਈ ਅਵਾਰਡ ਮਿਲਦਾ ਨਾ ਤਾਂ ਉਹਦੇ ਰੋਹ ਰੀਤਾਂ ਨਹੀਂ, ਵੀ ਜੇ ਤੂੰ ਕ੍ਰਿਮੀਨਲ ਰਿਕਾਰਡ 'ਚ ਫੜ ਹੋ ਗਿਆ, ਜੇ ਤੂੰ ਕ੍ਰਾਈਮ ਕਰਤਾ ਮਰਡਰ ਕਰਤਾ ਜਾਂ ਤੇਰੇ 'ਤੇ ਕੋਈ ਦੋਸ਼ ਲੱਗ ਗਿਆ ਧੋਖਾਧੜੀ ਦਾ, ਤਾਂ ਤੇਰੇ ਅਵਾਰਡ ਅਸੀਂ ਵਾਪਸ ਲੈ ਲੈਣੇ ਆ, ਠੀਕ ਹੈ ਨਾ। ਸੋ ਇਹ ਹੁਣ ਮਤਲਬ ਪ੍ਰੈਸ਼ਰ ਬਣਦਾ ਆ ਮੇਰੇ ਹਿਸਾਬ ਦੇ ਨਾਲ ਕਿ ਉਹ ਜਿਹੜਾ ਅਵਾਰਡ ਬਾਦਲ ਸਾਹਿਬ ਨੇ ਆਪ ਹੀ ਲੈ ਲਿਆ ਸੀ ਆਪਣੀ ਕਮੇਟੀ ਤੋਂ, ਉਹ ਹੁਣ ਜਥੇਦਾਰ ਸਾਹਿਬ ਨੂੰ ਜਾਂ ਬੈਂਚ
ਉਹ ਗੱਲ ਇਹ ਹੈ ਵੀ ਉਹ ਤੇ ਤਾਏ ਭਤੀਜੇ ਦੇ ਕੀ ਸੋਚਦੇ ਨੇ ਤੇ ਕੀ ਕਰਦੇ ਨੇ, ਇਹ ਜ਼ਰੂਰੀ ਨਹੀਂ ਅਕਾਲ ਤਖ਼ਤ ਸਾਹਿਬ ਸਾਡੀ ਗੱਲ ਹੀ ਸੁਣੇ ਤੇ ਸਾਡੇ ਵਿਚਾਰਾਂ ਨੂੰ ਹੀ ਉਹ ਹੋਰ ਲਾ ਦੇ।
ਮੈਂ ਤੁਹਾਨੂੰ ਨਹੀਂ 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 ਆਪਣੇ ਆਪ ਨੂੰ ਇੰਨਾ ਅੰਡਰ ਐਸਟੀਮੇਟ ਨਾ ਕਰੋ, ਨਾ ਮੈਨੂੰ ਨਾ ਤੁਹਾਨੂੰ, ਨਹੀਂ ਨਹੀਂ ਜਿਹੜਾ ਆਹ ਵਰਤਾਰਾ ਹੋ ਰਿਹਾ ਆ, ਸੁਖਬੀਰ ਬਾਦਲ ਤਲਬ ਹੋ ਰਿਹਾ ਆ, ਸੁਖਬੀਰ ਬਾਦਲ ਅਕਾਲੀ ਦਲ ਦੀ ਲੀਡਰਸ਼ਿਪ ਛੱਡ ਕੇ ਜਾ ਰਿਹਾ, ਉਹ ਕਿਹਦੇ ਕਰਕੇ ਹੋ ਰਿਹਾ, ਉਹ ਲੋਕਾਂ ਕਰਕੇ ਹੋ ਰਿਹਾ।
ਮੇਰੀ ਬੇਨਤੀ ਵੀ ਸੁਣੋ ਨਾ,
ਹਾਂਜੀ
ਮੇਰੀ ਬੇਨਤੀ ਹੈ ਵੀ ਉਹ ਐਜ਼ ਏ ਇੰਡੀਵਿਜੁਅਲ ਸਿੱਖ ਉਹਨੇ ਜਾ ਕੇ ਪੇਸ਼ ਹੋਇਆ ਤੇ ਉਹਨੂੰ ਉਹਨਾਂ ਨੇ ਦੋਸ਼ੀ ਪਾਇਆ, ਹੁਣ ਦੋਸ਼ੀ ਦੀ ਉਹਨਾਂ ਨੇ ਸਜ਼ਾ ਕੀ ਦੇਣੀ ਹੈ ਉਹ ਤੇ ਅਜੇ ਸਜ਼ਾ ਨਹੀਂ ਉਹਨਾਂ ਨੇ ਦਿੱਤੀ, ਅਜੇ ਤੇ ਉਹਨੂੰ ਗੁਨਾਹਗਾਰ ਸਾਬਤ ਕੀਤਾ। ਤੇ ਅੱਛਾ, ਦੂਜੀ ਗੱਲ ਇਹ ਹੈ ਵੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਕਿਹਨੂੰ ਬਣਾਉਣਾ ਹੈ ਤੇ ਕਿਹਨੂੰ ਨਹੀਂ ਬਣਾਉਣਾ, ਇਹ ਅਕਾਲ ਤਖ਼ਤ ਸਾਹਿਬ ਦਾ ਇਖਲਾਕੀ ਅਸਰ ਤਾਂ ਪੈ ਸਕਦਾ ਇਸ ਤੇ, ਪਰ ਉਹਦਾ ਲੀਗਲ ਅਸਰ ਕੋਈ ਨੀ ਗਾ। ਉਹ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਜਨਰਲ ਡੈਲੀਗੇਟ ਆ ਉਹਨਾਂ ਨੇ ਵੇਖਣਾ ਵੀ ਸਾਨੂੰ ਕਿਹੜਾ ਪ੍ਰਧਾਨ ਚਾਹੀਦਾ।
ਉਹ ਨੀ ਮੈਂ ਗੱਲ ਕਰ ਰਿਹਾ, ਉਹ ਤਾਂ ਬਣਾ ਦਿੱਤਾ ਹੈ ਉਹਨਾਂ ਨੇ, ਹੁਣ ਮੈਨੂੰ ਨਾਮ ਨਹੀਂ ਯਾਦ ਉਹਨਾਂ ਦਾ, ਉਹਨਾਂ ਨੇ ਸੁਖਬੀਰ ਬਾਦਲ ਨੇ ਹੀ ਬਣਾਉਣਾ ਆ, ਉਹਨੇ ਬਣਾ ਦਿੱਤਾ, ਉਹਨੇ ਅਸਤੀਫਾ ਦੇ ਦਿੱਤਾ, ਉਹਨੇ ਬਣਾ ਦਿੱਤਾ, ਇਹ ਅਕਾਲ ਤਖ਼ਤ ਸਾਹਿਬ ਦਾ ਕੋਈ ਲੈਣ ਦੇਣ ਨੀ ਹੈਗਾ।
ਇਹਦਾ
ਰਾਜ ਨੀ ਸੀਗਾ, ਇਹ ਤਾਂ ਡਿਪਟੀ ਸੀ ਨਾ, ਇਹਦੇ ਬਾਪੂ ਜੀ ਦਾ ਰਾਜ ਸੀਗਾ, ਠੀਕ ਹੈ। ਉਹ ਬਾਪੂ ਜੀ ਦੇ ਰਾਜ ਨੂੰ ਜਿਹੜਾ ਕੌਮ ਦਾ ਅਵਾਰਡ ਦਿੱਤਾ ਆ, ਉਹ ਹੁਣ ਜਦੋਂ ਦੋਸ਼ੀ ਸਾਬਤ ਉਹਦੀ ਵਜ਼ਾਰਤ ਹੋ ਗਈ ਆ, ਠੀਕ ਹੈ, ਨੁਕਸਾਨ, ਉਹ ਹੁਣ ਅਵਾਰਡ ਜਿਹੜਾ ਵਾਪਸ ਲੈਣਾ ਬਣਦਾ ਆ। ਤੇ ਇਹ ਗੱਲ ਜਿਹੜੀ ਅੱਜ ਅਸੀਂ ਕੀਤੀ ਆ, ਤੁਸੀਂ ਕਰ ਰਹੇ ਹਾਂ, ਇਹ ਗੱਲ ਤੁਰ ਪੈਣੀ ਆ, ਇਹ ਇੱਧਰ ਨੂੰ ਜਾ ਰਹੀ ਆ, ਗੱਲ ਚੱਲ ਜਾਣੀ ਆ, ਕਿਉਂਕਿ ਇਕੱਲਾ ਇਹ ਨਹੀਂ ਹੈਗਾ ਭਈ ਉੱਥੇ ਜਾ ਕੇ ਇੱਕ ਬੰਦਾ ਸਾਰੇ ਟੱਬਰ ਦੇ ਬਿਹਾਫ ਤੇ ਮਾਫ਼ੀ ਮੰਗ ਲਈ ਤਾਂ ਬਾਕੀ ਸਾਰੇ ਖਾਰਜ ਹੈ ਨਾ, ਉਹ ਫਕਰੇ ਕੌਮ ਹੀ ਰਹੂਗਾ ਸਾਰੇ ਇਤਿਹਾਸ ਦੇ ਵਿੱਚ, ਇੱਦਾਂ ਤਾਂ ਨਹੀਂ। ਜੇ ਜੇ ਉਹ ਫਿਰ ਮੇਨ ਸੀਐਮ ਤਾਂ ਉਹ ਸੀ ਨਾ, ਉਹਦੀ ਜ਼ਿੰਮੇਵਾਰੀ ਬਣਦੀ।
ਜਦੋਂ ਬਰਨਾਲਾ ਪੇਸ਼ ਹੋਇਆ ਵਾ, ਉਹਦੇ ਤੇ ਦੋਸ਼ ਇਹ ਸੀ ਵੀ ਤੇਰੇ ਹੁਕਮ ਦੇ ਨਾਲ ਕਮਾਂਡੋਜ ਨੇ ਅਕਾਲ ਤਖ਼ਤ ਸਾਹਿਬ ਤੇ ਹਮਲਾ ਕੀਤਾ, ਭਾਵੇਂ ਕਿ ਉਹਦੀ ਮਜਬੂਰੀ ਸੀ, ਉਹਦੀ ਮਰਜ਼ੀ ਨਹੀਂ ਸੀ ਚਾਹੁੰਦਾ, ਉਹਦੇ ਉੱਤੋਂ ਰਜੀਵ ਨੇ ਕਰਵਾਇਆ ਇਹ ਸਾਬਤ ਕਰਨ ਲਈ ਵੀ ਜਿਵੇਂ ਅਕਾਲੀ ਦਲ ਦਾ ਪ੍ਰਧਾਨ ਅਕਾਲ ਤਖ਼ਤ ਸਾਹਿਬ ਤੇ ਹਮਲਾ ਕਰਨ ਲਈ ਮਜਬੂਰ ਹੋ ਗਿਆ ਸੀ, ਇਸ ਤਰ੍ਹਾਂ ਮੇਰੀ ਮਾਂ ਮਜਬੂਰ ਹੋ ਗਈ ਸੀ, ਉਹਨੇ ਉਹ ਦੋਸ਼ ਘਟਾਉਣ ਲਈ, ਚਲੋ ਸਾਜ਼ ਸੀ ਲੰਮੀ। ਤੇ ਉਸ ਵੇਲੇ ਫੈਸਲਾ ਤੇ ਸਾਰੀ ਸਰਕਾਰ ਦਾ ਸੀ, ਸਾਰੇ ਵਜ਼ੀਰ ਜਿਹੜੇ ਸੀ ਉਹ ਹੀ ਦੋਸ਼ੀ ਮੰਨੇ ਜਾਂਦੇ ਸੀ, ਪਰ ਉਹਨਾਂ ਦਾ ਇਕੱਲਾ ਮੁਖੀ ਜਿਹੜਾ ਸੀ ਬਰਨਾਲੇ ਨੂੰ ਹੀ ਤਲਬ ਕੀਤਾ ਗਿਆ, ਬਰਨਾਲੇ ਨੂੰ ਹੀ ਸਜ਼ਾ ਲਾਈ ਗਈ, ਬਰਨਾਲੇ ਨੇ ਉਹ ਸਜ਼ਾ ਨਿਮਰਤ ਨਿਰਮਾਣੇ ਸਿੱਖ ਵਾਂਗ ਭੁਗਤੀ, ਤੇ ਬਾਕੀ ਕੋਈ ਉਹਦੇ ਕੋਲ ਚੀਫ ਮਿਨਿਸਟਰੀ ਅਕਾਲ ਤਖ਼ਤ ਨੇ ਨਹੀਂ ਖੋਈ, ਉਹ ਚੀਫ ਮਿਨਿਸਟਰ ਰਿਹਾ ਵਾ, ਤੇ ਜਦੋਂ ਰਾਜੀਵ ਨੂੰ ਨਹੀਂ ਪਾਇਆ ਉਹਨੇ ਉਹਨੂੰ ਚੀਫ ਮਿਨਿਸਟਰੀ ਤੋਂ ਹਟਾ ਦਿੱਤਾ।
ਮੈਂ ਆਪਾਂ ਆਰਗੂਮੈਂਟ ਇੱਥੇ ਇਹ ਕਰਦੇ ਹਾਂ ਕਿ ਚੀਫ ਮਿਨਿਸਟਰੀ ਅਕਾਲ ਤਖ਼ਤ ਸਾਹਿਬ ਖੋ ਨਹੀਂ ਸਕਦੇ, ਕਿਉਂਕਿ ਉਹਨਾਂ ਦੇ ਉਹ ਦਾਇਰੇ ਦਾ ਹੈ ਨਹੀਂ ਕਾਨੂੰਨ, ਪਰ ਜਿਹੜਾ ਅਕਾਲ ਤਖ਼ਤ ਸਾਹਿਬ ਨੇ ਆਪ ਅਵਾਰਡ ਦਿੱਤੇ ਉਹ ਤਾਂ ਵਾਪਸ ਲੈ ਸਕਦੇ ਆ ਨਾ, ਉਹ ਤਾਂ ਉਹਨਾਂ ਦੇ ਦਾਇਰੇ ਦੇ ਵਿੱਚ ਹੀ ਹੈ ਨਾ।
ਦੇਖੋ ਮੈਂ ਕਿਵੇਂ ਕਹਿ ਸਕਦਾ ਕਿ ਲੈ ਸਕਦੇ ਆ ਜਾਂ ਲੈ ਨਹੀਂ ਸਕਦੇ, ਇਹ ਮੇਰੇ ਕੋਈ ਅਥਾਰਟੀ
ਨਹੀਂ, ਤੁਹਾਡੇ ਕੋਲ ਨੇ, ਆਪਾਂ ਡਿਸਕਸ਼ਨ ਕਰ ਰਹੇ ਹਾਂ ਵੀ ਜਿਹੜੀ ਚੀਜ਼ ਆਪਾਂ
ਕਿਸੇ ਇਹ ਡਿਸਕਸ਼ਨ ਇਹ ਹੀ ਹੈ ਵੀ ਤੁਹਾਡਾ ਤੁਸੀਂ ਸਟਰੋਂਗਲੀ ਹੈ ਇਸ ਵਿਚਾਰ ਦੇ ਹੋ, ਤੁਸੀਂ ਆਪਣੇ ਵਿਚਾਰ ਦੱਸਤੇ, ਮੈਂ ਵੀ ਸੁਣ ਲਏ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕੀ ਸਾਰੇ ਸੰਸਾਰ ਦੇ ਵਿੱਚ ਉਹਨਾਂ ਨੇ ਵੀ ਤੁਹਾਡੇ ਵਿਚਾਰ ਸੁਣ ਲਏ, ਮੇਰੇ ਵਿਚਾਰ ਸੁਣ ਲਏ, ਇਹ ਤਾਂ ਉਹਨਾਂ ਨੇ ਕਰਨਾ ਫੈਸਲਾ। ਕੌਣ ਇਹ ਅਕਾਲ ਤਖ਼ਤ ਦੇ ਸਾਹਮਣੇ ਸ਼ਿਕਾਇਤ ਕੌਣ ਕਰ ਸਕਦਾ ਵੀ ਇਹ ਐਂ ਕੀਤਾ ਜਾਵੇ ਜਾਂ ਨਾ ਕੀਤਾ ਜਾਵੇ, ਉਹ ਅਕਾਲ ਤਖ਼ਤ ਸਾਹਿਬ ਦੇ ਪੰਜ ਸਿੰਘ ਸਾਹਿਬਾਨ ਨੇ ਫੈਸਲਾ ਕਰਨਾ, ਜੋ ਉਹ ਫੈਸਲਾ ਕਰਨਗੇ ਮੈਨੂੰ ਸਿਰ ਮੱਥੇ ਤੇ ਮਨਜ਼ੂਰ
ਹੋਏ। ਉਹ ਤਾਂ ਦੇਖੋ ਉਹ ਤਾਂ ਫੈਸਲਾ ਕਰਨਗੇ ਨਾ, ਹੁਣ ਚਿੱਠੀ ਗਈ ਆ ਉਹਨਾਂ ਨੂੰ ਇਨਵੈਸਟੀਗੇਸ਼ਨ ਕਰਨ ਨੂੰ ਅਕਾਲ ਤਖ਼ਤ ਸਾਹਿਬ ਨੇ ਮੰਨੀ ਆ, ਠੀਕ ਹੈ।
ਅੱਛਾ, ਇਸ ਮਸਲੇ ਤੇ ਚਿੱਠੀ?
ਨਹੀਂ ਨਹੀਂ, ਇਸ ਮਸਲੇ ਤੇ ਨਹੀਂ, ਸੁਖਬੀਰ ਬਾਦਲ ਨੂੰ ਤਲਬ ਕਰਨ ਦੀ ਚਿੱਠੀ ਗਈ ਆ ਨਾ, ਇੱਕ ਕੇਸ ਕੋਰਟ ਦੇ ਵਿੱਚ ਇੱਕ ਕੇਸ ਜਾਂਦਾ ਆ, ਉਹ ਪਹਿਲਾਂ ਰਿਟ ਕੀਤੀ ਜਾਂਦੀ, ਫਿਰ ਉਹ ਕੇਸ ਜਿਹੜੀ ਸੁਣਵਾਈ ਹੁੰਦੀ ਆ, ਵਕੀਲ ਪਾਉਂਦੇ ਨਾ, ਉਹ ਏਦਾਂ ਹੀ ਅਕਾਲ ਤਖ਼ਤ ਸਾਹਿਬ ਤੇ ਬੰਦੇ ਨੂੰ ਕਿਸੇ ਨੂੰ ਪਰੇਸ਼ਾਨੀ ਆ। ਇਕੱਲਾ ਇਹ ਤਾਂ ਚਲੋ ਆਪਾਂ ਸਜ਼ਾਵਾਂ ਦੀ ਗੱਲ ਕਰ ਰਹੇ ਹਾਂ ਨਾ, ਬਹੁਤ ਸਾਰੇ ਉੱਤੇ ਅਕਾਲ ਤਖ਼ਤ ਸਾਹਿਬ ਦੇ ਕੇਸ ਜਾਂਦੇ ਨੇ ਕਿ ਮੇਰੇ ਜੀ ਭਾਈ ਨੇ ਮੇਰੀ ਜ਼ਮੀਨ ਦੱਬ ਲਈ ਜਾਂ ਕੋਈ ਇੱਦਾਂ ਰਿਸ਼ਤੇਦਾਰੀ 'ਚ ਹੋ ਰਿਹਾ ਕੰਮ, ਵੀ ਕੋਰਟਾਂ ਕਚਹਿਰੀਆਂ ਦੇ ਜਾਣ ਤੋਂ ਇਲਾਵਾ ਗੁਰਸਿੱਖ ਪਰਿਵਾਰ ਹੈ, ਆਪਾਂ ਅਕਾਲ ਤਖ਼ਤ ਸਾਹਿਬ 'ਤੇ ਫੈਸਲਾ ਲੈ ਲੈਂਦੇ ਹਾਂ, ਬਹੁਤ ਸਾਰੇ ਲੋਕ ਇੱਦਾਂ ਕਰਦੇ ਨੇ, ਠੀਕ ਹੈ,
ਬਿਲਕੁਲ
ਠੀਕ ਹੈ। ਉਹ ਪਰ ਉਹ ਜਾਣਾ ਪੈਂਦਾ ਨਾ ਅਕਾਲ ਤਖ਼ਤ ਸਾਹਿਬ ਖੁਦ ਥੋੜ੍ਹਾ ਉਹਦੇ ਪਿੰਡਾਂ ਦਾ ਸੋਲਵ ਕਰਨ 'ਚ ਗੱਲ ਹੈ, ਉਹ ਪਹਿਲਾਂ ਆਪ ਉੱਥੇ ਜਾ ਕੇ ਅਰਜ਼ੀ ਦੇਣੀ ਪੈਂਦੀ ਆ ਵੀ ਮੇਰੀ ਆਹ ਸਮੱਸਿਆ ਹੈ ਇਹਨੂੰ ਸੋਲਵ ਕਰੋ, ਔਰ ਫਿਰ ਮੈਂ ਇਹੋ ਜਿਹੇ ਕੇਸ ਜਾਣਦਾ ਹਾਂ ਜਿੱਥੇ ਅਕਾਲ ਤਖ਼ਤ ਸਾਹਿਬ ਦੀ ਟੀਮ ਆਉਂਦੀ ਆ ਉਸ ਪਿੰਡ, ਉਹ ਆ ਕੇ ਫਿਰ ਲੋਕਾਂ ਨਾਲ ਗੱਲ ਕਰਦੀ ਆ, ਉਹ ਆਲੇ ਦੁਆਲੇ ਸਾਰੀ ਇਨਵੈਸਟੀਗੇਸ਼ਨ ਕਰਕੇ ਜਾਂਦੀ ਆ, ਤੇ ਫਿਰ ਉਹ ਫੈਸਲਾ ਅਕਾਲ ਤਖ਼ਤ ਸਾਹਿਬ ਤੇ ਉਹ ਕਰ ਦਿੰਦੇ ਆ, ਔਰ ਦੋਨਾਂ ਧਿਰਾਂ ਨੂੰ ਮਨਜ਼ੂਰ ਹੋ ਜਾਂਦਾ ਆ। ਮੈਂ ਇੱਦਾਂ ਬਹੁਤ ਸਾਰੇ ਕੇਸ ਦੇਖੇ ਸਾਡੇ ਇਲਾਕੇ ਦੇ ਵਿੱਚ ਇੱਦਾਂ ਹੁੰਦੀ ਆ, ਹੈ ਨਾ, ਨਵਾਂ ਸ਼ਹਿਰ ਇਲਾਕੇ ਦੇ ਮੈਂ ਕਈ ਕੇਸ ਜਾਣਦਾ ਹਾਂ। ਹੁਣ ਆਹ ਜਿਹੜਾ ਸੀਗਾ, ਇਹ ਵੀ ਅਰਜ਼ੀ ਦਿੱਤੀ ਗਈ ਸੀਗੀ ਅਕਾਲ ਤਖ਼ਤ ਸਾਹਿਬ ਨੂੰ ਵੀ ਇਹਨੂੰ ਤਲਬ ਕੀਤਾ ਜਾਵੇ, ਔਰ ਉਹਨਾਂ ਨੇ ਅਰਜ਼ੀ ਮਨਜ਼ੂਰ ਕਰ ਲਈ, ਤੇ ਉਹਦਾ ਇਹ ਘਟਨਾਕ੍ਰਮ ਉਹ ਤੋਂ ਗਾਹਾਂ ਦਾ ਚੱਲ ਰਿਹਾ ਹੁਣ, ਹਜੇ ਚੱਲਣ। ਠੀਕ ਹੈ, ਇੱਦਾਂ ਹੀ ਜਿਹੜੀ ਆਪਾਂ ਅੱਜ ਗੱਲ ਕਰਦੇ ਹਾਂ, ਹੁਣ ਗੱਲ ਕਰਦੇ ਹਾਂ ਕਿ ਇਹ ਜਿਹੜਾ ਅਵਾਰਡ ਹੈ ਇਹ ਵਾਪਸ ਲੈ ਲੈਣਾ ਚਾਹੀਦਾ ਹੁਣ ਪ੍ਰਕਾਸ਼ ਸਿੰਘ ਬਾਦਲ ਤੋਂ ਵੀ। ਠੀਕ ਹੈ, ਕਿਉਂਕਿ ਉਹਦਾ ਪੁੱਤਰ ਤਾਂ ਦੋਸ਼ੀ ਕਰਾਰ ਹੋ ਗਿਆ ਉਹਨਾਂ ਦੇ ਰਾਜ ਦੇ ਵਿੱਚ ਹੀ, ਸੋ ਉਹਨਾਂ ਨੂੰ ਵੀ ਉਹਨਾਂ ਦੀ ਦੇਖ ਰੇਖ ਦੇ ਵਿੱਚ ਹੋਇਆ, ਇਸ ਕਰਕੇ ਉਹ ਅਵਾਰਡ ਦੇ ਕਾਬਲ ਨਹੀਂ ਹੈਗੇ। ਇਹਦੀ ਵੀ ਐਪਲੀਕੇਸ਼ਨ ਜਾਣੀ ਚਾਹੀਦੀ ਹੈ ਇਹ।
ਹਾਂ, ਜਦੋਂ ਉਹ ਐਪਲੀਕੇਸ਼ਨ ਜਾਊਗੀ ਉਹ ਤੇ ਵਿਚਾਰ ਕਰਕੇ ਜੋ ਫੈਸਲਾ ਦੇਣਗੇ ਠੀਕ ਸਮਝਣਗੇ ਆਪਾਂ ਮੰਨਾਂਗੇ।
ਹਾਂ, ਮਤਲਬ ਉਹ ਮੈਂ ਕਹਿੰਦਾ ਹਜੇ ਵੇਟ ਕਰਕੇ ਨਾ, ਇਹਦਾ ਕੀ ਸਜ਼ਾ ਮਿਲਦੀ ਆ, ਕੀ ਉਹਦਾ ਰਿਐਕਸ਼ਨ ਸੁਖਬੀਰ ਦਾ ਕੀ ਆ, ਉਹ ਤੋਂ ਬਾਅਦ ਜਿਹੜੇ ਸਿੱਖ ਸੰਸਥਾਵਾਂ ਨੇ ਜਾਂ ਕੋਈ ਵੀ ਆ ਸਿੱਖ, ਕੋਈ ਵੀ ਦੁਨੀਆਂ ਦੇ ਵਿੱਚ ਐਪਲੀਕੇਸ਼ਨ ਪਾ ਸਕਦਾ ਆ, ਮੈਂ ਵੀ ਪਾ ਸਕਦਾ, ਤੁਸੀਂ ਵੀ ਪਾ ਸਕਦੇ ਆ, ਜਿਹੜੇ ਸਾਡੇ ਸਰੋਤੇ ਇਕੱਠੇ ਹੋ ਕੇ, ਇੱਕ ਆਸਟ੍ਰੇਲੀਆ ਵੱਲੋਂ ਵੀ ਜਾ ਸਕਦੀ ਆ ਜਾਂ ਹੋਰ, ਅਤੇ ਉਹ ਵੀ ਪਾਈ ਜਾਵੇ ਵੀ ਚਲੋ ਜਦੋਂ ਤੁਸੀਂ ਆਲਰੇਡੀ ਇਨਵੈਸਟੀਗੇਟ ਕਰੇ ਲਿਆ ਆ, ਦੋਸ਼ੀ ਕਰਾਰ ਦੇ ਦਿੱਤਾ, ਫਿਰ ਆਹ ਵੀ ਨਾਲ ਇਹਦੇ ਕੰਮ ਕਰਨਾ ਬਣਦਾ ਆ, ਇਹਨੂੰ ਵੀ ਨਾਲ ਅਟੈਚ ਕਰੋ। ਸੋ ਇਹ ਜਿਹੜੀ ਆ ਇਹ ਸਾਡਾ ਵੀ ਫਰਜ਼ ਬਣਦਾ ਆ ਐਜ ਏ ਸਿੱਖ ਹੋਣ ਦੇ, ਵੀ ਅਸੀਂ ਆਪਣੇ ਵਿਚਾਰ ਅਕਾਲ ਤਖ਼ਤ ਸਾਹਿਬ ਨੂੰ ਦਈਏ, ਰਿਟਰਨ ਦਈਏ। ਠੀਕ ਹੈ ਨਾ, ਸੋ ਇਹ ਔਰ ਮੇਰੀ ਆਪਣੀ ਇਹ ਦਿਲ ਦੀ ਗੱਲ ਹੈ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਦਾ। ਸੋ ਤਾਂ ਮੈਂ ਕਹਿੰਦਾ ਸੀ ਵੀ ਸਵਾਲ ਆ ਜਿਹੜੇ ਨੇ ਤਿੱਖੇ ਆਉਣੇ ਨੇ, ਅਤੇ
ਨਹੀਂ ਉਹ ਤੁਹਾਡੀ ਗੱਲ ਹੈ, ਤਾਂ ਹੀ ਤੁਹਾਨੂੰ ਦਿਲ ਦਾ ਗੁਬਾਰ ਕੱਢਣ ਲਈ ਤਾਂ ਹੀ ਮੈਂ ਅੱਜ ਘੱਟ ਬੋਲ ਰਿਹਾ ਤੁਹਾਨੂੰ ਜ਼ਿਆਦਾ ਮੌਕਾ ਦੇ ਅਤੇ ਕੀ ਪਤਾ ਤੁਸੀਂ ਵੀ ਕੋਈ ਅਕਲ ਦੀ ਗੱਲ ਕਰ ਲਓ ਜਿਹਦੇ ਨਾਲ ਮੈਂ ਸਹਿਮਤ ਹੋ ਜਾਵਾਂ।
ਤਾਂ ਜੀ ਹੁਣ ਗੱਲ ਤਾਂ ਇਹ ਹੈ ਵੀ ਤੁਹਾਡਾ ਨਾ ਰੰਗ ਲਾਗਤ ਲਾਗੋ ਹੈ ਅਤੇ ਉਹ ਮੈਨੂੰ ਲੰਘ ਗਿਆ ਆ, ਪਹਿਲਾਂ ਤੁਸੀਂ ਨੀ ਸੀ ਮੈਨੂੰ ਬੋਲਣ ਦਿੰਦੇ, ਹੁਣ ਮੈਂ ਨੀ ਤੁਹਾਨੂੰ ਬੋਲਣ ਦਿੰਦਾ,
ਮੇਰੀ ਘਰ ਦੀ ਬਿੱਲੀ ਘਰ ਨੂੰ ਮੈਂ ਆਉਂ।
ਉਹ ਫਿਰ ਤੁਹਾਡੀ ਟ੍ਰੇਨਿੰਗ ਲਈ ਹੋ ਆਪਾਂ, ਤੁਸੀਂ ਉਸਤਾਦ ਹੈ ਸਾਡੇ, ਤੇ ਉਹ ਇੱਦਾਂ ਆ ਵੀ ਆਪਾਂ ਇਹ ਜਿਹੜੀ ਪਿਰਤ ਹੈ ਗਾਂ ਤੇ ਗਾਂ ਆਪਾਂ ਜਾਰੀ ਰੱਖਣੀ ਆ, ਹੁਣ ਇੱਦਾਂ ਹੀ ਆ ਵੀ ਕੋਈ ਮਾਈਕਾ ਲਾਲ ਫਿਰ 10 ਸਾਲਾਂ ਨੂੰ ਉੱਠੂਗਾ ਮੈਨੂੰ ਚੁੱਪ ਕਰਾ ਦੂਗਾ, ਹੈ ਨਾ।
ਤੁਸੀਂ ਉਹ ਤੋਂ ਹੀ ਤਾਂ ਤਿੰਨ ਬੰਦੇ ਨਾ ਆਸਟ੍ਰੇਲੀਆ ਵਿੱਚ, ਆਪਣਾ ਅਮਨਦੀਪ ਸਿੰਘ ਸਿੱਧੂ, ਚਰਨਾਮਤ ਸਿੰਘ ਤੇ ਆਪਣਾ ਕੀ ਉਹਨਾਂ ਸਰ ਮੁਹੱਬਤ ਸਿੰਘ, ਇਹ ਮੇਰੇ ਤੋਂ ਜਿਹੜੀ ਅਗਲੀ ਪੀੜ੍ਹੀ ਦੇ ਤਿੰਨ ਮੇਰੇ ਭਤੀਜੇ ਨੇ ਨਾ, ਤੇ ਮਹਾਰਾਜ ਦੀ ਇਹਨਾਂ ਦੇ ਉੱਤੇ ਅਪਾਰ ਹੀ ਕਿਰਪਾ ਹੈ।
ਚਲੋ ਬਹੁਤ ਬਹੁਤ ਧੰਨਵਾਦ, ਮੈਂ ਕਿਹਾ ਕਰੇ ਕਹਿਣ ਲੱਗੇ ਆ ਵੀ ਜਿਹੜੇ ਅਸੀਂ ਤਿੰਨ ਜਣੇ ਆਸਟ੍ਰੇਲੀਆ ਦੇ, ਇਹਨਾਂ ਨੂੰ ਮੂੰਹ ਤੇ ਖੁਰ ਦੀ ਬਿਮਾਰੀ ਲੱਗੀ, ਉਹ ਪੁੱਟ ਐਂਡ ਮਾਊਥ
ਡਿਜ਼ੀਜ਼। ਕਹਿੰਦਾ ਹੁੰਦਾ ਨਾ ਵੀ ਜਿਹਨਾਂ ਨੂੰ ਬੋਲਣ ਦੀ ਆਦਤ ਹੈ ਨਾ ਮਾਈਕ ਤੇ, ਉਹਨਾਂ ਨੂੰ ਕੋਈ ਮਾਰਨ ਦੀ ਲੋੜ ਨੀ, ਬਸ ਉਹਨਾਂ ਨੂੰ ਮਾਈਕ ਵਿਖਾ ਕੇ ਮਾਈਕ ਖੂਹ ਸੁੱਟ ਦੇ, ਉਹਨਾਂ ਮਗਰੇ ਛਾਲ ਮਾਰ
ਮਗਰੇ ਛਾਲ ਮਾਰ ਦੇਣੀ ਆ, ਕੋਈ ਕਤਲ ਕਰਨ ਦੀ ਲੋੜ ਨੀ ਉਹਨਾਂ ਦੀ। ਹਾਂਜੀ, ਸੋ ਤਾਂ ਜੀ ਚਲੋ ਇਹ ਤਾਂ ਭੱਖ ਦਾ ਮੁੱਦਾ ਸੀਗਾ, ਤੇ ਆਪਾਂ ਨਾ ਬਰੀਫਲੀ ਆਪਣੇ ਕੋਲ 5 ਮਿੰਟ ਆ, ਇੱਕ ਗੱਲ ਬੜੀ ਮਤਲਬ ਕਹਿ ਲਓ ਕਿ ਸ਼ਰਮਨਾਕ ਵੀ ਦਰਦ ਵੀ ਹੁੰਦਾ ਦਿਲ ਦੇ ਵਿੱਚ, ਹੈ ਨਾ, ਵੀ ਇਹ ਕੀ ਵਰਤਾਰਾ ਵਾਪਰਿਆ। ਤੁਸੀਂ ਜਾਣਕਾਰੀ ਤੁਹਾਨੂੰ ਪ੍ਰਾਪਤ ਹੋਈ ਹੋਣੀ ਹੈ ਕਿ ਗੁਰਦੁਆਰਾ ਕੈਨਿੰਗ ਵੇਲ ਪਰਥ ਦੇ ਵਿੱਚ ਗੁਟਕਾ ਸਾਹਿਬ ਦੀ ਬੇਅਦਬੀ ਕੀਤੀ ਆ ਹੋਈ ਆ, ਅਤੇ ਉਹ ਬੜੀ ਘਿਨਾਉਣੀ ਹਰਕਤ, ਤੁਸੀਂ ਇਸ ਬਾਰੇ ਜਾਣਦੇ ਹੋ?
ਨਹੀਂ, ਮੈਨੂੰ ਆ ਤੁਸੀਂ ਆਪਣਾ ਸੋਹੀ ਸਾਹਿਬ ਨੇ ਜਿਹੜਾ ਕੋਈ ਭੇਜਿਆ ਉਹਦੇ ਵਿੱਚ ਆਹੀ ਗੱਲ ਨੇ, ਮੈਂ ਹੋਰ ਨਹੀਂ ਜਾਣਦਾ ਕੋਈ। ਤੇ ਇਹ ਕੀ ਗੱਲ ਬਈ ਗੁਰਦੁਆਰਿਆਂ ਦੇ ਵਿੱਚ ਜਿਨ ਹਰ ਵੇਲੇ ਘੱਟ ਤੋਂ ਘੱਟ ਇੱਕ ਬੰਦਾ ਤੇ ਸੇਵਾਦਾਰ ਹਾਜ਼ਰ ਰਹਿਣਾ ਚਾਹੀਦਾ ਹੈ ਨਾ?
ਨਹੀਂ ਨਹੀਂ ਉਹ ਅੰਦਰ ਨਹੀਂ ਹੋਈ ਜੀ, ਉਹ ਹੋਈ ਆ ਗੁਰਦੁਆਰਾ ਦੀ ਬਾਉਂਡਰੀ ਤੋਂ ਬਾਹਰ।
ਅੱਛਾ,
ਫੁੱਟਪਾਥ ਦੇ ਉੱਤੇ, ਤੇ ਜਿੱਥੇ ਤੱਕ ਮੈਂ ਦੇਖਿਆ ਉਹ ਕੋਈ ਬੀਬੀ ਹੈ, ਲੜਕੀ ਹੈ, ਮੈਨੂੰ ਲੱਗਦਾ 20 ਤਾਂ 30 ਸਾਲ ਦੇ ਵਿਚਾਲੇ ਹੋਊਗੀ, 18 ਤੋਂ 30, ਤੇ ਉਹ ਆਪਣੀ ਸ਼ਕਲ ਤਾਂ ਦਿਖਾ ਨਹੀਂ ਰਹੀ, ਗੁਰਦੁਆਰੇ ਦੀ ਬੈਕਗਰਾਊਂਡ ਦਿਖਾਈ ਦੇ ਰਹੀ ਹੈ ਫੁੱਟਪਾਥ ਦੇ, ਤੇ ਉਹ ਨਾ ਗੁਟਕਾ ਸਾਹਿਬ ਧਰਤੀ ਤੇ ਸੁੱਟ ਕੇ ਉਹ ਪੈਰਾਂ ਦੇ ਨਾਲ ਮਸਲ ਰਹੀ ਹੈ।
ਸਿੱਖੇ ਸਿਖਾਏ ਸ਼ਰਾਰਤੀ ਲੋਕ ਪਿੱਛੇ ਕੁਝ ਕਰਾਉਣ ਵਾਲੇ ਹੋਰ ਹੁੰਦੇ ਆ, ਤੇ ਇਹ ਸਿੱਖਾਂ ਨੂੰ ਭੜਕਾਉਣ ਵਾਸਤੇ ਤੇ ਗੜਬੜ ਪੈਦਾ ਕਰਨ ਵਾਸਤੇ ਇਹ ਸਾਰਾ ਕੁਝ ਉਹਨੇ ਪਿੱਛੇ ਜਦੋਂ ਰੌਲਾ ਪਿਆ ਸੀਗਾ ਮੰਦਿਰ ਦੇ ਉੱਤੇ ਖਾਲਿਸਤਾਨ, ਕੰਧਾਂ ਤੇ ਮਾਰ ਖਾਲਿਸਤਾਨ ਲਿਖਿਆ ਗਿਆ, ਤੇ ਆਸਟ੍ਰੇਲੀਆ ਸਰਕਾਰ ਪੁਲਿਸ ਨੇ ਲੱਭ ਲਿਆ ਵੀ ਉਹ ਆਪ ਹੀ ਜਿਹੜੇ ਮਤਲਬ ਨਾਨ ਸਿੱਖ ਸੀਗੇ ਸਿੱਖਾਂ ਨੂੰ ਬਦਨਾਮ ਕਰਨ ਵਾਸਤੇ ਉਹਨਾਂ ਨੇ ਆਪ ਹੀ ਜਾ ਖਾਲਿਸਤਾਨ ਤੇ ਹਿੰਦੂਆਂ ਦੇ ਖਿਲਾਫ਼ ਨਾਰੇ ਲਾਉਣੇ ਸ਼ੁਰੂ
ਕਰਤੇ।
ਇਹਦੇ ਪਿੱਛੇ ਕੋਈ ਬੜੀ ਵੱਡੀ ਸਾਜ਼ਿਸ਼ ਆ, ਦੇਖੋ
ਦੋ ਕੌਮਾਂ ਨੂੰ ਪਾੜਨ ਵਾਸਤੇ ਕੰਮ ਕੀਤੇ ਜਾਂਦੇ ਆ। ਸੋ
ਹਾਂਜੀ,
ਦੋ ਕੌਮਾਂ ਨੂੰ ਪਾੜਨ ਵਾਸਤੇ ਕੰਮ ਕੀਤੇ ਜਾਂਦੇ
ਆ, ਵਾਸਤੇ ਗੜਬੜ ਕਰਾਉਣ ਵਾਸਤੇ।
ਪਰ
ਦੇਖੋ ਹੁਣ ਦੇਖੋ ਨਾ ਉੱਥੇ ਪੰਜਾਬ ਦੇ ਵਿੱਚ ਕੱਲੇ ਅਕਾਲੀ ਸਰਕਾਰ ਦੇ ਦੌਰਾਨ ਹੀ ਨਹੀਂ ਅਪਮਾਨ ਗੁਰਬਾਣੀ ਦਾ ਕੀਤਾ ਗਿਆ, ਕਾਂਗਰਸ ਰਾਜ ਵੇਲੇ ਚਾਲੂ ਰਿਹਾ, ਹੁਣ ਆ ਮਾਂਝੇ ਵਾਲਿਆਂ ਦੇ ਰਾਜ ਹੋ ਗਿਆ 2.5 ਸਾਲ, ਇਹ ਵੀ ਚੱਲੀ ਜਾਂਦਾ ਆਏ ਤਾਂ ਉੱਥੇ ਗੁਟਕਾ ਪਾੜਤਾ, ਉੱਥੇ ਮਹਾਰਾਜ ਦੇ ਪਾੜਤੇ, ਇਹ ਸਭ ਗੜਬੜ ਕਰਾਉਣ ਲਈ, ਹਿੰਦੂ ਸਿੱਖਾਂ ਦੇ ਵਿੱਚ ਫਸਾਦ ਕਰਾਉਣ ਲਈ ਕੀਤਾ ਕਰਾਇਆ ਜਾ ਰਿਹਾ। ਤੁਸੀਂ ਕਦੀ ਸੋਚ ਸਕਦੇ ਹੋ ਵੀ ਤੁਸੀਂ ਜਾ ਕੇ ਗੀਤਾ ਨੂੰ ਅਤਰ ਸਕਾਰ ਕਰੋ, ਗੀਤਾ ਦੇ ਵਰਗੇ ਪਾੜ ਕੇ ਸੁੱਟੋ?
ਨਹੀਂ,
ਤਿਆਰ ਹੋ ਸਕਦੇ
ਤੁਸੀਂ ਆ ਕੁਰਾਨ ਵੀਡੀਓ ਵੀਡੀਓ ਵਾਲੇ ਮੇਰੇ ਦੇਖਦੇ ਹੋਣੇ, ਪਿੱਛੇ ਬੜੇ ਪਿਆਰ ਅਤੇ ਸਤਿਕਾਰ ਅਦਬ ਦੇ ਨਾਲ ਮੈਂ ਸਾਰਾ ਸੰਭਾਲਿਆ ਹੋਇਆ ਅਤੇ ਮੈਂ ਪੜ੍ਹਦਾ ਵੀ ਹਾਂ, ਰੈਫਰੈਂਸ ਵੀ ਕਰਦਾ ਹਾਂ, ਹੈ ਨਾ। ਸੋ ਇਹ ਅਸੀਂ ਜਿਹੜਾ ਜਿਹੜੇ ਬੰਦੇ ਦੇ ਅੰਦਰ ਧਰਮ ਹੈ ਨਾ, ਚਾਹੇ ਉਹ ਹਿੰਦੂ ਸਿੱਖ ਮੁਸਲਮਾਨ ਈਸਾਈ ਆ, ਉਹ ਆਲਵੇਜ਼ ਮਤਲਬ ਉਹ ਇੱਜ਼ਤ
ਔਰ ਫਿਰ ਕੀਤਾ ਜਾ ਰਿਹਾ ਵਾ ਆਪਣੀ ਜਾਨ ਨੂੰ ਹਥਿਆਰੀ ਤੇ ਰੱਖ ਕੇ, ਜਾਨ ਦਾ ਖਤਰਾ ਲੈ ਕੇ ਵੀ।
ਤਾਂ ਜੀ ਦੇਖੋ ਇਹਦੇ ਬਾਰੇ ਮੈਂ ਹੋਰ ਤੁਹਾਨੂੰ ਜਾਣਕਾਰੀ ਦੇ ਦਾਂ ਜਿਹੜੀ ਮੈਨੂੰ ਸਵੇਰੇ ਮਿਲੀ ਆ। ਗੁਰਦੁਆਰਾ ਸਾਹਿਬ ਕੈਨਿੰਗ ਵੈਲੀ ਜਾਣ ਕੇ ਸਾਹਿਬਾਂ ਨੇ ਇੱਕ ਲੈਟਰ ਇਸ਼ੂ ਕੀਤੀ ਆ, ਉਹਦੇ ਵਿੱਚ ਮਤਲਬ ਬੜਾ ਰੋਸ ਹੈ ਸਾਰੀ ਕਮਿਊਨਿਟੀ ਦੇ ਵਿੱਚ। ਉਹਨਾਂ ਨੇ ਬੇਨਤੀ ਕੀਤੀ ਆ ਵੀ, ਇਨਫੋਰਮੇਸ਼ਨ ਵੀ ਦਿੱਤੀ ਆ ਵੀ, ਫੈਡਰਲ ਗਵਰਨਮੈਂਟ, ਸਟੇਟ ਗਵਰਨਮੈਂਟ, ਪੁਲਿਸ, ਸਾਰੇ ਇੰਟੈਲੀਜੈਂਸ ਸੈਕਟਰ ਦੇ ਵਿੱਚ ਇਹ ਗੱਲ ਚਲੀ ਗਈ ਆ ਔਰ ਇਨਵੈਸਟੀਗੇਟ ਕਰ ਰਹੇ ਨੇ, ਸਾਰਾ ਕੁਛ ਉਹ ਕੱਢ ਲੈਣਗੇ। ਉਹ ਤਾਂ ਪਤਾ ਲੱਗ ਜਾਣਾ ਕਿਹਨੇ ਕੀਤੀ ਆ, ਕਿਉਂਕਿ ਟਿਕਟੋਕ ਦਾ ਵੀਡੀਓ ਆ, ਉਹ ਉਹਨੇ ਲੱਭ ਲੈਣੇ ਆ ਸਾਰੇ, ਹੈ ਨਾ। ਅਤੇ ਲੱਭ ਕੇ ਔਰ ਉਹਨੇ ਫੜ ਵੀ ਉਹਨਾਂ ਨੂੰ, ਮਤਲਬ ਉਹ ਤਾਂ ਬਾਏ ਹੱਥ ਦਾ ਖੇਲ ਹੈ ਉਹਨਾਂ ਵਾਸਤੇ, ਉਹਨੇ ਕੱਢ ਲੈਣਾ ਸਾਰਾ ਕੁਛ। ਜਿਹੜੇ ਲੋਕ ਸੋਚਦੇ ਨੇ ਵੀ ਆਪਾਂ ਇਲਤ ਕਰਕੇ ਭੱਜ ਜਾਵਾਂਗੇ ਜਾਂ ਕਿਤੇ, ਉਹ ਨਹੀਂ ਹੋਣਾ। ਉਹ ਰਹਿਣ ਵਾਲਾ ਪਰਥ ਦੀ ਕੁੜੀ ਹੈ, ਉਹ ਪਰਥ ਕਿਤੇ ਬਹੁਤ ਵੱਡਾ ਸ਼ਹਿਰ ਨਹੀਂ ਹੈਗਾ ਆਸਟ੍ਰੇਲੀਆ ਵਾਲਿਆਂ ਨੇ ਲੱਭਣਾ ਕੋਈ। ਸੋ ਉਹ ਜਿਹੜਾ ਕੇਸ ਹੈ ਉਹ ਵੈਰੀ ਹਾਈਐਸਟ ਲੈਵਲ ਤੱਕ ਪਹੁੰਚ ਚੁੱਕਾ ਹੈ, ਅਤੇ ਉਹਨਾਂ ਦੀ ਬੇਨਤੀ ਹੈ ਕਿ ਪਲੀਜ਼ ਗੁਰਦੁਆਰੇ ਨੂੰ ਫੋਨ ਕਰ ਕਰਕੇ ਮਤਲਬ ਤੁਸੀਂ ਪਰੇਸ਼ਾਨ ਨਾ ਕਰੋ, ਕਿਉਂਕਿ ਜਿੱਥੇ ਤੱਕ ਕੇਸ ਪਹਿਲਾਂ ਪਹੁੰਚਣਾ ਚਾਹੀਦਾ ਸੀ ਉੱਥੇ ਤੱਕ ਜਾ ਚੁੱਕਾ ਹੈ ਔਰ ਸਾਰੀਆਂ ਏਜੰਸੀਆਂ ਇਹਦੀ ਛਾਣਬੀਣ ਕਰ ਰਹੀ ਹੈ। ਅਗਰ ਕੋਈ ਜਾਣਕਾਰੀ ਹੈ ਕਿਸੇ ਨੂੰ ਤਾਂ ਉਹ ਪੁਲਿਸ ਸਟੇਸ਼ਨ ਜਾ ਕੇ ਦਿਓ, ਗੁਰਦੁਆਰੇ ਆ ਕੇ, ਕਿਉਂਕਿ ਉੱਥੇ ਹੁਣ ਦੇਖੋ ਸਾਰੇ ਕੰਮਾਂ ਕਾਰਾਂ ਵਾਲੇ ਹੁੰਦੇ ਨੇ, ਹੈ ਨਾ। ਗ੍ਰੰਥੀ ਸਿੰਘ ਆ, ਉਹਨਾਂ ਦਾ ਕੋਈ ਲੈਣ ਦੇਣ ਨਹੀਂ ਹੈਗਾ, ਉਹਨੇ ਮਤਲਬ ਨੋਟਿਸ ਕੱਢ ਦਿੱਤਾ ਭਾਈ ਸਿੱਧੇ ਪੁਲਿਸ ਸਟੇਸ਼ਨ ਜਾਓ, ਕੇਸ ਚੱਲ ਰਹੇ ਨੇ, ਉਹਨਾਂ ਨੂੰ ਕੇਸ ਨੰਬਰ ਦੱਸੋ ਜਾਂ ਰੈਫਰੈਂਸ ਦਿਓ ਅਤੇ ਆਪਣੀ ਜਾਣਕਾਰੀ ਉਹਨਾਂ ਤੋਂ ਦੇ ਦਿਓ ਜਾਂ ਉਹਨਾਂ ਤੋਂ ਲੈ ਲਓ, ਹੈ ਨਾ। ਕਿਉਂਕਿ ਇੰਨੇ ਕੁ ਫੋਨ ਜਾਂਦੇ ਨੇ, ਇੰਨੇ ਕੁ ਫੋਨ ਜਾਂਦੇ, ਚਲੋ ਬਣਦੇ ਵੀ ਆ, ਬੰਦਾ ਤੱਤਪਰ ਹੁੰਦਾ, ਪਰ ਉਹਨਾਂ ਨੇ ਵੀ ਜਾਣਕਾਰੀ ਦੇ ਦਿੱਤੀ ਆ। ਦੂਜੀ ਗੱਲ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਇਹਦੀ ਬੈਕਗਰਾਊਂਡ ਇੱਕ ਹੋਰ ਐਂਗਲ ਵੀ ਹੋ ਸਕਦਾ ਆ। ਉਸ ਗੁਰੂ ਘਰ ਦੇ ਵਿੱਚ ਪ੍ਰਬੰਧਕੀ ਨੂੰ ਲੈ ਕੇ ਪਿਛਲੇ 2-3 ਸਾਲ ਤੋਂ ਕਾਫੀ ਕਲੇਸ਼ ਚੱਲ ਰਿਹਾ ਹੈ,
ਅੱਛਾ,
ਦੋ ਧਿਰਾਂ ਦੇ ਵਿੱਚ। ਅਤੇ ਉਹਦੇ ਵਿੱਚ $2.5-3 ਲੱਖ ਸਰਕਾਰੀ ਗੋਲਕ ਦੇ ਵਿੱਚੋਂ, ਆਪਣੇ ਗੁਰਦੁਆਰਾ ਦੀ ਗੋਲਕ ਦੇ ਵਿੱਚੋਂ ਕੇਸ 'ਤੇ ਵੀ ਲੱਗ ਚੁੱਕਾ ਔਰ ਕੋਰਟ ਦੇ ਵਿੱਚ ਉਹਨਾਂ ਬੰਦਿਆਂ ਨੂੰ ਉਹ ਪੈਸੇ ਵਾਪਸ ਦੇਣ ਦੇ ਹੁਕਮ ਵੀ ਹੋ ਚੁੱਕੇ ਨੇ ਜਿਨ੍ਹਾਂ ਨੇ ਗੋਲਕ ਦਾ ਪੈਸਾ ਉਸ ਕੇਸ 'ਤੇ ਵਰਤਿਆ। ਸੋ ਇਸ ਕਰਕੇ ਉੱਥੇ ਨਾਅਰੇ ਮੁਜ਼ਾਰੇ ਵੀ ਹੁੰਦੇ ਨੇ, ਹੁਣ ਉਹ ਬੰਦਿਆਂ 'ਤੇ ਕੇਸ ਵੀ ਚੱਲੇ ਨੇ, ਉਹ ਕਮੇਟੀਆਂ 'ਚ ਵੀ ਹੈ ਨਹੀਂ, ਅਤੇ ਸੰਗਤ ਨੇ ਕਮੇਟੀ ਵੀ ਵੱਖਰੀ ਬਣਾ ਦਿੱਤੀ ਆ ਵੀ ਜਿਹੜੀ ਇਹਦੇ। ਸੋ ਉੱਥੇ ਮਤਲਬ ਹੁਣ ਇਹ ਜਿਹੜਾ ਕਲੇਸ਼ ਵਗੈਰਾ ਚੱਲ ਰਿਹਾ ਆ, ਸੋ ਉਸ ਚੀਜ਼ ਦਾ ਜਿਹੜਾ ਫਾਇਦਾ ਹੋ ਸਕਦਾ ਥਰਡ ਪਾਰਟੀ ਉਠਾ ਰਹੀ ਹੋਵੇ, ਹੋ ਸਕਦਾ ਆ ਉਹਨਾਂ ਗਰੁੱਪਾਂ ਦੇ ਵਿੱਚੋਂ ਹੀ ਕੋਈ ਇਲਤ ਕਰ ਰਿਹਾ ਹੋਵੇ, ਹੈ ਨਾ,
ਬਿਲਕੁਲ।
ਸੋ ਹੁਣ ਇਸ ਕਰਕੇ ਸਾਰੇ ਐਂਗਲਾਂ ਤੋਂ ਹੁਣ ਸਰਕਾਰ ਦੇਖੇਗੀ, ਡਿਟੈਕਟਿਵਸ ਦੇਖਣਗੇ ਅਤੇ ਉਹ ਕੱਢ ਲਿਆਣਗੇ ਕਿ ਉਹ ਕੁੜੀ ਨੂੰ ਕਿਹਦਾ ਕਿਹਦਾ ਫੋਨ ਗਿਆ, ਕਿਹਨੇ ਕਿਹਨੇ ਕੀਤਾ, ਸਭ ਪਤਾ ਲੱਗ ਜਾਣਾ ਕਿਹਦੇ ਕਿਹਦੇ, ਮਤਲਬ ਕਿ ਕੌਣ ਉਹਨੂੰ ਹੈਂਡਲ ਕਰ ਰਿਹਾ ਕੁੜੀ ਨੂੰ, ਕਿਉਂਕਿ ਉਹ ਇਕੱਲੀ ਤਾਂ ਕਰ ਨਹੀਂ ਸਕਦੀ, ਹੈ ਨਾ। ਉਹਦੇ ਪਿੱਛੇ ਉਹ ਪੂਰੀ ਯੋਜਨਾ ਨਾਲ ਗਈ ਆ, ਉਦੋਂ ਗਈ ਆ ਜਦ ਉੱਥੇ ਕੋਈ ਹੈ ਨਹੀਂ ਸੀਗਾ ਬਾਹਰ, ਹੈ ਨਾ। ਸੋ ਇਸ ਕਰਕੇ ਉਹ ਪੂਰੀ ਪਲੈਨਿੰਗ ਨਾਲ ਗਈ ਆ ਔਰ ਇਲਤ ਕਰਨ ਗਈ ਆ, ਧਿਆਨ ਡਿਵਰਟ ਕਰਨ ਗਈ ਆ, ਜੋ ਵੀ ਕਰਨ ਗਈ ਆ। ਸੋ ਇਹ ਇੱਕ ਸਿਚੁਏਸ਼ਨ ਹੈ, ਅਤੇ ਇਹਦੇ ਵਿੱਚ ਦੇਖੋ ਪ੍ਰਬੰਧਕ ਹੀ ਕੁਛ ਨਹੀਂ ਕਰ ਸਕਦੀ, ਗੁਰਦੁਆਰੇ ਦੇ ਬਾਹਰ ਕੀ ਹੁੰਦਾ, ਈਵਨ ਅੰਦਰ ਵੀ ਨਹੀਂ ਕਰ ਸਕਦੇ। ਤੁਸੀਂ ਦੱਸੋ ਵੀ ਆ ਕੇ ਕੋਈ ਚੋਰ ਹੈ, ਚੋਰੀ ਕਰਕੇ ਲੈ ਜਾਂਦਾ, ਕੈਮਰੇ ਲੱਗੇ ਹੋਏ, ਕੈਮਰੇ ਨੇ ਥੋੜ੍ਹਾ ਉਹਨੂੰ ਫੜ ਲੈਣਾ, ਉਹਨੂੰ ਰੋਕ ਥੋੜ੍ਹਾ ਸਕਦਾ ਚੋਰੀ ਕਰਨ ਤੋਂ, ਕੈਮਰਾ ਤਾਂ ਉਹਨੂੰ ਰਿਕਾਰਡ ਕਰ ਸਕਦਾ ਹੈ।
ਬਹੁਤ ਸਾਲ ਪਹਿਲਾਂ ਨਾ ਇੱਕ ਅਕਾਲ ਤਖ਼ਤ ਸਾਹਿਬ ਤੋਂ ਚਿੱਠੀ ਵੀ ਜਾਰੀ ਹੋਈ ਸੀ, ਸ਼ਾਇਦ ਭਾਈ ਰਣਜੀਤ ਸਿੰਘ ਹੋਰਾਂ ਵੇਲੇ, ਭਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਉਹਨਾਂ ਚਿਰ ਹੀ ਗੁਰਦੁਆਰੇ ਵਿੱਚ ਰਹਿਣਾ ਚਾਹੀਦਾ ਆ ਜਿੰਨਾ ਚਿਰ ਆਮ ਸੰਗਤ ਆਉਂਦੀ ਜਾਂਦੀ ਹੈ ਤੇ ਗੁਰਦੁਆਰੇ ਦੇ ਵਿੱਚ ਹਾਜ਼ਰੀ ਰਹਿੰਦੀ ਹੈ, ਵੀ ਇਕੱਲੇ ਮਹਾਰਾਜ ਪ੍ਰਕਾਸ਼ ਹੋ ਕੇ ਤੇ ਉੱਥੇ ਕੋਈ ਵੀ ਸੇਵਾਦਾਰ ਨਾ ਹੋਵੇ, ਕੋਈ ਮੱਥਾ ਟੇਕਣ ਨਾ ਆ ਰਿਹਾ ਹੋਵੇ, ਤੇ ਉਦੋਂ ਮਹਾਰਾਜ ਦਾ ਪ੍ਰਕਾਸ਼ ਨਹੀਂ ਰਹਿਣਾ ਚਾਹੀਦਾ। ਪਰ ਇਹਨਾਂ ਅਕਲਮੰਦ ਸਲਾਹਾਂ ਵੱਲ ਕੋ ਧਿਆਨ ਨਹੀਂ ਨਾ ਕੋਈ ਦਿੰਦਾ।
ਤਾਂ ਜੀ ਜਾਂਦੇ ਜਾਂਦੇ ਹੁਣ ਨਾ ਇੱਕ ਦੋ ਸੁਨੇਹੇ ਪੜ੍ਹਨੇ ਨੇ ਜਿਹੜੇ ਸਾਡੇ ਸੱਜਣਾ ਮਿੱਤਰਾਂ ਨੇ ਭੇਜੇ ਨੇ, ਉਹਦੇ ਵਿੱਚ ਗੌਰਵ ਸ਼ਰਮਾ ਕਹਿ ਰਹੇ ਨੇ ਕਿ ਭਾਜੀ ਸੁਖਬੀਰ ਬਾਦਲ ਨੂੰ ਤਾਂ ਕੋਈ ਸਜ਼ਾ ਨਹੀਂ ਹੀ ਲੱਗੇ, ਫਿਰ ਦੁਬਾਰਾ ਕਿਸੇ ਦੇ ਚਿੱਟੇ ਸਪੋਰਟ ਸ਼ੂ ਤੇ ਕਾਲੀ ਪੋਲਿਸ਼ ਕਰ ਦੇਵੇਗਾ। ਪਿਛਲੀ ਵਾਰੀ ਚੇਤਾ ਉਹਨੂੰ ਸਜ਼ਾ ਲੱਗੀ ਸੀ, ਉਹ ਚਿੱਟੇ ਬੂਟ ਸੀਗੇ ਉਹ ਤੇ ਪਾਲਿਸ਼ ਕਰ ਦਿੱਤੀ।
ਆਹੋ ਤੇ ਉਹਨੇ ਹੁਣ ਉਹ ਸੋਨੇ ਦਾ ਚਮਚਾ ਲੈ ਕੇ ਮੂੰਹ ਚ ਜੰਮਿਆ ਹੋਇਆ ਅਮੀਰ ਖਾਨਦਾਨੀ ਸਰਦਾਰ ਦਾ ਪਰ ਜਾਂਦਿਆ ਤੇ ਉਹ ਲੋਕਾਂ ਦੇ ਉਹਨੇ ਵਿਚਾਰੇ ਨੇ ਕਦੀ ਬੂਟ ਪਾਲਿਸ਼ ਕੀਤੇ ਸੀਗੇ।
ਇਹੀ ਤਾਂ ਗੱਲ ਹੈ ਨਾ। ਤੇ ਦੂਜਾ ਮੈਸੇਜ ਇਹ ਵੀ ਆ ਕਿ ਸਜ਼ਾ ਤਾਂ ਜੀ ਦੁੱਧ ਧੋਤੇ ਹੋਏ ਭਾਂਡੇ ਧੋਣ ਦੀ ਸਜ਼ਾ ਮਿਲਣੀ ਹੈ ਜੀ, ਧੋਤੇ ਹੋਏ ਭਾਂਡੇ। ਤੇ ਬਲਵਿੰਦਰ ਸਿੰਘ ਭੂੰਦੜ ਬਣੇ ਹਨ ਜੀ ਉਹਨਾਂ ਨੂੰ।
ਹਾਂਜੀ ਬਲਵਿੰਦਰ
ਸਿੰਘ ਪਰਮਜੀਤ ਸਿੰਘ ਬ੍ਰਿਸਬੇਨ ਵਾਲਿਆਂ ਨੇ ਦੱਸਿਆ। ਤੇ ਕੁਲਵੀਰ ਸੰਧੂ ਵੀ ਜੁੜੇ ਨੇ, ਕਹਿੰਦੇ ਥੈਂਕ ਯੂ ਵੈਰੀ ਮੱਚ ਫੋਰ ਸੁਜੈਸ਼ਨ। ਤੇ ਇੱਕ ਨਾ ਤੁਹਾਡੀ ਬੜੀ ਸਿਫਤ ਕਰ ਰਹੇ ਨੇ ਜੀ ਆਪਣੇ ਮਿੰਟੂ ਸੰਧੂ ਆ ਬ੍ਰਿਸਬੇਨ ਤੋਂ, ਕਹਿੰਦੇ ਵੀ ਮੈਂ ਤਾਰਾ ਜੀ ਦਾ ਫੈਨ ਹੋ ਗਿਆ, ਕੱਟੜ ਫੈਨ ਹੋ ਗਿਆ। ਜਿਸ ਤਰ੍ਹਾਂ ਹਾਂ ਜਿਸ ਤਰ੍ਹਾਂ ਤਾਰਾ ਜੀ ਆਪਣੇ ਕੱਟੜ ਅਕਾਲੀ ਨੇ, ਇਸ ਤਰ੍ਹਾਂ ਮੈਂ ਕੱਟੜ ਫੈਨ ਹੋ ਗਿਆ ਉਹਨਾਂ ਦਾ। ਤੇ ਉਹਨਾਂ ਨੇ ਉਸਦਾ ਤਰਕ ਇਹ ਦਿੱਤਾ ਆ ਹਨਾ, ਕਹਿੰਦੇ ਵੀ ਇਸ ਹਿਸਾਬ ਨਾਲ ਕਹਿੰਦੇ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਚਲੋ ਨਹੀਂ, ਕਹਿੰਦੇ ਭਾਜੀ ਤੁਸੀਂ ਜੋ ਮਰਜ਼ੀ ਕਰ ਲਓ, ਤਾਏ ਨੇ ਉਸ ਗੱਲ ਤੇ ਆਉਣਾ ਹੀ ਨਹੀਂ, ਸਾਡਾ ਤਾਇਆ ਕੱਟੜ ਅਕਾਲੀ ਆ, ਚਾਹੀਦਾ ਵੀ ਇੱਦਾਂ ਹੀ ਆ। ਕਹਿੰਦਾ ਜਿਸ ਪਾਸੇ ਖੜ ਜਾਓ ਅੜ ਜਾਓ। ਤੇ ਪਰ ਕਹਿੰਦੇ ਮੈਂ ਫੈਨ ਹੋ ਗਿਆ, ਕਹਿੰਦੇ ਉਹਨਾਂ ਦਾ ਮੈਂ ਵੀ ਹੁਣ ਤਾਏ ਮੰਗਰ, ਮੈਂ ਤਾਏ ਦਾ ਕੱਟੜ ਫੈਨ।
ਏਦਾਂ ਮੈਂ ਇੱਥੇ ਸੱਤ ਸਮੁੰਦਰ ਪਾਰ ਆਸਟ੍ਰੇਲੀਆ ਚ ਬੈਠਾ, ਮੈਂ ਉੱਥੇ ਅਕਾਲ ਤਖ਼ਤ ਨੂੰ ਕੀ ਕਹਿਣਾ ਚਾਹੀਦਾ, ਫਲਾਣੇ ਨੂੰ ਕੀ ਕਹਿਣਾ ਚਾਹੀਦਾ। ਇਹ ਮੈਂ ਵੀ ਬਾਕੀ ਮੀਡੀਆ ਵਾਂਗੂ, ਮੀਡੀਆ ਦੇ ਵਿੱਚ ਬੋਲਣ ਵਾਲਿਆਂ ਵਾਂਗੂ ਹਵਾ ਚ ਤਲਵਾਰਾਂ ਮਾਰੀ ਜਾਵਾਂ।
ਹਾਂ ਨਹੀਂ ਠੀਕ ਹੈ ਤਾਜੀ, ਦੇਖੋ ਆਪਾਂ ਵਿਚਾਰ ਕਰਦੇ ਹਾਂ
ਨਾ, ਤੇ ਮੇਰੇ ਕੋਲ ਕਿਸੇ ਨੇ ਪੁੱਛ ਕੇ ਕਿਸੇ ਨੂੰ ਬਰਬਾਦ ਦਿੱਤਾ ਹੈ, ਨਾ ਮੇਰੇ ਕੋਲ ਪੁੱਛ ਕੇ ਕਿਸੇ ਨੂੰ ਕਿਸੇ ਨੇ ਸਜ਼ਾ ਦਿੱਤੀ ਹੈ, ਨਾ ਮੇਰੇ ਤੋਂ ਪੁੱਛ ਕੇ ਕਿਸੇ ਨੂੰ ਕਿਸੇ ਨੇ ਮਾਫ਼ ਕੀਤਾ ਹੈ। ਤੇ ਉਹ ਐਵੇਂ ਹੀ ਮੈਂ ਤੁਹਾਡੇ ਚੁੱਕੇ ਚੁਕਾਏ ਤੇ ਮੀਡੀਆ ਦੇ ਵਿੱਚ ਜੋ ਝੂਠ ਤੂਫਾਨ ਕੁਫਰ ਤੋਲਿਆ ਜਾ ਰਿਹਾ ਵਾ ਦਹਾਕਿਆਂ ਤੋਂ ਪੰਥਕ ਲੀਡਰਸ਼ਿਪ ਦੇ ਖਿਲਾਫ਼, ਮੈਂ ਵੀ ਉਹਦੇ ਵਿੱਚ ਸ਼ਾਮਿਲ ਹੋ ਜਾਵਾਂ।
ਨਹੀਂ ਸਹੀ ਗੱਲ ਹੈ ਤਾਇਆ ਜੀ, ਮਤਲਬ ਬਹੁਤ ਸਾਰੀ ਜਿਹੜੀ ਜਾਣਕਾਰੀ ਆ ਬੜੀ ਗੰਦਲੀ ਆ, ਮਤਲਬ ਸੋਸ਼ਲ ਮੀਡੀਆ ਤੇ ਜਾਂ ਈਵਨ
ਮੀਡੀਆ ਦੇ ਵਿੱਚ ਹੋਰ ਹੀ ਗੱਲ ਬਣਾ ਦਿੰਦੇ ਆ। ਉਹ ਜਿਵੇਂ ਉਹ ਤੇ ਚਿੱਠੀ ਪ੍ਰਵਾਨ ਕੀਤੀ ਆ ਵੀ ਇਹ ਤੇ ਅਸੀਂ ਵਿਚਾਰ ਕਰਾਂਗੇ, ਉਹ ਕਹਿੰਦੇ ਮਾਫ਼ੀ ਦੇ ਦਿੱਤੀ, ਮੀਡੀਆ ਨੇ ਮਾਫ਼ੀ ਬਣਾ ਲਈ।
ਹਾਂਜੀ ਤੇ
ਅਜਾ ਗੱਲ ਸੁਣ, ਦੇਖੋ ਕਿੰਨਾ ਮੀਡੀਆ ਜੇ ਸਾਲਾਂ ਤੱਕ ਰੌਲਾ, ਉਹ ਪ੍ਰਕਾਸ਼ ਸਿੰਘ ਬਾਦਲ 11 ਪੈਨਸ਼ਨਾਂ ਲੈਂਦਾ, ਉਹ 11 ਪੈਨਸ਼ਨਾਂ ਲੈਂਦਾ। ਪਹਿਲੀ ਤੇ ਗੱਲ ਆ ਵੀ ਉਹ ਜਾਂ ਐਮ ਪੀ ਰਿਹਾ ਵਾ ਤੇ ਜਾਂ ਐਮ ਐਲ ਏ ਰਿਹਾ ਵਾ, ਪੈਨਸ਼ਨ ਤੇ ਲੱਗਣੀ ਜਦੋਂ ਬੰਦਾ ਨਾ ਰਵੇ। ਤੇ ਜਦੋਂ ਉਹ ਹਾਰ ਗਿਆ ਵਾ ਲਾਸਟ ਇਲੈਕਸ਼ਨ ਦੇ ਵਿੱਚ, ਤੇ ਉਹਨੇ ਸਪੀਕਰ ਨੂੰ ਚਿੱਠੀ ਲਿਖ ਦਿੱਤੀ, ਮੈਂ ਕਦੀ ਨਾ ਪੈਨਸ਼ਨ ਲਈ ਆ ਤੇ ਨਾ ਮੈਂ ਗਾਂਹ ਪੈਨਸ਼ਨ ਲੈਣੀ ਆ, ਮੇਰੇ ਪੈਨਸ਼ਨ ਵਾਲੇ ਪੈਸੇ ਜਿਹੜੇ ਆ ਉਹ ਲੜਕੀਆਂ ਦੇ ਵਿਦਿਆ ਫੰਡ ਦੇ ਵਿੱਚ ਜਮ੍ਹਾਂ ਕਰ ਲਏ ਜਾਣ। ਸਾਰਾ ਮੀਡੀਆ ਚੁੱਪ ਆ,
ਬਹੁਤ ਤੋਲੀ ਜਾਂਦੇ ਆ ਉਹ ਤਾਂ। ਮਤਲਬ ਚਲੋ ਆਪਾਂ ਜਾਂਦੇ ਜਾਂਦੇ ਮੈਸੇਜ ਇੱਕ ਪੜ੍ਹ ਲਈਏ ਹਰਪ੍ਰੀਤ ਸਿੰਘ ਐਡਲੇਡ ਦਾ, ਉਹਨਾਂ ਨੇ
ਵੀ ਸਿਰਫ ਇੱਕ ਦੇਖ ਜੋ ਦਾਣਾ ਟੋਣ ਵਾਂਗ ਮੈਂ ਤੁਹਾਨੂੰ ਗੱਲ ਦੱਸੀ ਆ, ਪ੍ਰਭਾਵ ਪੜੋ ਜੀ।
ਹਾਂਜੀ ਕਹਿੰਦੇ ਭਾਈ ਬਲਵਿੰਦਰ ਸਿੰਘ ਭੂੰਦੜ ਨੂੰ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ, ਤੇ ਬਾਕੀ ਕਹਿੰਦੇ ਜੋ ਪਰਤ ਗੁਰਦੁਆਰਾ ਸਾਹਿਬ ਚ ਬੰਦ ਭਾਗੀ ਘਟਨਾ ਵਾਪਰੀ ਹੈ ਜੀ ਉਹ ਬੜੀ ਮਤਲਬ ਸੈਡ ਹੈ। ਬਿਲਕੁਲ ਬਿਲਕੁਲ। ਤੇ ਰਾਜਨਦੀਪ ਸਿੰਘ ਕੈਨਬਰਾਲ ਵੀ ਕਹਿ ਰਹੇ ਨੇ, ਕਹਿੰਦੇ ਕਿ ਵਾਚ ਸਤਲੁਜ ਟੀਵੀ ਟੂ ਗੈਟ ਰਾਈਟ ਇਨਫੋਰਮੇਸ਼ਨ ਵਟਸ ਗੋਇੰਗ ਔਨ ਆਸਟ੍ਰੇਲੀਆ ਵਿਦ ਸਿੱਖ ਕਮਿਊਨਿਟੀ ਬਾਏ ਇੰਡੀਅਨ ਗਵਰਨਮੈਂਟ ਏਜੰਸੀ ਡੂਇੰਗ। ਰਾਜਨਦੀਪ ਸਿੰਘ ਜੀ ਇਹਦੇ ਬਾਰੇ ਮੈਂ ਤੁਹਾਨੂੰ ਜਾਣਕਾਰੀ ਦੇ ਦਾਂ, ਉਹ ਜਿਹੜਾ ਕੇਸ ਹੋਇਆ ਜਿਹੜਾ ਤੁਸੀਂ ਜਿਹਦਾ ਤੁਸੀਂ ਸਤਲੁਜ ਟੀਵੀ ਦੀ ਗੱਲ ਕਰ ਰਹੇ ਹੋ, ਮੇਰਾ ਖਿਆਲ ਤੁਸੀਂ ਉਹ ਸੁਰਿੰਦਰ ਸਿੰਘ ਦੇ ਵੀਡੀਓ ਦੀ ਗੱਲ ਕਰ ਰਹੇ ਹੋ, ਉਹ ਸਰਾਸਰ ਝੂਠ ਹੈ ਜੀ। ਅਤੇ ਉਸਦਾ ਸਪਸ਼ਟੀਕਰਨ ਜਰਨੈਲ ਸਿੰਘ ਭੌਰ ਦੇ ਚੁੱਕੇ ਨੇ, ਅਤੇ ਉਹਦਾ ਕੋਈ ਜਵਾਬ ਨਹੀਂ ਆਇਆ। ਟੋਟਲੀ ਬੇਸਲੈਸ ਉਹ ਜਿਹੜੀਆਂ ਦੋਸ਼ ਲਾਏ ਗਏ ਨੇ ਜਰਨੈਲ ਸਿੰਘ ਉਹਨਾਂ 'ਤੇ। ਮੈਂ ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ, ਗਿਆਨੀ ਜੀ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ। ਤਾਂ ਉਹਨਾਂ ਨੂੰ ਦੱਸਿਆ ਗਿਆ ਜੀ ਇਹ ਜੀ ਏਜੰਟ ਹੈ ਜੀ, ਇਹ ਜੀ ਉਹ ਸਰਕਾਰੀ ਇਸ਼ਾਰਿਆਂ 'ਤੇ ਨੱਚਦੇ ਆ ਜੀ, ਇਹ ਉਹ ਕਰਦੇ। ਟੋਟਲੀ ਰੋਂਗ ਇਨਫੋਰਮੇਸ਼ਨ ਹੈ। ਅਤੇ ਕੋਈ ਕਿਸੇ ਨੂੰ ਫੋਨ ਨਹੀਂ ਕੀਤਾ, ਹਵਾ ਦੇ ਵਿੱਚ ਉਹ ਗੱਲਾਂ ਫੈਲਾਤੀਆਂ, ਮਤਲਬ ਕਰਦਾਰ ਕੋਸ਼ਿਸ਼ ਟੋਟਲ ਨਿੰਦਣਯੋਗ। ਅਸੀਂ ਨਿੰਦਿਆ ਵੀ ਆ, ਅਤੇ ਅਸੀਂ ਸੁਰਿੰਦਰ ਸਿੰਘ ਉਹਨਾਂ ਨੂੰ ਸੰਪਰਕ ਵੀ ਕੀਤਾ, ਕਰਾਂਗੇ ਵੀ ਕਿ ਜਿਹੜੀਆਂ ਜਾਣਕਾਰੀਆਂ ਇੱਦਾਂ ਦੀਆਂ ਨਾ ਦਿਆ ਕਰੋ। ਜਿਸ ਤਰ੍ਹਾਂ ਤਾਇਆ ਜੀ ਤੁਸੀਂ ਕਹਿੰਦੇ ਨਾ ਵੀ ਮੀਡੀਆ ਦੇ ਵਿੱਚ ਉੱਦਾਂ ਹੀ ਗੱਲਾਂ ਫੈਲਾਈ ਜਾਂਦੇ ਨੇ, ਉਹ ਅਮਰੀਕਾ ਬੈਠ ਕੇ ਆਸਟ੍ਰੇਲੀਆ ਦੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਨਿੰਦੇ ਜਾ ਰਹੇ ਨੇ ਵੈਸੇ ਹੀ ਬੈਠੇ, ਹਨਾ, ਪਤਾ ਨਹੀਂ ਉਹ ਕਿਹਦੀਆਂ ਗੱਲਾਂ ਸੁਣਦੇ ਨੇ ਕੀ ਸੁਣਦੇ ਨੇ। ਮੈਂ ਉਹ ਇੰਨੇ ਸੀਨੀਅਰ ਪੱਤਰਕਾਰ ਹੈ, ਮੈਂ ਆਪਣੇ ਮੈਸੇਜ 'ਚ ਵੀ ਲਿਖਿਆ ਸੀਗਾ ਵੀ ਕਮ ਸੇ ਕਮ ਉਹਨਾਂ ਨੂੰ ਆਪਣੇ ਪੀਅਰਸ ਜਾਣੀ ਕਿ ਆਪਣੇ ਸਮਕਾਲੀ ਜਿਹੜੇ ਪੱਤਰਕਾਰਾਂ ਨੂੰ ਮਾੜਾ ਜਿਹਾ ਕੰਸਲਟ ਕਰ ਲੈਣਾ ਚਾਹੀਦਾ ਸੀ ਐਡਾ ਵੱਡਾ ਦੋਸ਼ ਲਾਉਣ ਤੋਂ ਪਹਿਲਾਂ, ਠੀਕ ਹੈ ਨਾ। ਉਹ ਮਤਲਬ ਅਸੀਂ ਉਹਨਾਂ ਦੇ ਵਿੱਚ ਸੀ ਉਹ ਸਾਰੇ ਸਿਸਟਮ ਦੇ ਵਿੱਚ ਜਦੋਂ ਗੁਰਦੁਆਰਿਆਂ ਦਾ ਇਹ ਚੱਲ ਰਿਹਾ ਸੀਗਾ ਨਾ ਅਟੈਕ ਵਗੈਰਾ, ਵੀ ਵਰ ਪਾਰਟ ਆਫ ਦੈਟ। ਕੋਈ ਇਹੋ ਜਿਹੀ ਮੀਟਿੰਗ ਨਹੀਂ ਹੋਈ ਜਿਹੜਾ ਉਹ ਜ਼ਿਕਰ ਕਰ ਰਹੇ ਨੇ, ਹੋਇਆ ਹੀ ਨਹੀਂ ਉਹ ਕੁਛ ਜੋ ਕੁਛ ਉਹ ਕਰ ਰਹੇ ਨੇ। ਸੋ ਇਸ ਕਰਕੇ ਉਹ ਜੋ ਅਮਰੀਕਾ 'ਚ ਬੈਠ ਕੇ ਜੀ ਆਸਟ੍ਰੇਲੀਆ 'ਚ ਆ ਹੋ ਗਿਆ, ਇੱਥੋਂ ਲੋਕ ਫੋਨ ਕਰਦੇ ਨੇ, ਚੁਗਲੀ ਕਰਦੇ ਨੇ, ਅਤੇ ਉਹੀ ਉਹ ਟੀ ਵੀ 'ਤੇ ਬੈਠ ਕੇ ਬੋਲਣ ਲੱਗ ਜਾਂਦੇ ਨੇ, ਹਨਾ।
ਬਿਲਕੁਲ ਬਿਲਕੁਲ,
ਹਾਂ ਚਲੋ ਤਾਂ ਜੀ ਹੁਣ ਆਪਾਂ ਇਜਾਜ਼ਤ ਲੈਣੀ ਪੈਣੀ, ਹੁਣ ਸਮਾਂ ਕਾਫੀ ਹੋ
ਗਿਆ। ਓਕੇ ਜੀ, ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਤਾਂ ਜੀ। ਸੋ ਮਿਲਦੇ ਹਾਂ ਜੀ ਅਗਲੇ ਹਫ਼ਤੇ। ਸੋ ਇਹ ਸਨ ਸਾਡੇ ਸਤਿਕਾਰਯੋਗ ਗਿਆਨੀ ਸੰਤੋਖ ਸਿੰਘ ਜੀ ਸਿਡਨੀ ਤੋਂ, ਜੋ ਸਾਡੇ ਨਾਲ ਜੁੜਦੇ ਨੇ ਹਰੇਕ ਸ਼ਨਿਚਰਵਾਰ, ਅਤੇ ਅੱਜ ਪ੍ਰੋਗਰਾਮ ਜਾਰੀ ਹੈ ਜੀ। ਅਤੇ ਤਕਰੀਬਨ ਮੈਂ ਅੱਜ ਪਹਿਲਾਂ ਥੋੜ੍ਹਾ ਜਿਹਾ ਪਹਿਲਾਂ ਪ੍ਰੋਗਰਾਮ ਛੱਡਾਂਗਾ, ਕਿਉਂਕਿ ਅੱਜ ਇੱਕ ਬਹੁਤ ਹੀ ਇੰਪੋਰਟੈਂਟ ਫੰਕਸ਼ਨ ਗੁਰਦੁਆਰਾ ਸਾਹਿਬ ਦੇ ਵਿੱਚ ਔਰ ਸਾਡੀ ਸੇਵਾ ਵੀ ਲੱਗੀ ਹੋਈ ਹੈ। ਸੋ ਸਮੇਂ ਸਿਰ ਉੱਥੇ ਪਹੁੰਚਣਾ ਹੈ ਸਾਡੇ ਭੁਪਿੰਦਰ ਸਿੰਘ ਲੱਲੀ, ਭੁਪਿੰਦਰ ਸਿੰਘ ਮੋਹਰਾਂ ਵਾਲੀਆਂ, ਉਹਨਾਂ ਦੇ ਪੋਤਰੇ ਦਾ ਜਨਮ ਦਿਹਾੜਾ ਹੈ ਅਤੇ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਮਨਾ ਰਹੇ ਨੇ। ਸੁਖਮਨੀ ਸਾਹਿਬ ਦਾ ਪਾਠ ਹੈ ਅਤੇ ਲੰਗਰ ਹੈ। ਮੈਂ ਅਕਸਰ ਕਹਿੰਦਾ ਹੁੰਦਾ ਕਿ ਇੱਦਾਂ ਗੱਲ ਬਣਦੀ ਹੈ, ਸਾਡੇ ਵੱਲ ਗੁਲਗੇ 'ਚ ਰੀਤ ਪਿਰਤ ਪੈ ਚੁੱਕੀ ਹੈ ਕਿ ਬੱਚਿਆਂ ਦੇ ਜਿਹੜੇ ਜਨਮ ਦਿਨ ਹੈ ਉਹ ਹੁਣ ਪਾਰਟੀਆਂ ਘੱਟ ਹੁੰਦੀਆਂ ਨੇ। ਅੱਗੇ ਪਹਿਲਾਂ ਪਾਰਟੀਆਂ ਕਰਦੇ ਹੁੰਦੇ ਸੀ ਬਹੁਤ ਜ਼ਿਆਦਾ, ਹੁਣ ਗੁਰੂ ਘਰਾਂ ਦੇ ਵਿੱਚ ਸ਼ਾਮ ਨੂੰ ਵੱਡਾ ਦੀਵਾਨ ਲਾਉਂਦੇ ਨੇ, ਸੁਖਮਨੀ ਸਾਹਿਬ ਦੇ ਪਾਠ ਹੁੰਦੇ ਨੇ, ਜਾਂ ਦਿਨਾਂ ਨੂੰ ਕਰਦੇ ਨੇ ਅਤੇ ਆਪਣੀ ਵਿੱਤ ਮੁਤਾਬਕ ਗੁਰੂ ਸਾਹਿਬ ਦਾ ਓਟ ਆਸਰਾ ਲੈਂਦੇ ਨੇ। ਅਤੇ ਬੜਾ ਚੰਗਾ ਲੱਗਦਾ ਉੱਥੇ ਇੱਕ ਸੁਚੱਜੇ ਤਰੀਕੇ ਦੇ ਨਾਲ ਅਸੀਂ ਵਿਚਾਰਾਂ ਕਰਦੇ ਹਾਂ, ਸੁਣਦੇ ਹਾਂ, ਕੀਰਤਨ ਸੁਣਦੇ ਹਾਂ, ਪਾਠ ਸੁਣਦੇ ਹਾਂ, ਇੱਕ ਦੂਜੇ ਨੂੰ ਮਿਲਦੇ ਹਾਂ, ਲੰਗਰ ਛਕਦੇ ਹਾਂ, ਅਤੇ ਬੱਚਿਆਂ ਨੂੰ ਵੀ ਪਿਆਰ ਸਤਿਕਾਰ ਮਿਲਦਾ ਹੈ। ਇਹਦੇ ਨਾਲੋਂ ਵੱਡਾ ਵਧੀਆ ਸੁਚੱਜਾ ਕਾਰਜ ਨਹੀਂ ਹੋ ਸਕਦਾ। ਸੋ ਮੈਂ ਤੁਹਾਡੇ ਅੱਗੇ ਵੀ ਬੇਨਤੀ ਕਰਦਾ, ਸਾਰੇ ਜਿੰਨੇ ਵੀ ਸਰੋਤੇ ਨੇ, ਕਿ ਅਗਰ ਤੁਸੀਂ ਆਪਣੇ ਬੱਚਿਆਂ ਦਾ ਕੋਈ ਕਾਰਜ ਕਰਨਾ, ਜਨਮ ਮਨਾਉਣਾ, ਜਨਮ ਦਿਨ ਪਹਿਲਾ, ਦੂਜਾ, ਗਿਆਰਵਾਂ, ਅਠਾਰਵਾਂ, ਇੱਕੀਵਾਂ, ਤਾਂ ਜੋ ਅਸੀਂ ਤੱਤ ਕੱਢੇ ਨੇ ਉਹ ਇਹ ਹੈ ਕਿ ਆਪਣੇ ਲਾਗੇ ਦੇ ਗੁਰੂ ਘਰ ਜਾਓ, ਮੱਥਾ ਟੇਕੋ, ਲੰਗਰ 'ਚ ਸੇਵਾ ਕਰੋ, ਜੇ ਤੁਸੀਂ ਹੋਰ ਵੱਧ ਕਰ ਸਕਦੇ ਹਾਂ ਤਾਂ ਇੱਕ ਦਿਨ ਮਿੱਥ ਕੇ ਸੁਖਮਨੀ ਸਾਹਿਬ ਦਾ ਪਾਠ ਕਰਾਓ। 90 ਮਿੰਟ, 2 ਘੰਟੇ ਦਾ ਉਹ ਹੁੰਦਾ, 1 ਘੰਟਾ ਦੀਵਾਨ, 3 ਘੰਟੇ ਦਾ ਉਹ ਦੀਵਾਨ ਹੁੰਦਾ ਆ, ਉਸ ਦੇ ਵਿੱਚ ਸਾਰੇ ਬੈਠ ਵੀ ਲੈਂਦੇ ਨੇ, ਪਾਠ ਵੀ ਸੁਣ ਲੈਂਦੇ ਨੇ, ਕੀਰਤਨ ਵੀ ਕਰ ਲੈਂਦੇ ਨੇ, ਲੰਗਰ ਬਣਾਓ ਅਤੇ ਆਪਣੇ ਸਾਰੇ ਰਿਸ਼ਤੇਦਾਰਾਂ, ਮਿੱਤਰਾਂ, ਦੋਸਤਾਂ ਨੂੰ ਉੱਥੇ ਇਨਵਾਈਟ ਕਰੋ, ਅਤੇ ਇਹ ਸਾਰਿਆਂ ਨਾਲੋਂ ਬੈਸਟ ਤਰੀਕਾ ਹੈ। ਅਤੇ ਉਸ ਦੀਆਂ ਫੋਟੋਆਂ ਖਿੱਚੋ, ਵੀਡੀਓ ਬਣਾਓ, ਤਾਂ ਕਿ ਤੁਹਾਡੇ ਬੱਚਿਆਂ ਨੂੰ ਪਤਾ ਲੱਗੇ ਆਉਣ ਵਾਲੇ ਟਾਈਮ ਦੇ ਵਿੱਚ ਕਿ ਸਾਡੇ ਬਾਪੂ ਨੇ, ਸਾਡੀ ਮਾਤਾ ਨੇ, ਸਾਡੇ ਦਾਦਾ ਦਾਦੀ ਨੇ ਇਹ ਕਾਰਜ ਕਰਵਾਇਆ ਸੀ ਸਾਡੇ ਲਈ, ਸੰਗਤ ਨੂੰ ਸੱਦਿਆ ਸੀ, ਅਤੇ ਫਿਰ ਜਦੋਂ ਉਹਨਾਂ ਦੇ ਮੁੰਡੇ ਕੁੜੀਆਂ ਹੋਣਗੇ, ਨਿਆਣੇ ਹੋਣਗੇ, ਉਹ ਵੀ ਇਸ ਤਰ੍ਹਾਂ ਕਰਿਆ ਕਰਨਗੇ। ਸੋ ਇਸ ਤਰ੍ਹਾਂ ਵੇਲ ਵਧੇਗੀ ਆਪਣੇ ਪਰਿਵਾਰ ਦੀ ਵੀ, ਔਰ ਸਿੱਖੀ ਦੀ ਵੀ, ਔਰ ਸਹਿਜਤਾ ਦੀ ਵੀ, ਆਰਾਮ ਦੀ ਵੀ। ਸੋ ਇਹ 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 ਇੱਕ ਚੰਗੀ ਪਿਰਤ ਹੈ। ਜੇ ਹੁਣ ਆਪਾਂ ਕਲੱਬਾਂ ਪੱਬਾਂ 'ਚ ਜਾਂਦੇ ਹਾਂ, ਜਾਣਾ ਸ਼ੁਰੂ ਕਰਤਾ, ਫਿਰ ਗਾਹਾਂ ਵੀਡੀਓ ਦੇਖ ਕੇ ਉਹਨਾਂ 'ਤੇ ਵੀ ਪ੍ਰੈਸ਼ਰ ਪੈਣਾ ਗਾਹਾਂ ਨਿਆਣਿਆਂ 'ਤੇ ਵੀ, ਅਸੀਂ ਵੀ ਆਪਣੇ ਨਿਆਣਿਆਂ ਦਾ ਇੱਦਾਂ ਹੀ ਕਰੀਏ, ਤੁਹਾਡਾ ਹੋਇਆ ਸੀ ਅਸੀਂ ਵੀ ਇੱਦਾਂ ਕਰਨਾ। ਸੋ ਆਪਾਂ ਨੂੰ ਇੱਕ ਬਦਲਾਅ ਲਿਆਉਣ ਦੀ ਲੋੜ ਹੈ, ਸਾਦਗੀ ਵੱਲ ਨੂੰ ਚੱਲਣ ਦੀ ਲੋੜ ਹੈ, ਔਰ ਉੱਥੇ ਆਪਾਂ ਜ਼ੋਰ ਲਾ ਸਕਦੇ ਹਾਂ। ਲੰਗਰ ਦੇ ਵਿੱਚ ਆਪਾਂ ਪਕਵਾਨ ਵੀ ਬਣਾ ਸਕਦੇ, ਕੋਈ ਰੋਕ ਟੋਕ ਨਹੀਂ ਹੈਗੀ, ਪਰ ਪੌਸ਼ਟਿਕ ਹੋਣ, ਸਵਾਦਿਸ਼ਟ ਹੋਣ, ਉਹ ਸੰਗਤਾਂ ਉੱਥੇ ਆ ਕੇ ਛਕਣ, ਅਤੇ ਤੁਸੀਂ ਕੁਛ ਐਕਸਟਰਾ ਕਰਨਾ ਚਾਹੁੰਦੇ ਹੋ ਐਕਸਟਰਾ ਕਰ ਲਓ, ਦਾਨ ਦੇਣਾ ਚਾਹੁੰਦੇ ਹੋ ਗੁਰੂ ਘਰ ਨੂੰ ਦਿਓ, ਗੁਰੂ ਘਰ ਨੂੰ ਚਲਾਉਣ ਦੇ ਲਈ ਬਹੁਤ ਮਾਇਆ ਦੀ ਲੋੜ ਹੁੰਦੀ ਹੈ। ਅਤੇ ਇਸ ਕਰਕੇ ਆਹ ਜਿਹੜੇ ਛੋਟੀਆਂ ਮੋਟੀਆਂ ਚੀਜ਼ਾਂ, ਇਹਨਾਂ ਵੱਲ ਬਹੁਤਾ ਧਿਆਨ ਦੇਣ ਦੀ ਲੋੜ ਨਹੀਂ। ਇਹ ਗੁਰੂ ਘਰ ਦੇ ਵਿੱਚ ਬਹੁਤ ਵੱਡੇ ਵੱਡੇ ਕੰਮ ਚੱਲ ਰਹੇ ਨੇ, ਫੰਕਸ਼ਨ ਚੱਲ ਰਹੇ ਨੇ, ਔਰ ਗੁਰਦੁਆਰੇ ਤੋਂ ਬਿਨਾਂ, ਗੁਰੂ ਤੋਂ ਬਿਨਾਂ ਸਾਡੀ ਗੱਤ ਨਹੀਂ ਹੈਗੀ। ਇੰਨਾ ਆਪਣੇ ਮਾਇੰਡ ਦੇ ਵਿੱਚ ਕਰ ਲਓ, ਸਾਨੂੰ ਕੋਈ ਵੀ ਸੰਸਥਾ ਭੰਡਣ ਤੋਂ ਪਹਿਲਾਂ ਆਪਣੇ ਗਿਰੇਬਾਨ ਦੇ ਵਿੱਚ ਝਾਤੀ ਮਾਰਨ ਦੀ ਲੋੜ ਹੈ। ਸੋ ਪਿਆਰੇ ਮਿੱਤਰੋ, ਸੱਜਣੋ ਮਿੱਤਰੋ, ਬਹੁਤ ਸਾਰਾ ਆਪਾਂ ਮਟੀਰੀਅਲ ਪ੍ਰੋਗਰਾਮ ਦੇ ਵਿੱਚ ਪੇਸ਼ ਕਰਦੇ ਹਾਂ, ਕਈ ਵਾਰੀ ਗੱਲਾਂ ਬਾਤਾਂ ਕਰਦੇ ਹਾਂ, ਕਈ ਗਲਤੀਆਂ ਹੋ ਜਾਂਦੀਆਂ ਹੁੰਦੀਆਂ, ਸੋ ਉਸ ਦੇ ਲਈ ਆਪਾਂ ਮਾਫ਼ੀ ਚਾਹੁੰਦੇ ਹਾਂ। ਅਤੇ ਇਹ ਪ੍ਰੋਗਰਾਮ ਅਸੀਂ ਸਮਾਪਤ ਕਰਦੇ ਹਾਂ, ਔਰ ਇਸ ਤੋਂ ਬਾਅਦ ਗੀਤ ਸੰਗੀਤ ਚੱਲਦਾ ਰਹੇਗਾ। ਸਿਰਫ 20 ਮਿੰਟ ਤੁਹਾਡੇ ਮੈਂ ਐਡਵਾਂਸ ਦੇ ਵਿੱਚ ਲਏ ਆ, ਜਿਹੜੇ ਆਪਾਂ ਪ੍ਰੋਗਰਾਮ ਨਹੀਂ ਕਰ ਸਕਦੇ, ਸੋ ਇਸ ਕਰਕੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਥੋੜ੍ਹਾ ਜਿਹਾ ਐਡਵਾਂਸ ਆਪਾਂ ਛੱਡਣਾ, ਕੱਲ੍ਹ ਨੂੰ ਫੇਰ ਆਪਾਂ ਗੱਲਬਾਤ ਕਰਾਂਗੇ। ਸਾਡੇ ਨਾਲ ਅਮਰੀਕ ਸਿੰਘ ਫਲੋਰਾ ਜੁੜਨਗੇ ਜੀ ਇੰਗਲੈਂਡ ਤੋਂ, ਉਹ ਸਿਆਰਾ ਦੇ ਵਿੱਚ ਬੈਠ ਕੇ ਇੰਗਲੈਂਡ ਗਏ ਹੋਏ ਨੇ, ਤਾਂ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ। ਸੋ ਇਸ ਕਰਕੇ ਹੁਣ ਮੈਨੂੰ ਦਿਓ ਇਜਾਜ਼ਤ, ਅਤੇ ਇਹ ਪ੍ਰੋਗਰਾਮ ਤੁਸੀਂ ਪੋਡਕਾਸਟ 'ਤੇ ਬੜੀ ਛੇਤੀ ਸੁਣ ਸਕੋਗੇ, ਅਤੇ ਆਪ ਸਭ ਨੂੰ ਮੈਂ ਸਤਿ ਸ਼੍ਰੀ ਅਕਾਲ ਬੁਲਾਉਂਦਾ, ਔਰ ਮਿਲਦੇ ਹਾਂ ਜੀ ਕੱਲ੍ਹ ਨੂੰ ਅਤੇ ਪੋਡਕਾਸਟ 'ਤੇ ਫਿਰ। ਰੱਬ ਰਾਖਾ ਜੀ।